कीर्तन आप जी सरवण कर रहे सी। कल रात्रि दे दीवान विच श्रीमान भाई साहब भाई गुरदास साहब जी की रचना विचों जो गुरसिखी दे महान लक्षण गुण ने उन्हां दी विचार आपां कर रहे हां और भाई साहब दी रचना विच्चों ए पौड़ी धरती पैरां हेठ है, धरती हेठ वसंदा पानी, पानी चले निवाण नूं निर्मल शीतल शुद्ध प्राणी। कल तक आपां विचारिया सी ਕਿ ਜ਼ਮੀਨ ਸਭ ਦੇ ਪੈਰਾਂ ਥੱਲੇ ਹੈ ਪਰ ਪਾਣੀ ਜ਼ਮੀਨ ਤੋਂ ਵੀ ਥੱਲੇ ਹੈ। ਇਸ ਦਾ ਭਾਵ ਕਿ ਗੁਰਸਿੱਖੀ ਦਾ ਪਹਿਲਾ ਲਕਸ਼ਣ ਹੀ ਇਹ ਹੈ ਕਿ ਸਿੱਖ ਅੱਤ ਦੀ ਨਿਮਰਤਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਆਪਾਂ ਦੋ ਦਿਨ ਸਿਰਫ ਇਸ ਸੰਬੰਧੀ ਵਿਚਾਰ ਕਰਦੇ ਰਹੇ, ਆਓ ਇਸ ਲੜੀ ਨੂੰ ਹੀ ਜਿੱਥੇ ਕੱਲ੍ਹ ਵਿਸ਼ਰਾਮ ਦਿੱਤਾ ਸੀ ਅੱਗੇ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਦੇ ਮਹਾਂਵਾਕ ਅਨੁਸਾਰ ਆਪ ਅਸੀਸ ਬਖਸ਼ੋ। ਆਪ ਅੰਦਰੋਂ ਅਸੀਸ ਬਖਸ਼ਦੇ ਹੋਏ ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਮਾਲਕ ਕਥਨ ਔਰ ਸਰੋਤ ਨੂੰ ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਹੀ ਇਕਾਗਰਤਾ ਔਰ ਰਸ ਦੀ ਦਾਤ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਆਪਾਂ ਕਰ ਰਹੇ ਸੀ ਕਿ ਸਭ ਤੋਂ ਪਹਿਲਾਂ ਗੁਣ ਭਾਈ ਸਾਹਿਬ ਨੇ ਦੱਸਿਆ ਹੈ ਕਿ ਗੁਰਸਿੱਖੀ ਦੇ ਅੰਦਰ ਨਿਰਮਾਣਤਾ ਦਾ, ਨਿਮਰਤਾ ਦਾ। ਇਹ ਵੀ ਵਿਚਾਰ ਆਪਾਂ ਕਰ ਚੁੱਕੇ ਹਾਂ ਕਿ ਦੋ ਪੱਖ ਸਾਨੂੰ ਗੁਰਮਤਿ ਵਿੱਚ ਸਤਿਗੁਰੂ ਨੇ ਬੜੇ ਸਪਸ਼ਟ ਕੀਤੇ। ਜਿੱਥੇ ਅਸਲੀਅਤ ਵਿੱਚ ਉਹ ਗੁਣ ਪਰਮਾਰਥ ਦੇ, ਗੁਰਮਤ ਦੇ ਪਾਂਧੀਆਂ ਦੇ ਸਹਾਇਕ ਔਰ ਅਤ ਲਾਜ਼ਮੀ ਨੇ, ਕਈ ਵਾਰੀ ਬਾਹਰ ਵਿਖਾਵਾ ਰਹਿ ਜਾਂਦਾ ਪਰ ਅੰਦਰ ਉਹ ਗੁਣ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਉਸ ਵਿੱਚ ਅਸੀਂ ਵਿਚਾਰਿਆ ਸੀ ਇੱਕ ਸੱਚਮੁੱਚ ਅੰਦਰੋਂ ਨਿਮਰਤਾ ਵਾਲਾ ਅਤੇ ਦੂਸਰਾ ਬੰਦਾ ਜਿਹੜਾ ਕੁੜਾਵੀ ਨਿਮਰਤਾ ਨੂੰ, ਕੂੜੀ ਨਿਮਰਤਾ ਨੂੰ ਧਾਰਨ ਕਰੀ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚੋਂ ਉਸੇ ਨੂੰ ਅੱਗੇ ਤੋਰਨ ਲਈ ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ 'ਚ ਔਰ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤੇ ਬਚਨ ਐਸੇ ਨੇ ਜਿਨ੍ਹਾਂ ਵਿੱਚੋਂ ਸਾਨੂੰ ਪ੍ਰਸ਼ਨੋਤਰੀ ਮਿਲਦੀ ਹੈ ਕਿ ਸਤਿਗੁਰੂ ਆਪ ਹੀ ਪ੍ਰਸ਼ਨ ਕਰਦੇ ਨੇ ਅਤੇ ਕਿਰਪਾ ਕਰਕੇ ਆਪ ਪ੍ਰਸ਼ਨ ਕਰਕੇ ਆਪ ਹੀ ਉਸ ਦਾ ਉੱਤਰ ਨਾਲ ਦੇ ਦਿੰਦੇ। ਬਾਬਾ ਫਰੀਦ ਸਾਹਿਬ ਨੇ ਨਿਮਰਤਾ ਦੀ ਬਾਤ ਕਰਦਿਆਂ ਇੱਕ ਪ੍ਰਸ਼ਨ ਔਰ ਉਹਦਾ ਉੱਤਰ ਵੀ ਆਪ ਦਿੱਤਾ। ਉਸ ਪ੍ਰਸ਼ਨ ਵਿੱਚ ਤਿੰਨ ਗੱਲਾਂ ਪੁੱਛੀਆਂ ਗਈਆਂ ਕਿ ਸਾਨੂੰ ਦੱਸਿਆ ਜਾਏ, ਭਾਵੇਂ ਉਹ ਗੁਰਮੁਖ ਸਖੀ ਦੇ ਰੂਪ ਵਿੱਚ ਸਵਾਲ ਕੀਤਾ ਗਿਆ ਕਿ ਸਾਨੂੰ ਇਹ ਦੱਸ ਦਿੱਤਾ ਜਾਏ ਉਹ ਕਿਹੜੇ ਅੱਖਰ ਨੇ, ਉਹ ਕਿਹੜੇ ਗੁਣ ਨੇ ਔਰ ਕਿਹੜਾ ਸ਼੍ਰੋਮਣੀ ਮੰਤਰ ਹੈ ਕਿ ਜਿਸ ਨੂੰ ਗ੍ਰਹਿਣ ਕਰਨ ਦੇ ਨਾਲ ਰੱਬ ਜੀ ਦੀ, ਵਾਹਿਗੁਰੂ ਜੀ ਦੀ, ਸਾਈਂ ਜੀ ਦੀ ਪ੍ਰਾਪਤੀ ਹੋ ਜਾਏ। ਉਸ ਵਿੱਚ ਅਸੀਂ ਉਹ ਬਚਨ ਪੜ੍ਹਦੇ ਹਾਂ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਨੀਆ ਮੰਤ, ਕਿਹੜਾ ਅੱਖਰ, ਕਿਹੜਾ ਗੁਣ ਅਤੇ ਕਿਹੜਾ ਸ਼੍ਰੋਮਣੀ ਮੰਤਰ ਅਤੇ ਤੀਸਰਾ ਬਚਨ ਕਵਣ ਸੋ ਵੇਸੋ ਖਾਉ ਕਰੀ, ਮੈਂ ਆਪਣੇ ਤਨ 'ਤੇ ਕਿਹੜਾ ਲਿਬਾਸ, ਕਿਹੜਾ ਵੇਸ਼, ਕਿਹੜਾ ਸ਼ਿੰਗਾਰ ਕਰਾਂ ਕਿ ਜਿਸ ਨਾਲ ਪਰਮਾਤਮਾ ਵਾਹਿਗੁਰੂ ਕੰਤ ਮੇਰੇ ਵਸ ਵਿੱਚ ਹੋ ਜਾਏ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਨੀਆ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਇਹ ਹੈ ਪ੍ਰਸ਼ਨ। ਫਿਰ ਇਸ ਦਾ ਉੱਤਰ ਵੀ ਆਪ ਦਿੱਤੋ ਨੇ, ਉੱਤਰ ਵਿੱਚ ਬਖਸ਼ਿਸ਼ ਕੀਤੀ। ਪਹਿਲਾ ਗੱਲ ਕਿ ਇਹਨਾਂ ਗੁਣਾਂ ਵਿੱਚੋਂ ਨਿਮਣ ਸੋ ਅੱਖਰ ਨਿਮਰਤਾ ਜਿਹੜੀ ਗੁਰਸਿੱਖੀ ਦੀ ਇਹੋ ਨਿਸ਼ਾਨੀ ਧਰਤੀ ਪੈਰਾਂ ਹੇਠ ਹੈ, ਧਰਤੀ ਖੇਟ ਬਸੰਦਾ ਪਾਣੀ। ਸਭ ਤੋਂ ਪਹਿਲਾ ਗੁਣ ਬਾਬਾ ਫਰੀਦ ਸਾਹਿਬ ਕਹਿਣ ਲੱਗੇ, ਨਿਮਰ ਸੋ ਅੱਖਰ, ਇਹ ਅੱਖਰ ਕਿ ਨਿਮਰਤਾ ਝੁਕਣ ਦੀ ਜਾਚ ਆ ਜਾਏ, ਕਿਉਂਕਿ ਝੁਕਣ ਤੋਂ ਬਿਨਾਂ, ਕੱਲ ਵੀ ਅਰਜ਼ ਕੀਤੀ ਸੀ ਕਿ ਅੰਦਰ ਗੁਣ ਟੇਕ ਨਹੀਂ ਸਕਣਗੇ। ਦੇਖੋ, ਇੱਕ ਆਦਮੀ ਨੂੰ ਪਿਆਸ ਲੱਗੀ ਹੋਵੇ, ਕੜਕ ਦੀ ਧੁੱਪ ਤੇ ਦਰਿਆ ਪਾਣੀ ਦਾ ਭਰ ਕੇ ਕਿਨਾਰਿਆਂ ਤੋਂ ਲਬਾ ਲਬ ਭਰ ਕੇ ਚੱਲੇ, ਹੁਣ ਬੰਦਾ ਆਕੜ ਕੇ ਉਸ ਦਰਿਆ ਦੇ ਕਿਨਾਰੇ ਸਾਰੀ ਜ਼ਿੰਦਗੀ ਖਲੋਤਾ ਰਹੇ, ਪਰ ਕਿਨਾਰੇ ਖਲੋਤੇ ਦੇ ਪਿਆਸ ਨਹੀਂ ਬੁੱਝਣੀ। ਪਰਮਾਤਮਾ ਨੇ ਦਰਿਆ ਤਾਂ ਪੈਦਾ ਕੀਤਾ, ਘੱਟੋ ਘੱਟ ਬੁੱਕ ਬਣਾ ਕੇ ਝੁਕਣ ਦੀ ਜਾਚ ਤੂੰ ਸਿੱਖ ਲੈ ਪਿਆਰਿਓ। ਜਿਹਨੂੰ ਦਰਿਆ ਦੇ ਕੋਲ ਝੁਕਣ ਦੀ ਜਾਚ ਆ ਜਾਏ, ਬੁੱਕ ਬਣਾਉਣ ਦੀ ਜਾਚ ਆ ਜਾਏ, ਦਰਿਆ ਦਾ ਪਾਣੀ ਉਹਦੀ ਪਿਆਸ ਬੁਝਾ ਦਿੰਦਾ, ਗੁਰੂ ਕੀ ਬਾਣੀ ਤਾਂ ਪ੍ਰਵਾਹ ਚੱਲਦਾ ਸਮੁੰਦਰ ਦੀ ਤਰ੍ਹਾਂ, ਜਿਹਨੂੰ ਝੁਕਣ ਦੀ ਜਾਚ ਆ ਜਾਏਗੀ ਉਹਦੇ ਅੰਦਰ ਦੀ ਪਿਆਸ ਬੁਝ ਜਾਏਗੀ। ਝੁਕਣਾ ਪਏਗਾ, ਦਰਿਆ ਤਾਂ ਪਾਣੀ ਦਾ ਭਰ ਕੇ ਵਗ ਰਿਹਾ। ਬਾਬਾ ਫਰੀਦ ਸਾਹਿਬ ਨੇ ਪਹਿਲਾ ਸ਼ਬਦ ਉਹਨਾਂ ਵੀ ਇਹ ਵਰਤਿਆ ਕਿ ਜੇ ਕੰਤ ਨੂੰ ਪਰਮਾਤਮਾ ਨੂੰ ਵਸ ਕਰਨਾ, ਸਭ ਤੋਂ ਪਹਿਲਾ ਗੁਣ ਨਿਮਣ ਸੋ ਅੱਖਰ, ਨਿਮਰਤਾ ਵਾਲਾ। ਦੂਸਰਾ ਸ਼ਬਦ ਹੈ ਖਵਣ ਗੁਣ। ਪਾਵਾਂ ਕਿ ਟੀਕਾਕਾਰਾਂ ਨੇ ਕੁਛ ਅਰਥ ਕੀਤੇ ਨੇ ਖਿਮਾ ਕਰ ਦੇਣਾ, ਦੂਸਰਿਆਂ ਨੇ ਅਰਥ ਕੀਤੇ ਨੇ ਸਹਾਰ ਲੈਣਾ, ਪਰ ਮੈਂ ਇੱਕ ਬੇਨਤੀ ਕਰਾਂ, ਨਿਮਰਤਾ ਵਾਲਾ ਹੀ ਸਹਾਰ ਸਕਦਾ ਹੈ ਅਤੇ ਨਿਮਰਤਾ ਵਾਲਾ ਬੰਦਾ ਹੀ ਕਿਸੇ ਨੂੰ ਖਿਮਾ ਕਰ ਸਕਦਾ। ਜਿਸ ਕੋਲ ਨਿਮਰਤਾ ਨਹੀਂ, ਨਿਮਣ ਸੋ ਅੱਖਰ ਖਵਣ ਗੁਣ। ਅਤੇ ਤੀਸਰਾ ਗੁਣ ਹੈ ਜੇਬਾ ਮਨੀਆ ਮੰਤ, ਜ਼ਬਾਨ ਤੋਂ ਮਿੱਠਾ ਬੋਲਣਾ। ਦੇਖੋ ਇਸ ਤਰਤੀਬ ਨੂੰ ਫਿਰ ਧਿਆਨ ਨਾਲ ਸੁਣਿਓ, ਇਹ ਤਿੰਨ ਗੁਣ ਨੇ। ਪਹਿਲਾ ਜੇ ਨਿਮਰਤਾ ਹੋਵੇਗਾ ਤੇ ਨਿਮਰਤਾ ਵਾਲਾ ਕਿਸੇ ਨੂੰ ਖਿਮਾ ਕਰੇਗਾ ਜਾਂ ਜਰ ਜਾਏਗਾ, ਤੇ ਪਿਆਰਿਓ ਜਿਸ ਕੋਲ ਜਰਾਂਦ ਹੋਵੇਗੀ ਉਹ ਜ਼ਬਾਨ ਤੋਂ ਕਦੀ ਵੀ ਫਿੱਕਾ ਨਹੀਂ ਬੋਲੇਗਾ, ਉਹਦੀ ਜ਼ਬਾਨ ਮਿੱਠਾ ਬੋਲੇਗੀ, ਪਰ ਸ਼ਰਤ ਇਹ ਕਿ ਸਭ ਤੋਂ ਪਹਿਲਾਂ ਨਿਮਰਤਾ। ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਣੀਆਂ ਮੰਤ, ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਉਸ ਤੋਂ ਅੱਗੇ ਜਦੋਂ ਅਸੀਂ ਪਾਠ ਕਰਨੇ ਹਾਂ, ਮੈਂ ਸਿਰਫ ਅੱਜ ਇੱਕੋ ਹੀ ਬੇਨਤੀ ਕਰਨ ਲੱਗਾ, ਜਿਹੜਾ ਨਿਮਰਤਾ 'ਚ ਰਹੇਗਾ, ਕਿਉਂਕਿ ਅਸੀਂ ਦੋ ਦਿਨ ਵਿਚਾਰ ਚੁੱਕੇ ਹਾਂ ਕਿ ਵਿਖਾਵੇ ਦੀ ਨਿਮਰਤਾ ਅਤੇ ਅੰਦਰੂਨੀ ਨਿਮਰਤਾ। ਜਿਹੜਾ ਸੱਚਮੁੱਚ ਅੰਦਰੋਂ ਝੁੱਕ ਜਾਂਦਾ ਪਿਆਰਿਓ, ਉਹਨੂੰ ਸੰਸਾਰ ਦਾ ਕੋਈ ਵਾਸ਼ਨਾ, ਕੋਈ ਕਲੇਸ਼ ਕਿੰਨੇ ਉਹਨੂੰ ਖਤਮ ਕਰ ਸਕਣਾ। ਦੇਖੋ ਹਨੇਰੀ ਚੱਲਦੀ, ਸਿਆਣੇ ਲੋਕ ਤੇ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਲਈਦਾ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਆ, ਜਿਹੜੀ ਉਦਾਹਰਨ ਗੁਣ ਵਾਸਤੇ ਦਿੱਤੀ ਹੈ, ਕਈ ਵਾਰੀ ਉਹੀ ਉਦਾਹਰਨ ਔਗਣ ਵਾਸਤੇ ਵੀ ਦਿੱਤੀ ਗਈ ਹੈ, ਪਰ ਪਾਠ ਕਰਨ ਲੱਗਿਆਂ ਜਿਸ ਪਰਪੇਖ ਵਿੱਚ, ਜਿਸ ਸੰਦਰਭ 'ਚ, ਜਿਸ ਪ੍ਰਕਰਨ 'ਚ ਉਹ ਉਦਾਹਰਨ ਦਿੱਤੀ ਗਈ, ਸਾਨੂੰ ਉਸੇ ਸ਼ਬਦ ਵਿੱਚ ਰਹਿ ਕੇ ਦੇਖਣਾ ਪਏਗਾ। ਜਿਵੇਂ ਇੱਕ ਪਾਸੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਪਰਮਾਤਮਾ ਨੂੰ ਪਿਆਰ ਕਰਨਾ ਤੇ ਇਸ ਤਰ੍ਹਾਂ ਕਰ ਜਿਵੇਂ ਮੱਛੀ ਪਾਣੀ ਨੂੰ ਕਰਦੀ ਹੈ। ਦੂਜੇ ਪਾਸੇ ਇਸੀ ਬਾਣੀ 'ਚ ਕਿਹਾ ਗਿਆ ਕਿ ਜੀਵ ਦਾ ਇੱਕ ਚਸਕਾ ਮੱਛੀ ਨੂੰ ਖਤਮ ਕਰ ਗਿਆ। ਹੁਣ ਮੱਛੀ ਤਾਂ ਇੱਕੋ ਹੀ ਹੈ ਨਾ, ਜਦੋਂ ਜੀਵ ਦੇ ਚਸਕੇ ਦੀ ਗੱਲ ਚੱਲੇਗੀ ਉਦੋਂ ਵਾਸ਼ਨਾ ਵਾਲੀ ਗੱਲ ਆਵੇਗੀ, ਤੇ ਜਦੋਂ ਪਾਣੀ ਤੇ ਮੱਛੀ ਦੇ ਪਿਆਰ ਦੀ ਗੱਲ ਚੱਲੇਗੀ ਉਦੋਂ ਅੰਦਰ ਦੀ ਪ੍ਰੀਤ ਦੀ ਗੱਲ ਆਵੇਗੀ। ਉਦਾਹਰਨ ਇੱਕ ਹੈ ਪਰ ਦੋ ਥਾਵਾਂ 'ਤੇ ਨਾ ਵਰਤਿਆ ਗਿਆ। ਜਿਹੜੀ ਦਾਸ ਬੇਨਤੀ ਕਰਨ ਲੱਗਾ ਕਿ ਦੇਖੋ ਹਵਾ ਤੇਜ਼ ਚੱਲੇ, ਕੁਝ ਰੁੱਖ ਐਸੇ ਨੇ ਜਿਨ੍ਹਾਂ ਨੂੰ ਝੁਕਣ ਦੀ ਜਾਚ ਆ ਜਾਂਦੀ। ਪਿਆਰਿਓ ਜਿਹੜੀ ਤੇਜ਼ ਹਵਾ ਵਿੱਚ ਝੁਕਣਾ ਸਿੱਖ ਲੈਣ, ਹਵਾ ਨਿਕਲੇਗੀ ਉਹ ਦੁਬਾਰਾ ਫਿਰ ਖੜ੍ਹੇ ਹੋ ਜਾਣਗੇ, ਅਤੇ ਜਿਨ੍ਹਾਂ ਨੂੰ ਆਕੜ ਕੇ ਖਲੋਣ ਦੀ ਆਦਤ ਪੈ ਜਾਏ, ਤੇਜ਼ ਹਵਾ ਚੱਲੇ ਕਈ ਵਾਰੀ ਤੂਫਾਨ ਵਿੱਚ ਜਾਂ ਉਹ ਟੁੱਟ ਜਾਂਦੇ ਨੇ ਜਾਂ ਜੜੋਂ ਪੱਟੇ ਜਾਂਦੇ ਨੇ। ਜੇ ਰੁੱਖ ਨੂੰ ਝੁਕਣ ਦੀ ਜਾਚ ਆ ਜਾਏ, ਤੂਫਾਨ ਉਹਦਾ ਕੁਛ ਨਹੀਂ ਵਿਗਾੜ ਸਕਦਾ। ਜਿਹਨੂੰ ਸ਼ਬਦ ਦੀ ਰੋਸ਼ਨੀ ਵਿੱਚ ਝੁਕਣ ਦੀ ਜਾਚ ਆ ਜਾਏ, ਸੰਸਾਰ ਦਾ ਤੂਫਾਨ ਵੀ ਉਹਦਾ ਕੁਛ ਨਹੀਂ ਵਿਗਾੜ ਸਕਦਾ। ਹਵਾ ਆਈ ਤਾਂ ਨਿਕਲ ਗਏ। ਭਾਈ ਸਾਹਿਬ ਨੇ ਬਚਨ ਕਹਿ, ਭਾਈ ਗੁਰਦਾਸ ਸਾਹਿਬ ਨੇ ਕਹਿੰਦੇ ਨੇ, ਜਿਹੜਾ ਨਿਮਰਤਾ ਵਾਲਾ ਇੱਕ ਦਿਨ ਸਭ ਤੋਂ ਉੱਚਾ ਹੁੰਦਾ ਹੈ। ਭਾਈ ਸਾਹਿਬ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ, ਉਹ ਸਭ ਨੂੰ
ਪੌੜੀ ਚੌਥੇ ਵੀ ਖੋਣੀ। ਅਸੀਂ ਜਦੋਂ ਕਿਸੇ ਵੱਡੇ ਨੂੰ ਅਦਬ ਦਿੰਦੇ ਹਾਂ, ਅਸੀਂ ਇੱਕ ਸ਼ਬਦ ਕਹਿੰਦੇ ਹਾਂ ਕਿ ਮੇਰੇ ਵੱਲੋਂ ਉਹਨਾਂ ਦੇ ਚਰਨਾਂ 'ਚ ਨਮਸਕਾਰ ਕਰਨੇ, ਪੁਰਾਣੇ ਸ਼ਬਦ ਵਰਤਦੇ ਸਨ ਚਰਨ ਵੰਦਨਾ ਕਰਨੀ, ਜਾਂ ਸ਼ਬਦ ਵਰਤਣਾ ਮੇਰੇ ਵੱਲੋਂ ਉਹਨਾਂ ਦੇ ਪੈਰੀ ਪਵਣਾ ਕਰਨਾ। ਇਹ ਅੰਮ੍ਰਿਤਸਰ ਦੇ ਖਾਸ ਕਰਕੇ ਵਸਨੀਕ ਵਰਤਦੇ ਸਨ, ਮੇਰੇ ਵੱਲੋਂ ਪੈਰੀ ਪਵਣਾ ਕਰਨਾ। ਤੁਸੀਂ ਇਹ ਗੱਲ ਚੇਤੇ ਰੱਖੋ, ਅੱਜ ਤੱਕ ਕਦੀ ਕਿਸੇ ਨੇ ਕਿਹਾ ਮੇਰੇ ਵੱਲੋਂ ਹੱਥੀ ਉਹਦੇ ਪੈਣਾ? ਜਿਹੜਾ ਹੱਥੀ ਪਏਗਾ ਉਹ ਹੰਕਾਰ ਅਤੇ ਝਗੜਾ ਹੈ, ਜਿੱਥੇ ਪੈਰੀ ਪਵਣਾ ਦੀ ਗੱਲ ਆਵੇਗੀ ਉੱਥੇ ਨਿਰਮਾਣਤਾ ਹੈ। ਹੁਣ ਸਰੀਰ ਦੇ ਅੰਗ ਤਾਂ ਸਾਰੇ ਬੜੇ ਕੀਮਤੀ ਨੇ, ਅੱਖਾਂ ਕੀਮਤੀ ਨੇ, ਕੰਨ ਕੀਮਤੀ ਨੇ, ਖੱਤ ਕੀਮਤੀ ਨੇ, ਪਰ ਸਾਰੀ ਬੋਡੀ ਨੂੰ ਛੱਡ ਕੇ ਕਦੀ ਕਿਸੇ ਨੇ ਕਿਹਾ ਮੱਥੇ ਨੂੰ ਮੱਥਾ ਟੇਕਣਾ? ਸੱਚ ਇਹ ਜੇ ਕਦੀ ਕਿਸੇ ਨੇ ਕਿਹਾ ਹੱਥਾਂ ਨੂੰ ਹੱਥਾਂ 'ਚ ਪਕੜਨਾ? ਬਸ ਇੱਕ ਗੱਲ ਕਹੀ ਜਾਂਦੀ ਹੈ ਕਿ ਚਰਨਾਂ ਵਿੱਚ ਮੇਰੇ ਵੱਲੋਂ ਝੁਕਣਾ, ਸਭ ਤੋਂ ਨੀਵੇਂ ਪੈਰ ਨੇ। ਸਰਦੀ ਗਰਮੀ ਆਪਣੇ ਤਲੀਆਂ 'ਤੇ ਖੰਡਾਉਂਦੇ ਨੇ, ਪਰ ਭਾਈ ਸਾਹਿਬ ਕਹਿੰਦੇ ਨੇ ਸਭ ਤੋਂ ਨੀਵੇਂ ਰਹਿਣ ਵਾਲਿਆਂ ਅੱਗੇ ਕੀ ਮੱਥਾ ਟੇਕਿਆ ਜਾਂਦਾ? ਮੱਥੇ ਨੂੰ ਮੱਥਾ ਕਦੀ ਨਹੀਂ ਟੇਕਦੇ, ਉੱਚਾ ਰਹਿਣ ਵਾਲਾ ਮੱਥਾ ਵੀ ਉੱਥੇ ਝੁਕਦਾ ਜਿੱਥੇ ਨੀਵੇਂ ਪੈਰ ਹੁੰਦੇ। ਸਿਰਫ ਇੱਕ ਉਦਾਹਰਨ ਹੈ, ਪੈਰ ਨੀਵੇਂ ਨੇ, ਮੱਥਾ ਉੱਚਾ ਹੈ, ਤਾਂ ਹੀ ਸਾਹਿਬ ਦੀ ਭਾਈ ਸਾਹਿਬ ਦੀ ਪੌੜੀ ਹੈ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ। ਜਿਹੜਾ ਉੱਚਾ ਹੈ ਉਹਨੂੰ ਇੱਕ ਦਿਨ ਨੀਵੇਂ ਅੱਗੇ ਝੁਕਣਾ ਪਿਆ, ਪੈਰ ਸਭ ਤੋਂ ਨੀਵੇਂ ਨੇ, ਪਰ ਪਿਆਰੋ ਉਹ ਸਭ ਤੋਂ ਉੱਚਾ ਸਤਿਕਾਰ ਮਿਲਿਆ, ਸਿਰ ਉੱਚੇ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਹੱਥ ਕੰਨ ਦੇ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਆਂ ਕਿਉਂਕਿ ਨਿਮਰਤਾ ਵਾਲੇ। ਭਾਈ ਸਾਹਿਬ ਕਹਿੰਦੇ ਨੇ ਅੱਖਾਂ ਨੂੰ, ਮੂੰਹ ਨੂੰ, ਬੋਡੀ ਦਾ ਸਾਰਾ ਭਾਰ ਇਹ ਵਿਚਾਰੇ ਦੋ ਪੈਰ ਚੁੱਕੀ ਬੈਠੇ। ਕਹਿੰਦੇ ਨੇ ਬਾਕੀ ਸਾਰੇ ਚਿੰਨ੍ਹਾਂ ਨੂੰ ਛੱਡ ਕੇ ਇਹਦੀ ਪੂਜਾ ਕਿਉਂ ਕੀਤੀ ਜਾਂਦੀ? ਦੇਖੋ ਫਿਰ ਬੇਨਤੀ ਧਿਆਨ ਨਾਲ ਸੁਣ। ਹਾਲਾਂਕਿ ਬੋਡੀ ਦੇ ਸਾਰੇ ਅੰਗੀ ਮਰਜ ਕੀਤੀ ਬੇਸ਼ਕੀਮਤੀ, ਪਰ ਜਦੋਂ ਪੂਜਾ ਦੀ ਸਤਿਕਾਰ ਦੀ ਗੱਲ ਚੱਲੇਗੀ ਉਦੋਂ ਚਰਨਾਂ ਦੀ ਗੱਲ ਚੱਲਦੀ ਏ ਕਿ ਮੈਂ ਤੁਹਾਡੇ ਚਰਨਾਂ ਦਾ ਦਾਸ ਕਾਂ, ਮੈਨੂੰ ਚਰਨਾਂ ਵਿੱਚ ਥਾਂ ਦਿਆ ਜੇ, ਤੁਹਾਡੇ ਚਰਨ ਕਮਲੇ ਸ਼ਬਦ ਸੀ ਸਤਿਕਾਰਤ ਵਰਤਣੇ। ਹਾਲਾਂ ਕਦੀ ਕਿਸੇ ਨੇ ਨੇਤਰਾਂ ਲਈ ਵੀ ਨੈਣ ਕਮਲ ਨੈਣ ਸ਼ਬਦ ਵਰਤੇ? ਇਹ ਤਾਂ ਨਹੀਂ ਕਿਹਾ ਮੈਨੂੰ ਆਪਣੇ ਕਮਲ ਵਰਗੇ ਨੇਤਰਾਂ ਹੀ ਥਾਂ ਦਿਆ ਜੇ? ਨਹੀਂ ਪਿਆਰਿਓ, ਭਾਈ ਸਾਹਿਬ ਕਹਿੰਦੇ ਨੇ ਪੈਰ ਸਭ ਤੋਂ ਨੀਵੇਂ ਨੇ, ਸਾਰੀ ਬੋਡੀ ਦਾ ਭਾਰ ਇਹਨਾਂ ਚੁੱਕਿਆ, ਪਰ ਬਾਕੀ ਸਾਰੇ ਅੰਗਾਂ ਨੂੰ ਛੱਡ ਕੇ ਇਹਨਾਂ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਨਿਮਰਤਾ ਵਿੱਚ ਨੇ, ਸਿਰ ਉੱਚਾ ਨੀਵੇਂ ਚਰਨ ਸੈਰੀ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਹੱਥ ਕੰਨ ਦੇ ਭਾਰ ਉਚਾਉਂਦੇ, ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ, ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਹਾਲਾਂਕਿ ਠੀਕ ਹੈ, ਚਿੱਤ ਕਰਕੇ ਤਾਂ ਬੰਦੇ ਦੀ ਹਾਜ਼ਰੀ ਹਰ ਥਾਂ 'ਤੇ ਲੱਗ ਜਾਂਦੀ, ਪਰ ਬੋਡੀ ਦੇ ਤੌਰ 'ਤੇ ਨਾ ਸਭ ਤੋਂ ਪਹਿਲਾਂ ਸਾਡੇ ਸਰੀਰ ਵਿੱਚੋਂ ਹਾਜ਼ਰੀ ਸਾਡੇ ਪੈਰਾਂ ਦੀ ਲੱਗਦੀ ਹੈ। ਅੱਖਾਂ ਆ ਕੇ ਦਰਸ਼ਨ ਕਰਦੀਆਂ ਨੇ, ਹੱਥ ਆ ਕੇ ਜੁੜਦੇ ਨੇ, ਪਰ ਪਿਆਰਿਓ ਪੈਰਾਂ ਦੀ ਹਾਜ਼ਰੀ ਤਾਂ ਉਦੋਂ ਲੱਗ ਜਾਂਦੀ ਜਦੋਂ ਬੰਦਾ ਆਪਣੇ ਘਰੋਂ ਹੀ ਚੱਲਣਾ ਸ਼ੁਰੂ ਕਰ ਦਿੰਦਾ। ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਉਂਦੇ। ਭਾਈ ਸਾਹਿਬ ਕਹਿੰਦੇ ਨੇ ਮੇਰੀ ਖੱਲੋ ਮੌਜੜੇ, ਚਰਨਾਂ ਦੀ ਸ਼ਬਦ ਵਰਤੇ ਆ, ਉਹਨਾਂ ਦੇ ਚਰਨਾਂ ਦੇ ਮੌਜੇ, ਜਿਹੜੇ ਪੈਰਾਂ 'ਚ ਰਹਿਣ ਵਾਲੇ ਇਹਨਾਂ ਪੈਰ ਸਤਿਕਾਰ ਯੋਗ ਬਣਾ ਦਿੱਤਾ ਕਿਉਂਕਿ ਸਭ ਤੋਂ ਨੀਵਾਂ। ਮੇਰੀ ਖੱਲੋ ਮੌਜੜੇ ਗੁਰਸਿੱਖਾਂ ਡਾਂਦੇ, ਮਸਤਕ ਲੱਗੇ ਸਾਧ ਰੇਣ ਵਿਭਾਗ ਜਿਨ੍ਹਾਂ ਦੇ। ਇਸ ਤੋਂ ਅਗਲੀ ਬੇਨਤੀ ਕਰਾਂ, ਜਿਹੜਾ ਨਾਮ ਦਾ ਰਸ ਵੀ ਹੈ ਇਹ ਵੀ ਨਿਮਰਤਾ ਵਾਲਾ ਹਿਰਦੇ ਮਾਨ ਦਾ ਹੈ, ਹੰਕਾਰੀ ਬੰਦਾ ਨਹੀਂ। ਕੱਲ ਦੋ ਦਿਨ ਮੈਂ ਅਰਜ਼ ਕੀਤੀ, ਬੋਧਕ ਤਲ 'ਤੇ ਯਾਦ ਬਹੁਤ ਕੁਝ ਹੋ ਜਾਏਗਾ, ਪਰ ਰਸ ਬਣਨਾ ਰਸ ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਬਹੁਤ ਸੋਹਣਾ, ਉਹਨਾਂ ਨੇ ਰੇਤ ਅਤੇ ਖੰਡ ਦਾ ਜ਼ਿਕਰ ਕੀਤਾ, ਉਹ ਪਾਠ ਕਰਨ ਵਾਲੇ ਨੂੰ ਪਤਾ ਉਹ ਵੀ ਨਿਮਰਤਾ ਦਾ ਸੂਚਕ ਹੈ। ਕਹਿੰਦੇ ਨੇ ਰੇਤ ਵਿੱਚ ਖੰਡ ਦੇ ਦਾਣੇ ਬਿਖਰੇ ਨੇ, ਅਤੇ ਹਾਥੀ, ਕਈਆਂ ਨੇ ਹੱਥ ਸ਼ਬਦ ਵੀ ਕੀਤਾ ਪਰ ਅਰਥ ਉਹਦੇ ਖਾਤੀ ਹੀ ਨੇ, ਆਕਾਰ ਕਰਕੇ ਖਾਤੀ ਵੱਡਾ ਹੈ ਅਤੇ ਕੀੜੀ ਸਭ ਤੋਂ ਛੋਟੀ ਹੈ। ਚੀਟੀ ਅਤੇ ਕੀਟੀ ਸ਼ਬਦ ਵਰਤੇ, ਦੋ ਵਾਰੀ ਇਹ ਸਲੋਕ ਹੈ ਹਾਥੀ ਖਸਤੀ। ਕਹਿੰਦੇ ਹਾਥੀ ਫੁੰਕਾਰੇ ਮਾਰਦਾ, ਜੇ ਉਹ ਚਾਹੇ ਕਿ ਮੈਂ ਰੇਤ ਵਿੱਚ ਬਿਖਰੀ ਹੋਈ ਖਿੰਡੀ ਹੋਈ ਖੰਡ ਨੂੰ ਖਾਣਾ। ਹਾਥੀ ਦਾ ਫੁੰਕਾਰਾ ਵੱਜੇਗਾ, ਰੇਤ ਵੀ ਉੱਡੇਗੀ ਖੰਡ ਵੀ ਉੱਡੇਗੀ, ਪਰ ਕੀੜੀ ਹਾਥੀ ਦੇ ਸਾਹਮਣੇ ਉਹਦੀ ਕੀ ਖਸਤੀ ਹੈ, ਜਿਹੜੀ ਸਭ ਤੋਂ ਬਰੀਕ ਸੂਖਸ਼ਮ ਨਿੱਕੀ ਕੀੜੀ। ਪਿਆਰਿਓ, ਰੇਤ ਵਿੱਚ ਉਹ ਤਾਂ ਖੰਡ ਦਾ ਸਵਾਦ ਮਾਣ ਜਾਏਗੀ, ਪਰ ਹਾਥੀ ਇੰਨਾ ਵੱਡਾ ਹੋ ਕੇ ਵੀ ਕਦੀ ਸਵਾਦ ਨਹੀਂ ਮਾਣ ਸਕੇਗਾ। ਇਹਦਾ ਮਤਲਬ ਕਿ ਜਿਸ ਕੋਲ ਨਿਮਰਤਾ ਹੈ, ਜਿਸ ਦੇ ਅੰਦਰ ਨੂੰ ਦਾਤਾਰ ਨੇ ਕੀੜੀ ਵਰਗੀ ਨਿਮਰਤਾ ਦੇ ਦਿੱਤੀ, ਉਹ ਜਿੱਥੇ ਵੀ ਜਾਏਗਾ ਰਸ ਜ਼ਰੂਰ ਮਾਣ ਲਏਗਾ। ਅਤੇ ਜਿਹੜਾ ਹਾਥੀ ਵਰਗਾ ਹੰਕਾਰ ਲਾਈ ਬੈਠਾ, ਚੇਤੇ ਰੱਖਿਓ ਗੁਰਦੁਆਰੇ ਜਾ ਕੇ ਵੀ ਫੁੰਕਾਰੇ ਮਾਰਦਾ ਰਹਿੰਦਾ, ਫੁੰਕਾਰੇ ਮਾਰ ਵਾਲਾ ਸਭ ਕੁਝ ਅਡਾ ਬੈਠਦਾ, ਕੀੜੀ ਜਿੱਥੇ ਵੀ ਬੈਠੀ ਹੋਵੇਗੀ ਰਸ ਲੈ ਕੇ ਚਲੀ ਜਾਏ। ਹਾਥੀ ਇਹ 'ਚ ਬੜੇ ਔਗਣ ਨੇ, ਖੈਰ ਮੈਂ ਇੱਧਰ ਨਹੀਂ ਬੇਨਤੀ ਕਰਨੀ, ਪਰ ਉਹ ਫੁੰਕਾਰੇ ਮਾਰਦਾ, ਫੁੰਕਾਰੇ ਮਾਰਨ ਵਾਲਾ ਰਸ ਕਿੱਥੋਂ ਲੈ ਲੂਗਾ। ਪਰ ਕੀੜੀ ਤਾਂ ਕਦੀ ਆਵਾਜ਼ ਵੀ ਨਹੀਂ ਦਿੰਦੀ, ਉਹਦੀ ਚੱਲਦੀ ਦੀ ਕਦੀ ਆਵਾਜ਼ ਆਈ। ਬਾਬਾ ਸਾਹਿਬ ਨੇ ਬਚਨ ਕੀਤੇ, ਉਹਨਾਂ ਦਾ ਬਚਨ ਕਹਿ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬਜਾਈ, ਕੀਤੀ ਹੋਏ ਸੁਖਾਏ। ਜਿਹੜੀ ਕੀੜੀ ਕੀੜੀ ਬਣ ਜਾਏਗੀ ਨਿਮਰਤਾ। ਮੈਂ ਅਖੀਰ 'ਤੇ ਇਸ ਬਚਨ ਨੂੰ ਸੰਕੋਚਣ ਲੱਗਾ, ਕਿਉਂਕਿ ਇਸ ਤੋਂ ਅਗਲਾ ਬਚਨ ਕਹਿ ਪਾਣੀ ਚੱਲੈ ਨਿਵਾਨ ਨੂੰ, ਉਹ ਵੀ ਨਿਮਰਤਾ ਦਾ ਸੂਚਕ, ਪਰ ਉਹਦੇ ਅਰਥ ਕੁਛ ਅਸੀਂ ਹੋਰ ਕਰਾਂਗੇ ਜੋ ਸਿਆਣੇ ਪੁਰਖਾਂ ਨੇ ਕੀਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਬੈਠਿਆਂ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਸਿੱਖ ਇਕੱਠੇ ਸਨ ਅਤੇ ਬਚਨ ਬਲਾਸ ਚੱਲ ਪਏ, ਗੱਲ ਚੱਲ ਪਈ ਗੁਰਦੇਵ ਦੇ ਚਰਨਾਂ 'ਚ ਬੈਠਿਆਂ ਨਾਮ ਦੀ ਉਪਮਾ ਕੀ ਹੈ, ਨਾਮ ਦੀ ਵਡਿਆਈ ਕੀ ਹੈ। ਸਤਿਗੁਰੂ ਸੁਣੀ ਗਏ, ਸਿੱਖ ਆਪਸ 'ਚ ਗੱਲਬਾਤ ਕਰ ਰਹੇ ਸਨ। ਹਜ਼ੂਰ ਨੇ ਉੱਤੇ ਇੱਕ ਸ਼ਬਦ ਕਿਹਾ ਕਿ ਕਬੀਰ ਸਾਹਿਬ ਉੱਤੇ ਤਸ਼ੱਦਦ ਹੋਇਆ, ਉਹਨਾਂ ਨੂੰ ਗੰਗਾ ਦੇ ਪਾਣੀ 'ਚ ਵੀ ਰੋੜਨ ਦਾ ਯਤਨ ਕੀਤਾ, ਉਹਨਾਂ ਨੂੰ ਹਾਥੀ ਦੇ ਥੱਲੇ ਕੁਚਲਣ ਦਾ ਵੀ ਯਤਨ ਕੀਤਾ, ਅਤੇ ਕਬੀਰ ਸਾਹਿਬ ਨੇ ਕਾਜ਼ੀ ਸ਼ਬਦ ਇੱਕ ਵਰਤਿਆ ਹੈ ਵੀ ਕਾਜ਼ੀ ਨੇ ਇਹ ਹੁਕਮ ਦਿੱਤਾ, ਕਾਜ਼ੀ ਬਕਬੋ ਹਸਤੀ ਤੌਰ। ਮਹਾਰਾਜ ਕਹਿੰਦੇ ਉਸ ਕਾਜ਼ੀ ਦਾ ਨਾਮ ਕੀ ਸੀ ਜਿਹਨੇ ਆਪਣੇ ਵੱਲੋਂ ਫਤਵਾ ਦਿੱਤਾ ਸੀ। ਕਾਜ਼ੀ ਸ਼ਬਦ ਕਹਿ, ਪਰ ਕਾਜ਼ੀ ਦਾ ਆਪਣਾ ਨਿੱਜੀ ਨਾਮ ਕੀ ਹੈ। ਸਾਰੇ ਚੁੱਪ ਕਰ ਗਏ। ਹਜ਼ੂਰ ਨੇ ਕਿਹਾ, ਚਲੋ ਇਹ ਦੱਸੋ ਵੀ ਜਿਹਨੇ ਬਾਦਸ਼ਾਹ ਨੇ ਕਿਹਾ ਸੀ ਇਹਨੂੰ ਖਤਮ ਕਰ ਦਿਓ, ਉਸ ਬਾਦਸ਼ਾਹ ਦਾ ਨਾਮ ਕੀ ਸੀ। ਸਾਰੇ ਇੱਕ ਦੂਜੇ ਵੱਲ ਆਪਣੇ ਵੱਲੋਂ ਖਿਆਲ ਨਾਮ ਬੋਲਣ ਲੱਗ ਪਏ, ਪਰ ਜਦੋਂ ਕੁਛ ਵੀ ਸੰਤੁਸ਼ਟੀ ਨਾ ਹੋਈ ਤੇ ਮਹਾਰਾਜ ਜੀ ਨੇ ਇੱਕ ਗੱਲ ਕਹੀ, ਕਬੀਰ ਸਾਹਿਬ ਦੇ ਨਾਮ ਤੋਂ ਜਾਣੂ ਉਹ ਸਾਰੇ। ਕਹਿਣ ਲੱਗੇ, ਮਹਾਰਾਜ ਕਬੀਰ ਸਾਹਿਬ ਦੇ ਨਾਮ ਨੂੰ ਤਾਂ ਹਿੰਦੁਸਤਾਨ ਦਾ ਬੱਚਾ ਬੱਚਾ ਜਾਣਦਾ ਹੈ। ਸਤਿਗੁਰੂ ਕਹਿੰਦੇ ਨੇ ਇਹ ਹੀ ਨਾਮ ਦੀ ਵਡਿਆਈ, ਜੇ ਜਿਹਦੇ ਹੁਕਮ ਨਾਲ ਤਸੀਹੇ ਦਿੱਤੇ ਜਾਂਦੇ ਸਨ ਉਹਦਾ ਨਾਮ ਲੋਕਾਂ ਨੂੰ ਭੁੱਲ ਗਿਆ, ਜਿਹੜਾ ਰੱਬ ਦੇ ਨਾਮ 'ਚ ਜੁੜਿਆ ਸੀ ਉਹ ਬੱਚੇ ਬੱਚੇ ਦੀ ਜ਼ਬਾਨ 'ਤੇ ਟਿਕ ਗਿਆ। ਹਾਲਾਂਕਿ ਧੱਕਾ ਬਾਦਸ਼ਾਹ ਨੇ ਕੀਤਾ ਉਹਦੇ ਨਾਲ, ਬਾਦਸ਼ਾਹ ਦਾ ਨਾਮ ਕਿਵੇਂ। ਉੱਥੇ ਫਿਰ ਸਤਿਗੁਰੂ ਨੇ ਕੁਛ ਬਚਨ ਕਹਿ ਸਿੱਖਾਂ। ਹਜ਼ੂਰ ਨੇ ਕਿਹਾ, ਜਿਹੜਾ ਮੈਨੂੰ ਅੱਤ ਦਾ ਪਿਆਰਾ ਲੱਗਦਾ ਉਸ ਸਿੱਖ ਵਿੱਚ ਆਹ ਗੁਣ ਹੋਣੇ ਚਾਹੀਦੇ ਨੇ। ਉਸ ਗੁਣਾਂ ਦਾ ਜ਼ਿਕਰ ਕਰਦਿਆਂ ਪਹਿਲਾ ਬਚਨ ਸਤਿਗੁਰੂ ਨੇ ਕਿਹਾ, ਕਵੀ ਸੰਤੋਖ ਸਿੰਘ ਨੇ ਜੀ ਲਿਖਿਆ ਕਿ ਮਨ ਤੇ ਕਹਿ ਮੁੱਖ ਤੇ ਸਦਾ ਲਿਵ ਨਾਮ ਲਗਾਵੇ। ਕਿਹੜਾ ਪਿਆਰਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਆਪਣੇ ਮਨ ਕਰਕੇ ਤੇ ਮੁੱਖ ਕਰਕੇ। ਦੇਖੋ ਸ਼ਬਦ ਵਰਤੇ ਨੇ ਮਨ ਤੇ ਮੁੱਖ, ਇਹ ਦੂਜਾ ਮਨਮੁੱਖ ਅਰਥ ਨਹੀਂ ਕਰਨਾ, ਕਿਉਂਕਿ ਮਨ ਵਿੱਚ ਓਨੀ ਦੇਰ ਤੱਕ ਚੱਲ ਨਹੀਂ ਸਕਦਾ ਜਿੰਨੀ ਦੇਰ ਤੱਕ ਮੁੱਖ ਜਪੇਗਾ ਨਹੀਂ। ਕਿਉਂਕਿ ਤਿੰਨ ਤਰ੍ਹਾਂ ਦਾ ਜਾਪ ਪੁਰਾਣੇ ਲੋਕ ਮੰਨਦੇ ਸਨ, ਰਿਸ਼ੀ ਮੁਨੀ। ਹਾਲਾਂਕਿ ਗੁਰਮਤ ਨੇ ਜਾਪ ਦੀਆਂ ਕਈ ਸਟੇਜਾਂ ਦੱਸੀਆਂ ਨੇ ਵੱਖ ਵੱਖ। ਉਹ ਕਹਿੰਦੇ ਸਨ, ਪਹਿਲਾ ਜਾਪ ਹੈ ਵਾਚਕ, ਦੂਸਰਾ ਹੈ ਉਪਾਂਸੂ, ਅਤੇ ਤੀਸਰਾ ਹੈ ਮਾਨਸਿਕ। ਵਾਚਕ ਜਾਪ ਦਾ ਅਰਥ ਜਿਵੇਂ ਆਪਾਂ ਬਾਅਦ ਵਿੱਚ ਵਾਹਿਗੁਰੂ ਜਪਨੇ, ਆਵਾਜ਼ ਦੂਰ ਤੱਕ ਜਾਂਦੀ। ਉਪਾਂਸੂ ਦਾ ਅਰਥ ਹੈ ਕਿ ਬੁੱਲ ਬੰਦ ਹੋਣ ਪਰ ਅੰਦਰ ਜਾਪ ਚੱਲਦਾ ਹੋਵੇ, ਵਾਚਕ ਬੋਲ ਕੇ ਜਾਂ ਗਾ ਕੇ। ਉਪਾਂਸੂ ਖਾਮੋਸ਼ੀ ਵਿੱਚ ਚੁੱਪ ਸਿਮਰਨ ਜਿਹਨੂੰ ਕਿਹਾ ਜਾਂਦਾ, ਉਸ ਤਰ੍ਹਾਂ ਚੱਲਦਾ ਹੋਵੇ। ਅਤੇ ਮਾਨਸਿਕ ਦਾ ਅਰਥ ਸੀ ਕਿ ਨਾ ਮੂੰਹ ਵੀ ਚੱਲੇ ना बोल के जपे उस अवस्था ते पहुंच जाए जिथे फुरने रूप विच अपने आप ही अंदर सिमरन चलता रहे। उंज गुरु ग्रंथ साहिब ने बहुत पड़ा दसे ने, सतगुरु भी जबान तो शुरू कर दे। असी जदो बाणी पढ़ने हैं, दास ने एक बार अर्ज की सी, मैं दोहरान लगा कि साढ़े शरीर का विकास भी साढ़े मूँह नाल साड़ी रसना नाल होया सी, ते साड़ा आत्मक जीवन का विकास भी साढ़े मूँह नाल ही शुरुआत होगी। जिस दिन इंसान जन्म लेंदा है, हालांकि उन्हों माँ बाप की पहचान नहीं, भैन भरावान की कोई पहचान नहीं, गुरु नानक साहब कहते सब तो पहला जी समझ रब ने दिती, उन्हों इन्नी कुछ समझ दिती, पेट विच भुख पैदा होंदी है ते मां सीने ना लावे ते बच्चे नूं दुध चुंगण दी जाच पहला दिती, भावे वह जन्म एक घंटा पहला होवे, सब तो पहला बच्चा मां दा दुध चुंगना जानदा है। सतगुरु ने बाणी च देखो प्रमाण दिता, कहन लगे जे एक बच्चे नूं पेट विच भुख लग जाए उन्हों दुध चुंगण वास्ते सीखना नहीं पैंदा, मां दा दुध आप ही वह चुंघ सकदा है जिदे अंदर वाहगुरु जी नूं मिलन दी भुख पैदा हो जाए। खिमा करियो जुगतियां पुछन नहीं तुरदा, जिदे अंदर भुख पैदा हो जाए उन्हों खान दी जाच अपने आप ही आ जाती। जे भुख पैदा होवे तुसी देखो बुरकी तोड़नी किदे तो पुछांगे, प्यास पैदा हो जाए किसे तो पीण वास्ते पानी पीण वास्ते जा सिखांगे। महाराज ने कहा भुख पैदा हो जाए ते बच्चे दा सब तो पहला मूँह कर्म करदे, उस नाल मां दा दुध चुंगदे, उस दुध नाल तन दा विकास हुंदे, ते जिन्ने प्यारे आत्मा दे विकास वल तुरने सब तो पहला अपनी रसना ते जाप टिकाए, जिदी रसना ते जाप टिक गया उहदा आत्मक विकास जरूर होवे। इस तो अगली बेनती कर दी, क्योंकि मैं रोज एक गल दोहरा रहा कि सिखी गल्ला नहीं जी, सिखी कली कथा नहीं, सिखी केवल लेख नहीं, सिखी बहस मबहस का विशा है ही नहीं, सिखी तो केवल प्यारो अभ्यास कह, जीवन जांच कह, ये तो अर्थ समझ ही उन्हों पैंदे ने जिन्हों अपने जीवन विच शब्द दे अभ्यास की समझ पै, बाकी तो सिर्फ गल्ला ही ने। महाराज जी ने बाणी च यह भी कहा रब की गल माड़ी नहीं करनी, पर अभ्यास तो बिना एक फिरै कनेरे करें गल्लां गली किने ना पाया, गली खौ सुहागण भैने कंत ना कब हूं मैं मिलिया, आखण सुनना पौन की बाणी ए मन रत्ता माया। मान लो मैं बोल भी दिता, मेरे मुंह चो हवा निकली शब्दां दा रूप, आप जी दे कन्ना तक चली गई। महाराज कहते ने बोलना ते सुनना सिर्फ एक पौन दा ही हरकत कह, पर जे मन ना तुरे प्रैक्टिस ना होवे अभ्यास ना होवे वो सुनना ते कई बारी बोलना भी निरार्थक जा लगन लग पैंदा। देखो सब तो पहला के रसना नाल जपना, सतगुरु ने कहा जप असर अपने आप करेगा। हुण कई बारी असीं कहिंदे आ अगली स्टेज केड़ी अगली केड़ी, ठीक है लोग बहुत कोई दस दे अजकल, ते मैं कहना परमारथ दे नां ते जिन्ना दुनिया ठगी जांदी शायद होर किसी ना ते नहीं ठगी जाती। गुरु साहब ने सारिया अवस्थावां दसियां, पर जदों बंदा अपने मुख चो भोजन छक लैंदा है जां बच्चा दुध पी लैंदा है, मैं बेनती करा उहनूं पता लगदा है मेरे दुध विच्चों पीते हुए दुध चो खाधे भोजन चो एनर्जी किवें बनेगी, सिर्फ उहनूं दुध पीण दा भोजन खाण दा पता है, ते बॉडी दी एक एक नस विच ताकत वाहगुरु जी दे शरीर दे बनाए हुए निजाम रही हुंदी है। सिखा तेरा काम है तू रसना तो जाप कर, इहदा असर तां वाहगुरु दी किरपा नाल अपने आप ही हो जाना है। बेनती है सतगुरु गुरु गोबिंद सिंह दे बचन, सब तो पहला वो सिख जिहड़ा मन करके मुख करके नाम विच लग लाए, मन ते कै मुख ते सदा लिव नाम लगावै। अगला बचन हातन श्यों कर टैल को सिख संत रिझावे, जबान नाल ओ नाम जपे हथां नाल गुरसिखां दी महापुरखां दी बंदगी करन वालियां दी सेवा करे। अगले बचन देखो आवांगे आपां निम्रता च, ਮਨ ਤੇ ਮੁਕਤ ਮਨ ਤੇ ਕਹਿ ਮੁਕਤ ਤੇ ਸਦਾ ਲਿਵ ਨਾਮ ਲਗਾਵੇ ਹਾਤਨ ਸ਼ੌਕਰ ਟਹਿਲ ਕੋ ਸਿੱਖ ਸੰਤ ਰਿਜਾਵੇ ਸੋ ਮਮ ਪਿਆਰੋ ਅਧਿਕ ਹੈ ਬਸ ਰਹੂੰ ਸਦੀਵਾ। ਮੈਨੂੰ ਸਭ ਤੋਂ ਵੱਧ ਪਿਆਰਾ ਉਹ ਲੱਗਦਾ ਜਿਹੜਾ ਨਾਮ ਸਿਮਰਦਾ ਤੇ ਹੱਥੀ ਸੇਵਾ ਕਰਦਾ, ਸਭ ਤੋਂ ਵੱਧ ਪਿਆਰਾ। ਸੋ ਮਮ ਪਿਆਰੋ ਅਧਿਕ ਹੈ ਬਸ ਰਹੂੰ ਸਦੀਵਾ, ਮੈਂ ਤਾਂ ਉਹਦੇ ਅਧੀਨ ਹਾਂ। ਕਿਹੜਾ ਸਿੱਖ? ਕਰਨੀ ਉੱਚੀ ਲਿਤ ਕਰੇ ਮਨ ਰੱਖੇ ਨੀਵਾ। ਜਿਹੜਾ ਕਰਨੀ ਉੱਚੀ ਹੋਵੇ, ਉਹਦੀ ਕਰਨੀ ਕਮਾਣੀ ਉੱਚੀ ਹੋਵੇ, ਪਰ ਪਿਆਰਿਓ ਉਹਦਾ ਮਨ ਨੀਵਾਂ ਹੋਵੇ। ਖਿਮਾ ਕਰਿਓ ਕਿ ਮਨ ਨੀਵਾਂ ਹੋਵੇ ਸਿੱਖ ਦਾ, ਵਾਹਿਗੁਰੂ ਅੱਗੇ ਅਰਦਾਸ ਕਰੋ ਇਹਦੀ ਮਤ ਉੱਚੀ ਹੋ ਜਾਏ। ਮਤ ਉੱਚੀ ਵਾਲਾ ਹੀ ਨਿਮਰਤਾ ਵਾਲਾ ਹੁੰਦਾ ਹੈ, ਅਤੇ ਜਿਹਨਾਂ ਲੋਕਾਂ ਦੀ ਮਤ ਨੀਵੀਂ ਹੋਵੇਗੀ, ਮਨ ਉੱਚਾ ਹੋਵੇਗਾ, ਉਹ ਬੰਦੇ ਹੰਕਾਰੀ ਹੋਣਗੇ, ਅਤੇ ਜਿਹਨਾਂ ਬੰਦਿਆਂ ਦਾ ਮਤ ਉੱਚੀ ਅਤੇ ਮਨ ਨੀਵਾਂ ਹੋ ਜਾਏ ਉਹ ਨਿਮਰਤਾ ਵਾਲੇ ਹੁੰਦੇ। ਇਸੇ ਕਾਰਨ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਈ ਵਾਰੀ ਖਿਆਲ ਉੱਚਾ ਪੇਸ਼ ਕਰਨਾ ਅਤੇ ਜੀਵਨ ਉੱਚਾ ਹੋਣਾ ਕੋਈ ਜ਼ਰੂਰੀ ਨਹੀਂ, ਦੋਵਾਂ ਦਾ ਮੇਲ ਹੋਵੇ। ਭਾਈ ਸਾਹਿਬ ਗੁਰਦਾਸ ਸਾਹਿਬ ਨੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਕਿ ਇਲ ਸਭ ਤੋਂ ਉੱਚੀ ਉੱਡਦੀ ਹੈ, ਪਰ ਉਹਦੀ ਸੁਰਤ ਇੰਨੀ ਉੱਚੀ ਤੇ ਨਹੀਂ ਜਿੰਨੀ ਉੱਚੀ ਉੱਡਦੀ ਹੈ। ਸਭ ਤੋਂ ਉਡਾਰੀ ਉੱਚੀ ਮਾਰਦੀ ਹੈ, ਪਰ ਸੁਰਤੀ ਇੰਨੀ ਗੰਦੀ ਹੈ ਕਿ ਉੱਚਾ ਉੱਡਣ ਦੇ ਬਾਵਜੂਦ ਵੀ ਮਰੇ ਕੋਈ ਪਿੰਜਰ ਹੀ ਚੂੰਡ ਕੇ ਖਾਂਦੀ ਹੈ। ਕਈ ਵਾਰੀ ਬੰਦੇ ਖਿਆਲ ਬੜੇ ਉੱਚੇ ਉੱਚੇ ਪੇਸ਼ ਕਰ ਜਾਂਦੇ ਨੇ, ਪਰ ਸੁਰਤੀ ਜਿਹੜੀ ਇਲ ਦੀ ਤਰ੍ਹਾਂ ਗੰਦੀ ਹੁੰਦੀ ਹੈ। ਸਤਿਗੁਰੂ ਨੇ ਕਿਹਾ ਤਾਂ ਜਿੱਥੇ ਡਿੱਠਾ ਮ੍ਰਿਤਕੋ ਇਲ ਬਿਖੇਠੀ। ਆਏ ਮੈਂ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਿਹੜਾ ਮਨ ਨੀਵਾਂ ਰੱਖੇ ਕਰਨੀ ਉੱਚੀ ਕਰੇ ਉਹ ਮੇਰਾ ਸਭ ਤੋਂ ਪਿਆਰਾ ਸਿੱਖ। ਇੱਥੋਂ ਤੱਕ ਸੀ ਥੋੜ੍ਹੀ ਜਿਹੀ ਬੇਨਤੀ ਨਿਮਰਤਾ ਬਾਰੇ। ਅਗਲੇ ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦੀ ਦੂਜੀ ਨਿਸ਼ਾਨੀ ਇਹ ਵੇ ਕਿ ਪਾਣੀ ਚੱਲੇ ਨਿਵਾਨ ਨੂੰ। ਹੁਣ ਆਪਾਂ ਕਹਾਂਗੇ ਵੀ ਇਹ ਤਾਂ ਦੋਨੋਂ ਅਰਥ ਇੱਕੋ ਹੀ ਹੋਣਗੇ ਕਿ ਧਰਤੀ ਪੈਰਾਂ ਹੇਠ ਕਹਿ ਧਰਤੀ ਹੇਠ ਵਸੰਦਾ ਪਾਣੀ, ਉੱਥੇ ਵਸੰਦਾ ਇਹਦਾ ਮਤਲਬ ਨੀਵੀਂ ਥਾਂ 'ਤੇ ਠਹਿਰਦਾ ਹੈ, ਨੀਵੀਂ ਥਾਂ 'ਤੇ ਵਸਦਾ ਹੈ। ਅਤੇ ਅੱਗੇ ਨਾਲ ਕਹਿੰਦੇ ਨੇ ਜੇ ਨੀਵੀਂ ਥਾਂ 'ਤੇ ਵਸਦਾ ਅਤੇ ਜਦੋਂ ਸਫ਼ਰ ਕਰਦਾ ਉਦੋਂ ਤੁਰਦਾ ਵੀ ਨੀਵੇਂ ਪਾਸੇ ਹੈ, ਠਹਿਰਨਾ ਵੀ ਨੀਵੇਂ ਥਾਂ 'ਤੇ, ਅਤੇ ਪਾਣੀ ਚੱਲੇ ਨਿਵਾਨ ਨੂੰ ਨੀਵੇਂ ਪਾਸੇ ਤੁਰਨਾ। ਹੁਣ ਇਹਨੂੰ ਇਸ ਤੋਂ ਅਗਲੇ ਥੋੜ੍ਹੀ ਜਿਹੀ ਬੇਨਤੀ ਕਰਾਂਗਾ। ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਪਿਆਰਿਓ, ਸਿੱਖੀ ਨੀਵਿਆਂ ਵਾਲੇ ਪਾਸੇ ਨੂੰ ਤੁਰੀ। ਇਹਨੂੰ ਥੋੜ੍ਹਾ ਧਿਆਨ ਨਾਲ ਸੁਣਿਓ ਜੋ ਮੈਂ ਅੱਜ ਬੇਨਤੀ ਕਰ ਲਈ ਚੱਲ। ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸਨ, ਜਿਨ੍ਹਾਂ ਨੂੰ ਵਰਨ ਵੰਡ ਨੀਵੇਂ ਕਹਿੰਦੀ ਸੀ, ਸੱਚ ਇਵੇਂ ਜਿਹੜੇ ਵਕਾਰਾਂ ਵਿੱਚ ਖਚਤ ਹੋਏ ਵੀ ਨੀਵੇਂ ਹੋ ਕੇ ਡਿੱਗ ਪਏ। ਸਿੱਖ ਜਿੱਥੇ ਆਪ ਨਿਮਰਤਾ ਵਿੱਚ ਰਹਿੰਦਾ ਹੈ ਪਿਆਰਿਓ, ਜਦੋਂ ਜ਼ਿੰਦਗੀ ਦਾ ਸਫ਼ਰ ਕਰਦਾ ਦੇਖਦਾ ਜਿਹੜੇ ਬੰਦੇ ਨੀਵੇਂ ਨੇ ਉਹਨਾਂ ਵੱਲ ਚੱਲਦਾ, ਉਹ ਡਿੱਗਿਆਂ ਹੋਇਆਂ ਨੂੰ ਖੜ੍ਹੇ ਕਰ ਦਿੰਦਾ, ਉਹ ਸੱਚ ਇਵੇਂ ਨਿਮਾਣਿਆਂ ਦਾ ਸਹਾਰਾ ਬਣ ਜਾਂਦਾ। ਸੱਚ ਇਵੇਂ ਕਿ ਜਿਨ੍ਹਾਂ ਬੰਦਿਆਂ ਨੂੰ ਕੋਈ ਵੀ ਨਹੀਂ ਪੁੱਛਦਾ, ਗੁਰੂ ਕਾ ਸਿੱਖ ਉਹਨਾਂ ਦੇ ਕੋਲ ਖਲੋ ਕੇ ਵੀ ਉਹਨਾਂ ਦੀ ਮਦਦ ਕਰਨ ਲੱਗ ਪੈਂਦਾ। ਥੋੜ੍ਹਾ ਜਿਹਾ ਉਹ ਮੈਂ ਬੇਨਤੀ ਬਾਣੀ 'ਚੋਂ ਕਰਨੀ, ਹਰ ਚੀਜ਼ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਲੈ ਰਹੇ। ਹਿੰਦੁਸਤਾਨ ਦੀ ਧਰਤੀ 'ਤੇ ਜਾਂ ਭਾਰਤ ਵਰਸ਼ ਮਨੁੱਖਤਾ ਦੀ ਵੰਡ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਤੁਹਾਨੂੰ ਸਭ ਨੂੰ ਪਤਾ ਮਨੁ ਸਿਮਰਤੀ ਦਾ ਜ਼ਿਕਰ ਬੜੀ ਵਾਰੀ ਆਪ ਨੇ ਸੁਣਿਆ ਪੜ੍ਹਿਆ ਹੋਣਾ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਪਰ ਨਾਲ ਉਹਨਾਂ ਇਹ ਗੱਲ ਕਹਿ ਦਿੱਤੀ ਕਿ ਸ਼ੂਦਰ ਨੀਚ ਹੈ। ਮੈਂ ਉਹਨਾਂ ਦੀ ਗੱਲ ਕਰ ਰਿਹਾ ਸਿੱਖੀ 'ਚ ਨਹੀਂ। ਮੈਂ ਅੱਜ ਬੇਨਤੀ ਕਰਨੀ ਹੈ ਪਾਣੀ ਨਿਵਾਨ ਨੂੰ ਚੱਲਦਾ ਅਤੇ ਨਿਮਰਤਾ ਵਾਲਾ ਜੀਵਨ ਵਾਲਾ ਸਿੱਖ ਸੱਚ ਇਵੇਂ ਉੱਚਿਆਂ ਅਤੇ ਵੱਡਿਆਂ ਕੋਲ ਜਾਣ ਦੀ ਥਾਂ ਜਿਨ੍ਹਾਂ ਨੂੰ ਕੋਈ ਵੀ ਸਹਾਰਾ ਨਹੀਂ ਦਿੰਦਾ ਉਹਨਾਂ ਦੇ ਕੋਲ ਬੈਠ ਜਾਂਦਾ, ਉਹਨਾਂ ਨੂੰ ਚੁੱਕਦਾ ਉੱਪਰ। ਗੁਰੂ ਗ੍ਰੰਥ ਸਾਹਿਬ 'ਚ ਭਗਤਾਂ ਨੇ ਮਹਾਂਪੁਰਖਾਂ ਨੇ ਆਪਣੀ ਰਸਨਾ ਤੋਂ ਕੁਛ ਬੋਲ ਕਹਿ ਉਸ ਧਰਤੀ 'ਤੇ ਸੀ ਜਿਹੜਾ ਸ਼ੂਦਰ ਹੈ ਉਹਨੂੰ ਪਰਮਾਤਮਾ ਦੀ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ, ਇਕੱਲਾ ਅਧਿਕਾਰ ਹੀ ਨਹੀਂ, ਇੰਨਾ ਨੀਵਾਂ ਸਮਝਿਆ ਗਿਆ ਕਿ ਉਸ ਬੰਦੇ ਨੂੰ ਧਰਮ ਅਸਥਾਨ 'ਤੇ ਵੀ ਪ੍ਰਵੇਸ਼ ਕਰਨ ਦੀ ਮਨਾਹੀ ਸੀ, ਉਹ ਨਹੀਂ ਅੰਦਰ ਜਾ ਸਕਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹੜੀ ਸਿੱਖੀ ਸਾਨੂੰ ਦਿੱਤੀ? ਉਹਨਾਂ ਸਭ ਤੋਂ ਪਹਿਲੀ ਇਹ ਗੱਲ ਗਈ ਉਹ ਸ੍ਰੀ ਰਾਗ ਦੀਆਂ ਪਵਿੱਤਰ ਤੁਕਾਂ 'ਤੇ, ਕਹਿੰਦੇ ਨੇ ਮੈਂ ਤਾਂ ਉਹਨਾਂ ਲੋਕਾਂ ਦਾ ਮਿੱਤਰ ਯਾਰ ਅਤੇ ਹਮਦਰਦ ਬਣਨ ਆਇਆ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਨੇ। ਨੀਚ ਸ਼ੋਧਰ ਸ਼ਬਦ ਵਰਤਦੇ ਨੇ, ਚੰਡਾਲ ਸ਼ਬਦ ਵਰਤਦੇ ਨੇ, ਹਜ਼ੂਰ ਨੇ ਸਭ ਤੋਂ ਪਹਿਲਾਂ ਜਦੋਂ ਸਬਰ ਸ਼ੁਰੂ ਕੀਤਾ ਤੇ ਪਿਆਰਿਓ ਜਿਹਨੂੰ ਆਪਣਾ ਸਾਥੀ ਚੁਣਿਆ ਉਸ ਵਕਤ ਦਾ ਸਮਾਜ ਉਹਨੂੰ ਮਿਰਾਸੀ ਕਹਿ ਰਿਹਾ ਸੀ, ਪਾਣੀ ਚੱਲੇ ਨਿਵਾਨ ਨੂੰ। ਸਭ ਤੋਂ ਪਹਿਲਾਂ ਬਾਬੇ ਨੇ ਸਿੱਖੀ ਪਰਪੱਕ ਕਰਾਉਣ ਲਈ ਉਹਨੂੰ ਸਾਥੀ ਚੁਣ ਲਿਆ, ਜਿਹਨੂੰ ਪਿੰਡ ਦੇ ਲੋਕ ਵੀ ਨੀਚ ਕਹਿੰਦੇ ਹੁੰਦੇ ਸਨ। ਥੋੜ੍ਹਾ ਜਿਹਾ ਉਹ ਇਤਿਹਾਸਿਕ ਪੱਖ ਵੀ, ਬਾਣੀ ਵਿੱਚੋਂ ਵੀ। ਹੁਣ ਮਹਾਰਾਜ ਜੀ ਨੇ ਸ਼ਬਦ ਵੀ ਵਰਤੇ ਕਿ ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ। ਇੱਥੇ ਇਹ ਨਾ ਸਮਝੋ ਗੁਰਦੇਵ ਕਿਸੇ ਨੂੰ ਨੀਚ ਕਹਿ ਰਹੇ ਨੇ। ਅੱਜ ਮੈਂ ਦੋ ਪੱਖ ਰੱਖੇ ਨੇ, ਇੱਕ ਨੀਚ ਦਾ ਅਰਥ ਨੀਵੇਂ ਉਹ ਜਿਹੜੇ ਜੀਵਨ ਪੱਖੋਂ ਨੀਵੇਂ ਨੇ, ਦੂਜੇ ਨੀਵੇਂ ਉਹ ਕਿ ਜਿਨ੍ਹਾਂ ਦੇ ਜੀਵਨ ਉੱਚੇ ਨੇ ਪਰ ਵਰਨ ਵੰਡ ਵਾਲਿਆਂ ਤੇ ਤਾਕਤ ਵਾਲਿਆਂ ਨੇ ਉਹਨਾਂ ਨੂੰ ਨੀਚ ਨੀਚ ਕਹਿ ਕੇ ਉੱਠਣ ਦਾ ਮੌਕਾ ਹੀ ਨਹੀਂ ਦਿੱਤਾ। ਪਰ ਸਿੱਖੀ ਦੋਨਾਂ ਨੂੰ ਉਭਾਰਦੀ, ਜਿਹਨੂੰ ਨੀਵੀਂ ਜ਼ਾਤ ਦਾ ਕਿਹਾ ਗਿਆ, ਬਾਬਾ ਜੀ ਨੇ ਬਾਣੀ 'ਚ ਕਿਹਾ ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਖੂਹ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਇਹ ਹੈ ਪਾਣੀ ਚੱਲੇ ਨਿਵਾਨ। ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਮਹਾਰਾਜ ਕਹਿੰਦੇ ਜਿੱਥੇ ਨੀਚ ਸੰਭਾਲੀਆਂ ਮੇਰੇ ਵਾਹਿਗੁਰੂ, ਜਿੱਥੇ ਤੂੰ ਇਹਨਾਂ ਨੂੰ ਸੰਭਾਲਣਾ, ਜਿੱਥੇ ਟਿਕੇ ਨੇ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਜਿੱਥੇ ਨੀਵਾਂਪਨ ਜਿਹਨਾਂ ਨੂੰ ਲੋਕ ਕਹਿੰਦੇ ਨੇ, ਮੇਰੇ ਮਾਲਕ ਤੇਰੀ ਬਖਸ਼ਿਸ਼ ਵੀ ਉਹਨਾਂ ਦੇ ਉੱਪਰ ਵਰਤ ਰਹੀ ਹੈ। ਥੋੜ੍ਹਾ ਜਿਹਾ ਆਓ ਬਾਣੀ 'ਚੋਂ ਅਸੀਂ ਦੇਖੀ। ਮੈਂ ਤਿੰਨ ਭਗਤਾਂ ਦੇ ਪ੍ਰਮਾਣ ਲਏ ਨੇ ਗੁਰੂ ਗ੍ਰੰਥ ਸਾਹਿਬ 'ਚੋਂ, ਅਤੇ ਕਈ ਵਾਰੀ ਉਹਨਾਂ ਬਚਨਾਂ ਨੂੰ ਪੜ੍ਹਦੇ ਹਾਂ ਅਤੇ ਅੰਦਰੋਂ ਨਿਕਲਦਾ ਵੀ ਏਡੀ ਵੱਡੀ ਭਗਤੀ ਸਿਮਰਨ 'ਚ ਭਿੱਜੀਆਂ ਰੂਹਾਂ, ਕਿੰਨਾ ਕੁਛ ਸਮਾਜ ਨੇ ਉਹਨਾਂ ਨੂੰ ਦੁਰਕਾਰਿਆ। ਮੈਂ ਸ਼ਬਦ ਉਸ ਵੇਲੇ ਦੇ ਬੋਲ ਰਿਹਾ, ਉਹਨਾਂ ਨੂੰ ਬਾਣੀ 'ਚ ਸ਼ਬਦ ਕਹਿਣੇ ਪੈ ਗਏ। ਦੇਖੋ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਸ਼ਾਇਦ ਉਹਨਾਂ ਦੇ 40 ਸ਼ਬਦ ਨੇ, ਪਰ ਇੱਕ ਜਗ੍ਹਾ 'ਤੇ ਉਹਨਾਂ ਨੇ, ਹਾਲਾਂਕਿ ਉਹ ਬੜੀ ਨਿਮਰਤਾ 'ਚ ਨੇ, ਕਹਿ ਰਵਿਦਾਸ ਚਮਾਰ ਚਮਰੱਟਾ ਗੰਠ ਨਾ ਜਾਨੀ, ਆਪਣੇ ਲਈ ਉਹ ਸ਼ਬਦ ਵਰਤਦੇ ਨੇ ਚਮਾਰ। ਪਰ ਜਦੋਂ ਉਹਨਾਂ ਦੀ ਭਗਤੀ ਸਿਮਰਨ ਨੂੰ ਦੇਖ ਕੇ ਉੱਚੀ ਜ਼ਾਤ ਵਾਲਾ ਨਫ਼ਰਤ ਕਰਦਾ ਤੇ ਉਹਨਾਂ ਨੇ ਬਾਣੀ 'ਚ ਕੁਛ ਵਚਨ ਕਹੇ। ਉਹ ਵਚਨ ਖਾਸ ਕਰਕੇ ਕਿ ਜਦੋਂ ਲੋਕਾਂ ਨੇ, ਚਿਤੌੜ ਦੇ ਲੋਕਾਂ ਨੇ ਉਹਨਾਂ ਨੂੰ ਚਮਾਰ ਕਹਿ ਕੇ, ਬ੍ਰਾਹਮਣ ਨੇ ਕਿਹਾ ਮੈਂ ਤੇਰੇ ਬਰਾਬਰ ਬੈਠ ਕੇ ਰੋਟੀ ਨਹੀਂ ਖਾਣੀ, ਉਹਨਾਂ ਕਿਹਾ ਠੀਕ ਮੈਂ ਉੱਠ ਜਾਣਾ। ਪਰ ਹਰ ਪਾਸੇ ਭਗਤ ਜੀ ਦਿਸੇ ਤੇ ਉਹਨਾਂ ਨੇ ਫਿਰ ਅਖੀਰ 'ਤੇ ਸ਼ਬਦ ਕਿਹਾ, ਨਗਰ ਦੇ ਲੋਕੋ ਇਹ ਪਤਵੰਤੇ ਸੱਜਣੋ, ਇਹ ਪ੍ਰਧਾਨ ਲੋਕੋ, ਇਹ ਸ਼ਬਦ ਵਰਤਿਆ, ਤੁਸੀਂ ਲੁਕ ਕੇ ਨਹੀਂ, ਮੈਂ ਚੁਰਸਤੇ 'ਚ ਖਲੋ ਕੇ ਕਹਿੰਦਾ ਕਿ ਮੇਰੀ ਜ਼ਾਤ ਚਮਾਰ ਹੈ, ਮੈਂ ਚਮੜੇ ਦਾ ਕੰਮ ਕਰਨਾ ਵਾਂ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿਆਂਗਾ, ਨਿਮਰਤਾ 'ਚ ਰਹਿ ਕੇ ਮੈਂ ਬੋਲ ਰਿਹਾ, ਉਹ ਸ਼ਬਦ ਕਹਿ ਰਹੇ ਸੱਚ ਏ ਵੇ, ਤੁਸੀਂ ਬ੍ਰਾਹਮਣ ਬਣ ਕੇ ਵੀ ਕੇਵਲ ਚਮ ਦੇਖਦੇ ਹੋ ਅਤੇ ਮੈਂ ਸਾਰਾ ਦਿਨ ਚਮ ਵਿੱਚ ਬੈਠਾ ਹੋਇਆ ਵੀ ਕੇਵਲ ਬ੍ਰਹਮ ਹੀ ਦੇਖਦਾ, ਬਸ ਇੰਨਾ ਮੇਰਾ ਅਤੇ ਤੁਹਾਡਾ ਫਰਕ ਹੈ। ਤੁਸੀਂ ਬ੍ਰਹਮ ਦੀ ਗੱਲ ਕਰਦੇ ਵੀ ਚਮ ਤੱਕ ਸੀਮਤ ਹੋ, ਮੈਂ ਚਮ ਦਾ ਕੰਮ ਕਰਦਾ ਹੋਇਆ ਵੀ ਕੇਵਲ ਬ੍ਰਹਮ ਨੂੰ ਜਾਣਦਾ। ਉੱਥੇ ਦੇਖੋ ਜਿਹੜੇ ਦੋ ਪ੍ਰਮਾਣ ਦਿੱਤੇ, ਕਿਆ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ। ਸ਼ਬਦ ਕਹਿ ਨਾਗਰ ਜਾਨਾ, ਮੇਰੀ ਜ਼ਾਤ ਬਖਿਆਤ ਚਮਾਰੰਗ, ਵਿਸ਼ੇ ਤੋਂ ਦੂਰ ਨਾ ਜਾਇਓ, ਪਾਣੀ ਚੱਲੇ ਨਿਵਾਨ ਨੂੰ, ਕਿਉਂਕਿ ਮੈਂ ਬਾਣੀ ਦਾ ਆਸਰਾ ਲੈ ਕੇ ਆਪਾਂ ਤੁਰਨਾ ਹੈ। ਨਾਗਰ ਜਨਾਂ ਦਾ ਅਰਥ ਨਗਰ ਦੇ ਲੋਕੋ, ਮੇਰੀ ਜ਼ਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣਸਾਰ, ਮੈਂ ਕੰਮ ਚਮੜੇ ਦਾ ਕਰਨਾ, ਪਰ ਇਸ ਚਮੜੇ ਦੇ ਕੰਮ ਕਰਨ ਵਾਲੇ ਦੇ ਸੀਨੇ ਵਿੱਚ ਪ੍ਰਭੂ ਜੀ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਨਾਗਰ ਜਨਾਂ, ਮੇਰੀ ਜ਼ਾਤ ਬਖਿਆਤ ਚਮਾਰੰਗ, ਹਿਰਦੈ ਰਾਮ ਗੋਬਿੰਦ ਗੁਣਸਾਰੰਗ, ਉਹਦੇ ਵਿੱਚ ਬਚਨ ਕੀਤਾ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਬਾਰਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ। ਇਹਦੇ ਅਰਥ ਦੋ ਬਣਨਗੇ, ਦੋ ਤੁਕਾਂ ਨੇ। ਸੁਰਸਰੀ ਦਾ ਅਰਥ ਹੈ ਗੰਗਾ, ਸਲਲ ਦਾ ਅਰਥ ਹੈ ਲਹਿਰਾਂ, ਕ੍ਰਿਤ ਦਾ ਅਰਥ ਹੈ ਬਣਾਉਣਾ ਅਤੇ ਬਾਰਨੀ ਦਾ ਅਰਥ ਹੈ ਸ਼ਰਾਬ। ਕਹਿੰਦੇ ਨੇ ਗੰਗਾ ਬੜੀ ਪਵਿੱਤਰ ਹੈ, ਕਿਉਂਕਿ ਉਹਨਾਂ ਮੁਤਾਬਕ ਗੰਗਾ ਬਹੁਤ ਪਵਿੱਤਰ, ਗੰਗਾ ਦਾ ਇੱਕ ਬੂੰਦ ਪਾਣੀ ਦੀ ਪਵਿੱਤਰ। ਪਰ ਕਹਿੰਦੇ ਨੇ ਜੇ ਗੰਗਾ ਦੇ ਪਾਣੀ ਦੀਆਂ ਲਹਿਰਾਂ ਦੀ ਕੋਈ ਸ਼ਰਾਬ ਬਣਾ ਲਏ ਤੇ ਇਹ ਹੋਕਾ ਦੇਣ ਲੱਗ ਪਵੇ, ਇਹਨੂੰ ਪੀ ਲਵੋ, ਇਹ ਤਾਂ ਪਵਿੱਤਰ ਗੰਗਾ ਦੇ ਪਾਣੀ ਚੋਂ ਬਣੀ ਹੈ। ਰੱਬ ਦੀ ਬੰਦਗੀ ਕਰਨ ਵਾਲਾ ਠੋਕਰ ਮਾਰ ਦੇਗਾ, ਉਹ ਕਹੇਗਾ ਪਾਣੀ ਜ਼ਰੂਰ ਪਵਿੱਤਰ ਮੰਨਿਆ ਜਾਏਗਾ, ਪਰ ਜਿਹੜਾ ਔਗਣ ਇਹਦੇ ਵਿੱਚ ਨਸ਼ੇ ਦਾ ਆ ਗਿਆ ਉਹਦਾ ਪਾਣੀ ਵੀ ਅਸੀਂ ਸਵੀਕਾਰ ਨਹੀਂ ਕਰਾਂਗੇ, ਜਿਹੜਾ ਨਸ਼ਾ ਬਣ ਜਾਂਦਾ ਹੈ। ਇਹਦਾ ਭਾਵ ਅਰਥ ਕੀ ਹੈ? ਅਖਰੀ ਅਰਥ ਤਾਂ ਇਹ ਵੀ ਠੀਕ ਹੈ, ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿ ਰਿਹਾ, ਤੂੰ ਬ੍ਰਹਮ ਵਿੱਦਿਆ ਦੀ ਗੱਲ ਕਰਨਾ, ਤੂੰ ਬ੍ਰਹਮ ਨਾਲ ਸੰਬੰਧਿਤ ਗ੍ਰੰਥ ਪੜ੍ਹਨਾ, ਪਰ ਚੇਤੇ ਰੱਖੀ ਜੇ ਗੰਗਾ ਦਾ ਪਾਣੀ ਦਾਰੂ ਬਣ ਜਾਏ ਉਹਨੂੰ ਸੰਤ ਜਨ ਸਵੀਕਾਰ ਨਹੀਂ ਕਰਦੇ, ਜਿਹੜਾ ਬ੍ਰਹਮ ਦੀ ਗੱਲ ਕਰਦਾ ਕਰਦਾ ਹੰਕਾਰੀ ਹੋ ਜਾਏ ਉਹਨੂੰ ਰੱਬ ਵੀ ਕਦੀ ਸਜ਼ਵਾਕਾਰ ਨਹੀਂ ਕਰਦਾ, ਕਿਉਂਕਿ ਤੈਨੂੰ ਨਸ਼ਾ ਹੋ ਗਿਆ। ਮੈਂ ਉੱਚਾ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦਾ ਰਾਮ ਗੋਬਿੰਦ ਗੁਣ ਸਾਰੰਗ ਸੁਰਸਰੀ ਸਲਕ੍ਰਿਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰਗ ਸੁਰਾ ਨੱਤ ਅਪਵਿੱਤਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰਦ। ਹੁਣ ਦੇਖੋ ਇੱਥੇ ਉਦਾਹਰਨ ਕੈਸੀ ਕਮਾਲ ਦੀ ਚੇਂਜ ਲੈਣ, ਸੁਰਸਰੀ ਤੋਂ ਬਾਅਦ ਇੱਕ ਸ਼ਬਦ ਵਰਤਿਆ ਸੁਰਾ ਨੱਤ ਅਪਵਿੱਤਰ ਜਲ ਰੇ, ਸੁਰਾ ਦਾ ਅਰਥ ਦਾਰੂ ਸ਼ਰਾਬ, ਅਪਵਿੱਤਰ ਜਲ ਮੈਲਾ ਪਾਣੀ। ਕਹਿੰਦੇ ਹਾਂ ਇੱਕ ਗੱਲ ਜ਼ਰੂਰ ਹੈ, ਸ਼ਰਾਬ ਹੋਵੇ ਭਾਵੇਂ ਮੈਲਾ ਪਾਣੀ ਹੋਵੇ, ਯਾਦ ਰੱਖਿਓ ਇਹ ਉਸ ਪਰਪੇਖ 'ਚ ਉਦਾਹਰਨ ਲੈਣੀ। ਹੁਣ ਅੱਜ ਦੀ ਕੋਈ ਸੁਣਨ ਵਾਲਾ ਕਹਿ ਦੇਗਾ ਇਹ ਗੰਗਾ ਦੀ ਉਦਾਹਰਨ ਦੇਈ ਜਾਂਦੇ, ਗੰਗਾ ਤਾਂ ਖੁਦ ਮੈਲੀ ਹੋ ਗਈ। ਮੈਂ ਬੇਨਤੀ ਕਰਾਂਗਾ ਉਦਾਹਰਨ ਨੂੰ ਉਸ ਪਰਪੇਖ 'ਚ ਲੈਣਾ, ਇਹਦਾ ਮਤਲਬ ਜਿਹਨੂੰ ਪਵਿੱਤਰ ਪਾਣੀ ਕਹਿ ਰਿਹਾ ਉਹਦਾ ਨਸ਼ਾ ਬਣ ਜਾ ਉਹ ਨਿੰਦਣਯੋਗ ਹੈ, ਪਰ ਦਰਿਆ ਪਵਿੱਤਰ ਭਰ ਕੇ ਚੱਲੇ ਪਾਣੀ ਦਾ, ਅਤੇ ਭਾਵੇਂ ਸ਼ਰਾਬ ਹੋਵੇ ਭਾਵੇਂ ਗੰਦਾ ਪਾਣੀ ਕੋਈ ਬਾਹਰੋਂ ਪਾਏ, ਉਸ ਨਿਰਮਲ ਦਰਿਆ ਦਾ ਇੱਕ ਸੁਭਾਅ ਹੈ, ਉਹ ਨਸ਼ੇ ਵਾਲੇ ਪਾਣੀ ਨੂੰ ਨਸ਼ਾ ਖਤਮ ਕਰਕੇ ਆਪਣਾ ਰੂਪ ਦੇ ਦਿੰਦਾ, ਉਹ ਮੈਲੇ ਪਾਣੀ ਨੂੰ ਨਾਲ ਲਿਜਾ ਕੇ ਨਿਰਮਲ ਕਰ ਦਿੰਦਾ। ਕਹਿਣ ਲੱਗੇ ਮੇਰਾ ਵਾਹਿਗੁਰੂ ਤਾਂ ਉਸ ਨਿਰਮਲ ਦਰਿਆ ਦੀ ਤਰ੍ਹਾਂ ਹੈ ਜਿਹਦੇ ਵਿੱਚ ਚਮੜੇ ਦਾ ਕੰਮ ਕਰਨ ਵਾਲਾ ਜਾ ਡਿੱਗਾ ਉਹਨੇ ਆਪਣੇ ਵਰਗਾ ਨਿਰਮਲ ਬਣਾ ਰਿਹਾ ਹੈ। ਦੇਖੋ ਬਚਨ ਕੈਸਾ ਕੀਤਾ, ਸੁਰਾ ਨੱਤ ਅਪਵਿੱਤਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰਦ। ਪਹਿਲੀ ਤੁਕ ਸੀ ਸੁਰਸਰੀ ਸਲਕ੍ਰਿਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਨੱਤ ਅਪਵਿੱਤਰ ਜਲ ਰੇ ਸੁਰਸਰੀ ਮਿਲਤ ਨਾ ਹੋਏ ਆਨੰਗ। ਅੱਗੇ ਬਚਨ ਕਹਿ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਤਾੜੀ ਦਾ ਰੁੱਖ ਅਪਵਿੱਤਰ ਹੈ, ਉਹਦੇ ਵਿੱਚੋਂ ਇੱਕ ਨਸ਼ਾ ਚੋਂਦਾ, ਖਾਸ ਕਰਕੇ ਬਿਹਾਰ 'ਚ ਜਾਂ ਯੂਪੀ 'ਚ ਗੋਰਖਪੁਰ ਵੱਲ ਜਾਈਏ ਉਹ ਮਿਲਦਾ, ਉਹਦੇ ਨਾਲ ਟੱਕ ਲਾ ਕੇ ਭਾਂਡੇ ਬੰਨੇ ਹੁੰਦੇ, ਉਹਦੇ ਵਿੱਚ ਸ਼ਰਾਬ ਤੋਂ ਵੱਧ ਉਹ ਨਸ਼ਾ ਰੱਖਦਾ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਸ਼ਾਸਤਰ, ਪਰ ਕਹਿੰਦੇ ਜਦੋਂ ਉਸੇ ਰੁੱਖ ਦਾ ਕਾਗਜ਼ ਬਣ ਗਿਆ ਅਤੇ ਉਸੇ ਕਾਗਜ਼ ਉੱਤੇ ਰਾਮ ਨਾਮ ਲਿਖ ਦਿੱਤਾ, ਭਗਤ ਸਾਹਿਬ ਕਹਿੰਦੇ ਨੇ ਖੈ ਅਪਵਿੱਤਰ, ਕਿਸੇ ਸ਼ਾਸਤਰ ਕਾਲ ਕੋਲ ਤਾੜੀ ਦਾ ਰੁੱਖ ਉਹਦਾ ਰਸ ਲੈ ਕੇ ਜਾਓ, ਕਹੇਗਾ ਦੂਰ ਲੈ ਜਾ ਇਹ ਅਪਵਿੱਤਰ ਹੈ ਨਸ਼ਾ, ਪਰ ਜਦੋਂ ਉਸੇ ਦਾ ਕਾਗਜ਼ ਬਣ ਜਾਏ ਉੱਤੇ ਰਾਮ ਨਾਮ ਲਿਖਿਆ ਜਾਏ ਅਤੇ ਸਾਰੇ ਲੋਕ ਮੱਥੇ ਟੇਕਦੇ ਨੇ, ਕਹਿਣ ਲੱਗੇ ਤੇਰੀ ਨਜ਼ਰ 'ਚ ਖਾਏ ਤਾਂ ਮੈਂ ਸ਼ੂਦਰ ਹੀ, ਦੇਖੋ ਮੈਂ ਖਾਏ ਤਾਂ ਤੇਰੀ ਨਜ਼ਰ 'ਚ ਤਾੜੀ ਦਾ ਰੁੱਖ, ਪਰ ਇੱਕ ਗੱਲ ਤੈਨੂੰ ਦੱਸਾਂ ਮੇਰੇ ਖਿਰਦੇ ਉੱਤੇ ਰਾਮ ਨਾਮ ਲਿਖਿਆ ਗਿਆ। ਅਤੇ ਅੱਗੇ ਉਹਨਾਂ ਬਚਨ ਕਿਹਾ ਜਦੋਂ ਸਾਰੇ ਝੁਕੇ ਕਹਿਣ ਲੱਗੇ ਵਾਹਿਗੁਰੂ ਮੈਂ ਤਾੜੀ ਦਾ ਰੁੱਖ, ਮੇਰੀ ਜ਼ਾਤ ਲੋਕ ਨੀਵੀਂ ਕਹਿੰਦੇ ਨੇ ਪਰ ਤੇਰਾ ਨਾਮ ਖਿਰਦੇ 'ਚ ਲਿਖਿਆ ਗਿਆ, ਮੇਰੀ ਬਰਾਦਰੀ ਦੇ ਲੋਕ ਅੱਜ ਵੀ ਮਰੇ ਕੋਈ ਪਸ਼ੂ ਢੋਂਦੇ ਨੇ, ਮਰੇ ਕੋਈ ਪਸ਼ੂਆਂ ਦਾ ਚਮੜਾ ਉਤਾਰਦੇ ਨੇ, ਅਤੇ ਮੈਨੂੰ ਅੱਜ ਪ੍ਰਧਾਨ ਪੰਡਿਤ ਮੱਥੇ ਟੇਕਦੇ ਨੇ, ਇਸ ਕਰਕੇ ਨਹੀਂ ਕਿ ਮੈਂ ਵਿਦਵਾਨ ਹਾਂ, ਇਸ ਕਰਕੇ ਮੱਥੇ ਟੇਕਦੇ ਨੇ ਚੰਮ ਦੇ ਕੰਮ ਕਰਨ ਵਾਲੇ ਨੂੰ, ਤੂੰ ਬ੍ਰਹਮ ਦੀ ਸੋਝੀ ਦੇ ਦਿੱਤੀ ਹੈ ਤੇਰੇ ਨਾਮ ਕਰਕੇ। ਚੇਤੇ ਰੱਖਿਓ ਮੈਂ ਪ੍ਰਕਰਨ ਜਿੱਥੇ ਲਿਜਾਣਾ ਚਾਹੁੰਦਾ, ਮੇਰੀ ਜਾਤ ਕੁੱਟ ਵੰਡ ਲਾ, ਮੇਰੀ ਜਾਤ ਹੈ ਚਮੜਾ ਕੁੱਟਣ ਵਾਲਿਆਂ ਦੀ ਅਤੇ ਕੱਟਣ ਵਾਲਿਆਂ ਦੀ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਵਿਦਵਾਨ ਪੰਡਿਤ ਆ ਕੇ ਮੱਥਾ ਟੇਕਦੇ ਨੇ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਮੈਂ ਸਿਰਫ ਇੱਕ ਬੇਨਤੀ ਕਰਨੀ, ਇਹਦਾ ਮਤਲਬ ਕਿ ਭਗਤ ਸਾਹਿਬ ਨੂੰ ਇਸ ਗੱਲ ਨੂੰ ਕਲੀਅਰ ਕਰਨਾ ਪਿਆ ਕਿ ਲੋਕੋ ਠੀਕ ਹੈ ਮੇਰੀ ਜਾਤ ਚਮਾਰ ਹੈ ਪਰ ਮੈਂ ਬੰਦਗੀ ਕਰਨਾ, ਆਪਣਾ ਪੱਖ ਪੇਸ਼ ਕਰਨਾ ਪਿਆ ਨਾ। ਦੂਸਰਾ ਬਚਨ ਭਗਤ ਨਾਮਦੇਵ ਜੀ ਦਾ ਹੈ, ਮੈਂ ਅਸਲ 'ਚ ਜੋ ਅਰਜ਼ ਕਰਨੀ ਹੈ ਗ੍ਰੰਥ ਅਤੇ ਪੰਥ ਕੀ ਹੈ ਪਾਣੀ ਚੱਲੇ ਨਿਵਾਨ ਨੂੰ। ਭਗਤ ਕਬੀਰ ਸਾਹਿਬ ਰਵਿਦਾਸ ਸਾਹਿਬ ਜੀ ਦੀ ਤਰ੍ਹਾਂ ਨਹੀਂ ਬੋਲਣਗੇ, ਤੁਸੀਂ ਜਿਹੜੇ ਪਾਠ ਕਰਦੇ ਹੋ, ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਭਗਤ ਨੇ ਨਾ, ਜਿਨ੍ਹਾਂ ਦੀ ਬਾਣੀ ਹੈ, ਇਹ ਤਾਂ ਜੰਗਲ 'ਚ ਖਿਲੇ ਹੋਏ ਫੁੱਲ ਨੇ, ਬਗੀਚੇ ਦੇ ਫੁੱਲ ਨਹੀਂ। ਮੈਂ ਸ਼ਬਦ ਵਰਤਾ, ਬਗੀਚੇ ਦਾ ਫੁੱਲ ਲਾਇਆ ਜਾਂਦਾ ਹੈ, ਬਗੀਚੇ ਦੇ ਫੁੱਲ ਨੂੰ ਮਾਲੀ ਸਾਂਭਦਾ, ਉਹ ਯਤਨ ਕਰਦਾ ਖੇੜਾ ਬਣੇ, ਰੂਪ ਬਣੇ, ਪਰ ਪਿਆਰਿਓ ਜੰਗਲ ਦਾ ਫੁੱਲ ਤਾਂ ਰੱਬ ਪੈਦਾ ਕਰਦਾ, ਉਹਨੂੰ ਕਿੰਨੇ ਸੰਭਾਲਣਾ, ਸਿਰ ਪਰਮਾਤਮਾ ਨੇ। ਭਗਤ ਜਿਹੜੇ ਨੇ, ਜਿਨ੍ਹਾਂ ਦੀ ਰਚਨਾ ਖਾਸ ਕਰਕੇ ਭਗਤ ਰਵਿਦਾਸ ਸਾਹਿਬ, ਕਬੀਰ ਦੇ, ਨਾਮਦੇਵ ਜੀ, ਧੰਨਾ ਜੀ, ਸਦਨਾ ਜੀ, ਸਹਿਣ ਜੀ, ਪਿਆਰਿਓ ਇਹ ਸਾਰੇ ਤਾਂ ਜੰਗਲ ਵਿੱਚ ਖਿਲੇ ਫੁੱਲ ਨੇ। ਕਿੰਨੇ ਸਿੱਖਿਆ ਦਿੱਤੀ, ਕਿੰਨੇ ਵਿੱਦਿਆ ਦਿੱਤੀ, ਰੱਬ ਨੇ ਪੈਦਾ ਕੀਤਾ ਅਤੇ ਝੌਂਪੜੀਆਂ ਵਿੱਚ ਬੈਠਿਆਂ ਹੋਇਆਂ ਨੂੰ ਬ੍ਰਹਮ ਗਿਆਨ ਹੋ ਗਿਆ, ਸੰਭਾਲਿਆ ਵੀ ਉਸੇ। ਤੁਸੀਂ ਭਗਤ ਨਾਮਦੇਵ ਦਾ ਸ਼ਬਦ ਪੜ੍ਹੋ, ਇਹਦਾ ਮਤਲਬ ਜ਼ਾਤ ਇੰਨਾ ਕੁ ਭਾਰੂ ਸੀ, ਉਹਨਾਂ ਨੂੰ ਇਹ ਸ਼ਬਦ ਕਹਿਣਾ ਪਿਆ, ਪਰਮਾਤਮਾ ਇਹ ਮੈਨੂੰ ਠੁੱਡੇ ਮਾਰਦੇ ਨੇ ਪਰ ਤੂੰ ਨਾ ਮੈਨੂੰ ਕਦੀ ਬੁਲਾਈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਤਿੰਨ ਵਾਰੀ ਸ਼ਬਦ ਵਰਤਿਆ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਭ੍ਰਮ ਜੋਖ ਹੈ ਮੁਝ ਉੱਪਰ ਸਭ ਕੋ ਪਿਲਾ। ਆਲਾਵੰਤੀ ਦਾ ਅਰਥ ਉੱਚੇ ਘਰਾਂ ਵਾਲੇ, ਇਹਦਾ ਮਤਲਬ ਉੱਚੀ ਜ਼ਾਤ ਵਾਲੇ ਮੈਨੂੰ ਨੀਵਾਂ ਕਹਿ ਰਹੇ। ਆਲਾਵੰਤੀ ਇਹ ਭ੍ਰਮ ਜੋਖ ਹੈ ਮੁਝ ਉੱਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਣਾ। ਕਿੱਡਾ ਵੱਡਾ ਦਰਦ ਹੋਵੇਗਾ, ਐਵੇਂ ਨਹੀਂ ਧੁਰ ਕੀ ਬਾਣੀ ਦਾ ਬਚਨ ਹੈ, ਕਹਿੰਦੇ ਮੈਨੂੰ ਸ਼ੋਦਰ ਕਹਿ ਕੇ ਧੱਕੇ ਮਾਰ ਦੇ, ਮਾਰ ਉਠਾਇਆ ਮੈਨੂੰ ਧੱਕੇ ਮਾਰੇ ਗਏ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੂੰ ਬਾਪ ਬੀਠਲਾ। ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਈ ਨਾ। ਮਰਨ ਤੋਂ ਬਾਅਦ ਲੋਕ ਕਹਿਣਗੇ ਨਾਮਦੇਵ ਮੁਕਤ ਹੋ ਗਿਆ, ਪਰ ਜਿਨ੍ਹਾਂ ਨੇ ਮੈਨੂੰ ਠੁੱਡੇ ਮਾਰੇ ਉਹਨਾਂ 'ਤੇ ਪਤਾ ਨਹੀਂ ਲੱਗਣਾ ਮੈਂ ਮੁਕਤ ਹੋ ਗਿਆ। ਅਗਲੀ ਗੱਲ ਦੇਖੋ, ਰੱਬ ਨੂੰ ਇਹ ਕਹਿ ਦੇਣੀ, ਇਹ ਪੰਡੀਆ ਮੋਕੋ ਟੇਡ ਕਹਿਤ ਖੈ, ਟੇਡ ਡਿਉਡ ਕਾਏ ਗਾਲ ਖੈ ਸੱਚ, ਇਹ ਪੰਡਿਤ ਵਿਦਵਾਨ ਮੈਨੂੰ ਨੀਚ ਕਹਿ ਰਿਹਾ, ਇਹ ਪੰਡੀਆ ਮੋਕੋ ਟੇਡ ਕਹਿਤ ਹੈ, ਤੇਰੀ ਪੈਜ ਪਛੋਂਡੀ ਹੋਏ ਲਾ, ਤੇਰੀ ਪੈਜ ਪਛੇਤਰੀ ਪੈ ਜਾਏਗੀ, ਪਿੱਛੇ ਪੈ ਜਾਏਗੀ ਜੇ ਅੱਜ ਖੇਡ ਨਾ ਵਰਤਾਈ ਤਾਂ। ਮੈਂ ਬੇਨਤੀ ਕਰਾਂਗੇ ਇੱਕ ਦਰਦ ਹੈ। ਤੀਸਰਾ, ਮੈਂ ਸਿਰਫ ਤਿੰਨੇ ਜ਼ਾਤ ਵਾਲੇ ਸ਼ਬਦ ਲੈ, ਤੀਸਰਾ ਬਚਨ ਤੁਸੀਂ ਕਬੀਰ ਸਾਹਿਬ ਦਾ ਪੜ੍ਹਦੇ, ਅਤੇ ਮੈਂ ਬੇਨਤੀ ਕਰਨ ਲੱਗਾ ਸਾਂ ਕਬੀਰ ਸਾਹਿਬ ਉਹਨੂੰ ਪੜ੍ਹਾਓਗੇ, ਉਹਨਾਂ ਨੇ ਇਹ ਨਹੀਂ ਰਵਿਦਾਸ ਸਾਹਿਬ ਵਾਲੇ ਸ਼ਬਦ ਵਰਤਨੇ ਪਿਆਰ ਵਾਲੇ, ਵੀ ਨਾਗਰ ਜਾਣਾ ਮੇਰੀ ਜਾਤ ਇਸ ਤਰ੍ਹਾਂ। ਕਬੀਰ ਸਾਹਿਬ ਨੂੰ ਜਦੋਂ ਜਾਓਗੇ, ਉਹਨਾਂ ਨੂੰ ਜਦੋਂ ਵਿਦਵਾਨ ਕਥਾ ਕਰਦੇ ਨੇ ਯੂਨੀਵਰਸਿਟੀ 'ਤੇ, ਜਦੋਂ ਕਿਤੇ ਬਹਿਸ ਵਹਿਸਾ ਚੱਲਦਾ, ਉਹਨਾਂ ਲਈ ਇੱਕ ਸ਼ਬਦ ਵਰਤਦੇ ਨੇ ਅੱਖੜ ਭਗਤ, ਖਾੜਕੂ ਭਗਤ, ਇਹ ਸ਼ਬਦ ਵਰਤਿਆ ਜਾਂਦਾ ਹੈ। ਹੁਣ ਉਹਨੂੰ ਕੋਈ ਕਹਿ ਦੇ ਜੁਲਾਵਾ, ਉਹ ਇਹ ਨਹੀਂ ਕਹਿਣਗੇ, ਠੀਕ ਹੈ ਉਹ ਆਪਣੀ ਜ਼ਾਤ ਬਾਰੇ ਬਿਲਕੁਲ ਸਪਸ਼ਟ ਨੇ, ਕਹਿੰਦੇ ਨੇ ਮੇਰੀ ਜਾਤ ਨੂੰ ਵੇਖ ਕੇ ਲੋਕ ਹੱਸਦੇ ਨੇ, ਸ਼ੁਕਰ ਹੈ ਮੈਂ ਬਨਾਰਸ ਵਿੱਚ ਬਾਹਮਣ ਦੇ ਘਰ ਪੈਦਾ ਨਹੀਂ ਹੋਇਆ, ਮੈਂ ਜੁਲਾਏ ਕਰ ਜੰਮਿਆ, ਮੈਂ ਜਾਤ ਤੋਂ ਕੁਰਬਾਨ ਜਿੰਨਾ ਨੀਵਾਂ ਰਹਿ ਕੇ ਵੀ ਤੇਰੀ ਭਗਤੀ ਕਰ ਗਿਆ। ਕਬੀਰ ਮੇਰੀ ਜਾਤ ਕੋ ਦੇਖੋ, ਉਹਨਾਂ ਨੇ ਕਿਹਾ ਸਭ ਕੋ ਹਸਨ ਹੈ ਖਾਰ, ਬਲਿਹਾਰ ਇਸ ਜਾਤ ਕੋ ਜੇ ਜਪਿਓ ਸਿਰ ਜਨਖਾਰ, ਮੈਂ ਕੁਰਬਾਨ ਇਸ ਜਾਤ ਤੋਂ ਕਿ ਇਸ ਜਾਤ ਵਿੱਚ ਪੈਦਾ ਹੋ ਕੇ ਤੇਰੀ ਬੰਦਗੀ ਕੀਤੀ। ਉਹਨਾਂ ਦਾ ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਵੇ, ਉਹ ਨਹੀਂ ਕਹਿਣਗੇ ਵੀ ਪੁਚਕਾਰ ਕੇ ਵੀ ਇਸ ਤਰ੍ਹਾਂ ਦੀ ਇਸ ਤਰ੍ਹਾਂ। ਉਹ ਕਹਿੰਦੇ ਕਿ ਮੈਨੂੰ ਗੱਲ ਦੱਸ, ਤੂੰ ਬ੍ਰਾਹਮਣ ਮੈਂ ਸ਼ੂਦਰ, ਪਰ ਮੈਨੂੰ ਦੱਸ ਜਦੋਂ ਤੇਰਾ ਜਨਮ ਨਹੀਂ ਸੀ ਹੋਇਆ, ਮੈਂ ਸਿੱਧੇ ਪੰਜਾਬੀ ਦੇ ਠੇਠ ਸ਼ਬਦ ਵਰਤਾਂ, ਮਾਂ ਦੇ ਪੇਟ ਵਿੱਚ ਤੈਨੂੰ ਪਤਾ ਲੱਗ ਗਿਆ ਸੀ ਤੇਰੀ ਜਾਤ ਕਿਹੜੀ, ਮਾਂ ਦੇ ਗਰਭ 'ਚ ਤੈਨੂੰ ਪਤਾ ਸੀ ਬਾਹਮਣ ਕਰ ਜੰਮਣ, ਉੱਥੇ ਕਿਸੇ ਦੀ ਕੋਈ ਜਾਤ ਨਹੀਂ, ਸਿਰਫ ਇੱਕ ਸਿਮਰਨ ਤੇ ਜੀਵ ਦਾ ਤਰਲਾ ਹੈ। ਦੂਜੀ ਗੱਲ ਮੈਨੂੰ ਦੱਸ, ਜਦੋਂ ਜਨਮ ਹੋਇਆ, ਭਾਵੇਂ ਇਹਦੇ ਬਾਰੇ ਅਸੀਂ ਅਰਥ ਕਰਦੇ ਹਾਂ, ਪਚਾਕਾਂ ਮਾਰ ਜਾਂਦੇ ਹਾਂ, ਪਰ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਜੇ ਅੰਦਰ ਪਵਿੱਤਰ ਹੋਵੇਗਾ, ਬਾਹਰ ਦੀ ਵਾਸ਼ਨਾ ਨਾਲ ਜੁੜੀ ਕੋਈ ਉਦਾਹਰਨ ਵੀ ਸਿੱਖਿਆ ਦੇਵੇਗੀ, ਜੇ ਅੰਦਰ ਮੈਲਾ ਹੋਵੇਗਾ ਤਾਂ ਪਵਿੱਤਰ ਉਦਾਹਰਨਾਂ ਨੂੰ ਵੀ ਲੋਕ ਵਾਸ਼ਨਾ ਵੱਲ ਲੈ ਜਾਂਦੇ, ਜੇ ਅੰਦਰ ਪਵਿੱਤਰ ਹੈ। ਅਤੇ ਬਾਬਾ ਫਰੀਦ ਸਾਹਿਬ ਸਾਹਿਬ ਮਹਾਂਪੁਰਖ, ਉਹ ਕਹਿੰਦੇ ਨੇ ਅੱਜ ਨਾ ਸੁੱਤੀ ਕੰਤ ਸਿਉਂ ਅੱਗ ਮੁੜੇ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਖਾਏ, ਅੰਦਰ ਪਵਿੱਤਰ ਹੈ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਤ। ਅੰਦਰ ਪਵਿੱਤਰ ਹੈ ਮੈਂ ਕਾਮਣ ਮੇਰਾ ਕੰਤ ਕਰਤਾਰ ਗੁਰੂ ਅਮਰਦਾਸ। ਜਿਹਾ ਕਰਾਏ ਤਿਆ ਕਰੀ ਸ਼ਿੰਗਾਰ, ਜਾਂ ਤਿਸ ਪਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਬੇਨਤੀ ਕਰਾਂਗਾ। ਉਹ ਕਹਿਣ ਲੱਗੇ ਮਾਂ ਦੇ ਪੇਟ 'ਚ ਤੈਨੂੰ ਪਤਾ ਹੈ ਤੇਰੀ ਜਾਤ ਕਿਹੜੀ ਸੀ? ਕਹਿਣ ਲੱਗੇ ਜਦੋਂ ਤੇਰਾ ਜਨਮ ਹੋਇਆ ਕਿਸ ਰਸਤੇ ਤੂੰ ਜਨਮ ਲਿਆ? ਜਿਸ ਰਸਤੇ ਸੰਸਾਰ ਨੇ ਜਨਮ ਲਿਆ, ਮੇਰਾ ਜਨਮ ਹੋਇਆ, ਦੁਨੀਆਂ ਦਾ ਜਨਮ ਹੋਇਆ, ਉਸ ਰਸਤੇ ਤੇਰਾ ਜਨਮ ਹੋਇਆ। ਜੇ ਤੂੰ ਬ੍ਰਾਹਮਣ ਸੈਂ ਤੇ ਗਰਭ ਵਿੱਚ ਕਹਿ ਦਿੰਦਾ ਰੱਬਾ ਮੈਂ ਇਸ ਰਸਤੇ ਜਨਮ ਨਹੀਂ ਲੈਣਾ, ਰਸਤਾ ਪਲੀਤ ਹੈ। ਦੇਖੋ ਬੜੇ ਸਿੱਧੇ ਜਿਹੇ ਅਰਥ ਨੇ। ਅਗਲੀ ਗੱਲ ਜਿਹੜੀ ਉਹਨਾਂ ਕਹੀ, ਕਹਿਣ ਲੱਗੇ ਤੇਰੀਆਂ ਨਾੜਾਂ 'ਚ ਵੀ ਖੂਨ, ਮੇਰੀਆਂ ਨਾੜਾਂ 'ਚ ਵੀ ਖੂਨ। ਜੇ ਤੂੰ ਬ੍ਰਾਹਮਣ ਹੈ ਤੇ ਤੇਰੀਆਂ ਨਾੜਾਂ ਵਿੱਚ ਦੁੱਧ ਹੋਣਾ ਚਾਹੀਦਾ, ਮੈਂ ਸ਼ੂਦਰਾਂ ਖੂਨ ਮੇਰੇ 'ਚ ਹੋਣਾ ਚਾਹੀਦਾ। ਜੇ ਤੇਰੇ 'ਚ ਵੀ ਖੂਨ ਮੇਰੇ 'ਚ ਵੀ ਖੂਨ, ਤੂੰ ਵੀ ਗਰਭ 'ਚ ਟਿਕਿਆ ਮੈਂ ਵੀ ਟਿਕਿਆ, ਰਸਤਾ ਵੀ ਕਾ। ਪੰਡਤਾ ਕਿੱਦਣ ਦਾ ਬ੍ਰਾਹਮਣ ਬਣ ਗਿਆ, ਸ਼ਬਦ ਇਹੀ ਵਰਤਿਆ, ਕਿੱਦਣ ਦਾ ਬਣ ਗਿਆ ਤੂੰ ਬ੍ਰਾਹਮਣ? ਕਹਿਣ ਲੱਗੇ ਗੱਲ ਚੇਤੇ ਰੱਖੀ, ਤੁਹਾਡੇ ਸਿਧਾਂਤ ਮੁਤਾਬਕ ਬ੍ਰਾਹਮਣ ਦੇ ਘਰ ਬ੍ਰਾਹਮਣੀ ਦੇ ਪੇਟ ਤੋਂ ਜਨਮ ਲੈ ਤੇ ਬ੍ਰਾਹਮਣ, ਸਾਡੇ ਘਰ ਵਿੱਚ ਕੋਈ ਚੰਮ ਕਰ ਚਮਾਰ ਕਰ ਜੰਮੇ, ਘਮਿਆਰ ਕਰ ਜੰਮੇ, ਛਿੰਬੇ ਕਰ ਜੰਮੇ, ਭਾਵੇਂ ਜੁਲਾਏ ਕਰ ਜੰਮੇ, ਸਾਡੇ ਘਰ ਉਹੀ ਬ੍ਰਾਹਮਣ ਜਿਹਨੇ ਬੰਦਗੀ ਕਰਕੇ ਬ੍ਰਹਮ ਨੂੰ ਪਹਿਚਾਣ ਲਿਆ। ਦੇਖੋ ਬੜਾ ਕ੍ਰਾਂਤੀਕਾਰੀ ਬੋਲ ਹੈ। ਮੈਂ ਜਿਸ ਥਾਂ ਤੇ ਪਹੁੰਚਣਾ, ਪਾਣੀ ਚੱਲੇ ਨਿਵਾਨ ਨੂੰ, ਉਹ ਸ਼ਬਦ ਹੈ ਗਰਭ ਵਾਸ ਮੈਂ ਕੁੱਲ ਨੀ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ, ਬੜਾ ਇਹ ਸੰਬੋਧਕੀ ਸ਼ਬਦ ਹੋ ਪੰਡਿਤ, ਕਹੋ ਰੇ ਬੋਲ ਖਾਂ ਦੱਸ ਮੈਨੂੰ। ਇਸ ਜੇ ਪੰਜਾਬੀ ਚਰਿਤ ਕਰਾਂਗੇ ਹੀ ਕਰਾਂਗੇ, ਬੋਲ ਬਣਿਆ ਫਿਰਦਾ ਵੱਡਾ ਤੂੰ ਬ੍ਰਾਹਮਣ। ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਠ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਅੱਗੇ ਕਹਿਣ ਲੱਗੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ, ਕਹੀਏ ਤਾਂ ਹੈ ਹਮਾਰਾ ਹਮਾਰਾ। ਇੱਕ ਨਵਾਂ ਸਿਧਾਂਤ ਸੀ, ਉਹ ਬ੍ਰਾਹਮਣ ਵਾਲਾ ਸਿਧਾਂਤ ਨਹੀਂ ਸੀ। ਮੈਂ ਇੱਕ ਬੇਨਤੀ ਕਰਾਂਗਾ। ਦੇਖੋ ਤਿੰਨ ਪ੍ਰਮਾਣ ਰੱਖੇ ਭਗਤ ਰਵਿਦਾਸ ਸਾਹਿਬ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ। ਉਹ ਆਪਣੀ ਰਚਨਾ 'ਚ ਸਵੀਕਾਰ ਦੇ ਪਏ ਨੇ, ਲੋਕ ਸਾਨੂੰ ਨੀਵਾਂ ਕਹਿੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ 'ਚ ਇੱਕ ਨਵੀਂ ਆਵਾਜ਼ ਆਈ, ਪਾਣੀ ਚੱਲੇ ਨਿਵਾਨ ਨੂੰ। ਮੈਂ ਨਹੀਂ ਇਹ ਨੀਚ ਜਾਤ ਸ਼ਬਦ ਵਰਤਾਂਗਾ, ਉਹਨਾਂ ਲੋਕਾਂ ਨੇ ਵਰਤੇ, ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਘਰ 'ਚੋਂ ਆਵਾਜ਼ ਆਈ ਕਿ ਨਾਮਾ ਲੋਕ ਛਿੰਬਾ ਕਹਿੰਦੇ ਆ, ਕਬੀਰ ਨੂੰ ਲੋਕ ਜੁਲਾਹਾ ਕਹਿੰਦੇ ਆ। ਕਹਿੰਦੇ ਨੇ ਇਹ ਝੂਠ ਬੋਲਦੇ ਨੇ ਬ੍ਰਾਹਮਣ, ਇਹ ਨਾ ਛਿੰਬਾ ਹੈ ਨਾ ਜੁਲਾਹ ਹੈ, ਇਹ ਬ੍ਰਹਮ ਨੂੰ ਜਾਣਨ ਵਾਲੇ ਬ੍ਰਾਹਮਣ ਨੇ। ਆਉਣ ਵਾਲੇ ਸਮੇਂ ਵਿੱਚ ਅਤੇ ਅੱਜ ਵੀ ਦੇਵਤੇ ਕੀ ਮਨੁੱਖ ਕੀ ਜਿਹੜੇ ਇਹਨਾਂ ਦੀ ਬਾਣੀ ਗਾਉਣਗੇ ਉਹਨਾਂ ਦਾ ਪਾਰ ਉਤਾਰਾ ਹੋਵੇਗਾ। ਇਵੇਂ ਪਾਣੀ ਚੱਲੇ ਨਿਵਾਨ ਨੂੰ। ਮੇਰੀ ਬੇਨਤੀ ਸੁਣਿਓ ਜੋ ਮੈਂ ਕਹਿਣਾ ਚਾਹੁੰਦਾ, ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਦੀ ਜੋਤ ਉਹ ਜਿੱਥੇ ਨੀਵੇਂ ਬਿਠਾਏ ਉਹਨਾਂ ਕੋਲ ਜਾ ਪਹੁੰਚਦੀ ਏ, ਅਤੇ ਆਵਾਜ਼ ਦੇ ਕੇ ਕਹਿੰਦੀ ਏ ਨਾਮਾ ਛਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਖੋਮੈ ਜਾਤ ਗਵਾਈ, ਸੁਰ ਨਰ ਤਿਨਕੀ ਬਾਣੀ ਗਾਵੇਂ ਕੋਈ ਨਾ ਮੇਟੈ ਭਾਈ। ਗੁਰੂ ਰਾਮਦਾਸ ਜੀ ਨੂੰ ਪੁੱਛ ਉਹਨਾਂ ਦੀ ਨਜ਼ਰ 'ਚ ਕੀ ਨੇ, ਉਹ ਕਹਿੰਦੇ ਨੀਚ ਜ਼ਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਇਵੇਂ ਪਾਣੀ ਚੱਲੇ ਨਿਵਾਨ ਨੂੰ। ਯਾਦ ਰੱਖਿਓ, ਜਿਨ੍ਹਾਂ ਨੂੰ ਨੀਵੇਂ ਕਿਹਾ ਗਿਆ ਸਿੱਖੀ ਉੱਧਰ ਤੁਰੀ, ਸਿੱਖੀ ਦਾ ਸਮੂਹ ਉਹਨਾਂ ਲੋਕਾਂ ਦਾ ਇੱਕ ਕਾਬਲਾ ਹੈ ਜਿਹਨੂੰ ਮੱਧ ਵਰਗ ਦੇ ਲੋਕਾਂ ਨੇ ਦੁਰਕਾਰਿਆ, ਮੇਰੇ ਬਾਬੇ ਨੇ ਉਹ ਸਾਰੇ ਇਕੱਠੇ ਕਰ ਦਿੱਤੇ। ਪਿਆਰਿਓ, ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸਨ, ਮੇਰੇ ਗੁਰੂ ਨਾਨਕ ਨੇ ਉਹਨਾਂ ਨੂੰ ਸਿਰਦਾਰ ਬਣਾ ਦਿੱਤਾ। ਪਾਣੀ ਨਿਵਾਨ ਨੂੰ ਤੁਰਿਆ। ਮੈਂ ਅਰਜ਼ ਕੀਤੀ ਹੈ ਵੀ ਨੀਵਾਂ ਅਤੇ ਚੱਲਦਾ ਵੀ ਨੀਵਿਆਂ ਵੱਲ ਹੈ। ਤਾਂ ਹੀ ਸਤਿਗੁਰੂ ਨੇ ਕਿਹਾ ਨੀਚ ਜ਼ਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਕਰ ਜਿਸ ਜਾਏ, ਰਵਿਦਾਸ ਚਮਾਰ ਉਸਤਤ ਕਰੈ ਹਰ ਕੀਰਤ ਨਿਮਖ ਇੱਕ ਗਾਏ। ਫਿਰ ਹੋਇਆ ਕਿ ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ, ਨਾਮ ਤੇ ਪ੍ਰੀਤ ਲੱਗੀ ਖਰ ਸੇਤੀ, ਲੋਕ ਛੀਪਾਂ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਖਰ ਨਾਮ ਦਿਓ ਲੀਆ ਮੁਖ ਲਾਏ। ਕੌਣ ਕਹਿ ਰਹੀ ਗੁਰੂ ਨਾਨਕ ਸਾਹਿਬ ਦੀ ਜੋਤ, ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ? ਬਾਬਾ ਕਹਿੰਦਾ ਭਜਨ ਕਰਕੇ ਉਹ ਬੜੇ ਉੱਚੇ ਹੋ ਗਏ। मैं इस तो अगली जड़ी बेनती आप दे सन्मुख करनी चाहना, गुरु ग्रंथ साहब ते गुरु पंथ इस गल नूं समझिए। गुरु ग्रंथ साहब च उन्हां दे बचन ने जिन्हां नूं धर्म स्थान ते जाण दी मनाही सी, ते दास ने एक बार अर्ज कीती सी, मिलान दा यतन करो भजान दा यतन ना करो। कमाल दी गल, हिंदू नूं किते पुछो कहिंदा इह वी साडा है, इह वी साडा है, इह वी साडा है, वह सारिआं नूं कही जांदा साडा, ते साडे बंदे ज्यों डांग चुकदे ने इह वी साडा नहीं, इह वी साडा नहीं। मेरा ख्याल भी कढ़दिआं कढ़दिआं किते सारा काम खाली ना कर लई आपणे, आपां बाहर कढ़ने आ फिर आपां कल्पने आ बैठे होए भी आ हो गया आ हो गया। मैं जिहड़ी अज बेनती करनी चाहना, पाणी चला निवान नूं, गुरु साहिब ने किरपा कीती साडे ते, जिस दिन गुरु ग्रंथ साहिब दी स्वरूप च बाणी दर्ज कीती गई जां संपादना कीती गई, सारी रचना एक थां ते इकट्ठी कीती गई, बीड़ बनाई गई। हुण कई सज्जन बीड़ शब्द तो ही, एक दिन पिछे जां कीर्तन दरबार सी गुरमुख प्यारे कह रहे सन बीड़ नहीं कहना। मैं एक बेनती करां, बीड़ दा अर्थ हुंदा है वख वख जुजां नूं इक थां ते जोड़ देना। बीड़ मतलब वख वख संग्रह कीतियां हुईयां पोथियां एक थां ते इकट्ठियां कर देने। चलो असीं स्वरूप शब्द वरतीए, बड़ी चंगी गल है, पर बीड़ दे अर्थ माड़े ने। हजूर सच्चे पातशाह जदों गुरु ग्रंथ साहिब दी बाणी लिखाण लगे, आप सूझवान बैठे हो। देखो गुरु साहिब ने छे गुरु साहिबान की बाणी, चलो गुरु तेग बहादुर साहब के बचन बाद मैं बेनती करांगा, छे गुरु साहिबाना की बाणी च अज किते भी तुसी ये दिखा दिओ कि गुरु नानक साहब की बाणी तो पहला लिखा होवे बाणी गुरु नानक देव जी की, किते नहीं। बाणी सतगुरु नानक देव जी, हाँ सवैये महल्ले पहले के जरूर मिलेगा, ये मिलनगे, पर कितने मिलता है बाणी गुरु नानक देव जी की, बाणी गुरु अंगद देव जी की, बाणी गुरु अमरदास जी की। ये शब्द असी पढ़ने महला पहला दूजा तीजा चौथा पंजवा ते नौवा, यही है। पर सारी बाणी च गुरु अंगद देव महाराज जी, असी उदन भी वाचिया सी, 63 श्लोकां च किते अपना नाम नहीं दर्ज किया। गुरु अमरदास ने 17 रागां च बाणी किते अपना नाम नहीं दर्ज किया। हाँ ये गल वक्री, रामकली सद, रामकली की वार ते भट्टां दे सवैये चेते रखे, गुरसिखां दे बोल ने, ये तुरकी बाणी है भी, ये वखरेवा नहीं जानना। गुरु रामदास दे गुरु अर्जुन देव दी 30-30 रागां च बाणी, पर किते एक शब्द च एक श्लोक च एक तुक च विखा दिओ कि गुरु अर्जुन देव ने अपना नाम लिया हो। गुरु रामदास, गुरु तेग बहादुर साहब 15 रागां च बना बाणी है, 57 श्लोक 59 शब्द, जन नानक दास नानक भज नानक ये तावेगा, पर किते गुरु तेग बहादुर का नाम नहीं। बेनती है महला नौवां है, सतगुरु ने ये लोगों तक गल पहुँचाइए कि असी इनू द्वैश भी ले जाना भी असी तुहाडे ते पार उपकार कीता, नहीं नहीं, ये गुरु की बख्शिश है, गुरु ने सब नू निवाजिया। किते सतगुरु ने अपने नाम नहीं लिया, पहला शरीर दूजा शरीर तीजा चौथा पंजवां ते नौवां, पहली वार ये वापरिया सी कि जिन्हां नू जात के आधार से धक्के मारे गए ठुड्डे मारे गए दुरकारिया गया, पहली वार लिखिया गया सी बाणी भगत कबीर जियो की, बाणी भगत रविदास जियो की, बाणी भगत नाम देव जियो की। मैं एक बेनती करांगा कि ये सब तो वड्डी बख्शिश नहीं साडे ते कि जिन्हां नूं लोक नीवे कहिंदे सन, मेरे गुरु नानक साहब ने अपनी तैयारी करदिआं उन्हां लोकां तक जा पहुंचे जिन्हां नूं नीवे कह के शूदर कह के मंदरां चों धक्किआ। बाबे ने कहा नहीं, हुण मंदरां चों धक्के नहीं, हुण तुहाडे पवित्र बचन नूं पंजवें जामे च हरिमंदर च थां दियांगा, जिदन तुहाडे नां थले शब्द पढ़िया जाएगा समुची मानवता कहेगी अज गुरु ग्रंथ साहिब विचों भगत नामदेव जी बोले। ये पाणी चला निवान नूं, उन्हां नूं अपने नां लाया। मैं एक उदाहरण तुहानूं होर दे देना, भाई मनसुख सिख ने, भाई भगीरथ सिख है, ਰਾਏ ਬੁਲਾਰ ਦੀ ਸ਼ਰਧਾ ਨੂੰ ਤਾਂ ਨਮਸਕਾਰ। ਪਿਛਲੇ ਦਿਨੀ ਹਜ਼ੂਰ ਦੇ ਵਿਆਹ ਪੁਰਬ 'ਤੇ ਮੈਂ ਬੇਨਤੀ ਕੀਤੀ ਸੀ, ਜਦੋਂ ਹਾਲਾਂਕਿ ਬਾਕੀ ਵਿਦਵਾਨਾਂ ਨੇ ਮੰਨਿਆ ਵੀ ਵਿਆਹ ਰਾਏ ਭੋਇ ਦੀ ਤਲਵੰਡੀ ਹੋਇਆ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਗੁਰੂ ਨਾਨਕ ਪ੍ਰਕਾਸ਼ ਉਹਦੇ 'ਚ ਸੁਲਤਾਨਪੁਰ ਦਾ ਜ਼ਿਕਰ ਹੈ। ਪਰ ਜਦੋਂ ਵਿਆਹ ਵੇਲੇ ਬਾਬਾ ਕਾਲੂ ਸਾਹਿਬ ਜੀ ਰਾਏ ਬੁਲਾਰ ਜੀ ਨੂੰ ਕਹਿੰਦੇ ਨੇ, ਇਹ ਸ਼ਬਦ ਵਰਤੇ ਨੇ ਜਨਮ ਸਾਖੀ ਨੇ, ਅਤੇ ਕਾਵਕ ਰੂਪ 'ਚ ਕਵੀ ਸੰਤੋਖ ਸਿੰਘ ਨੇ ਤੁਹਾਡੇ ਗੁਲਾਮ ਇਹ ਸ਼ਬਦ ਵਰਤ ਬੈਠੇ, ਨਾਨਕ ਦਾ ਵਿਆਹ ਹੈ। ਰਾਏ ਬੁਲਾਰ ਤੜਫ ਉੱਠਿਆ, ਕਹਿਣ ਲੱਗਾ, ਨਹੀਂ, ਮੁਕਟ ਸਿਰ ਉੱਤੇ ਲੱਗਦਾ ਹੁੰਦਾ, ਮੁਕਟ ਪੈਰਾਂ 'ਚ ਨਹੀਂ ਰੱਖੀਦਾ ਹੁੰਦਾ। ਸ਼ਬਦ ਕੀ ਸੀ? ਕਹਿਣ ਲੱਗੇ, ਮੈਂ ਉਹਦਾ ਗੁਲਾਮ ਹਾਂ, ਤੂੰ ਝਿੜਕੀ ਨਾ। ਜਿਵੇਂ ਉਹਨੇ ਜੰਯੂ ਪਾਉਂਦਿਆਂ ਵੱਖਰੀ ਗੱਲ ਕੀਤੀ, ਮੈਨੂੰ ਪਤਾ ਹੈ ਉਹਨੇ ਫੇਰਿਆਂ ਵਿੱਚ ਵੀ ਕੋਈ ਵੱਖਰੀ ਗੱਲ ਕਰਨੀ ਹੈ। ਝਗੜਾ ਨਾ ਪਾਈ, ਤੂੰ ਵੀ ਗੁੱਸੇ ਵਾਲਾ ਹੈ, ਤੇਰਾ ਕੁੜਮ ਵੀ ਗੁੱਸੇ ਵਾਲਾ ਹੈ, ਜੋ ਮੇਰਾ ਬਾਬਾ ਕਰੇ ਉਹਦੇ ਅੱਗੇ ਨਮਸਕਾਰ ਕਰ ਦੇ। ਮੈਂ ਬੇਨਤੀ ਜਿਹੜੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ 'ਚ ਰਾਏ ਬੁਲਾਰ ਦਾ ਨਾਂ ਕਿਤੇ ਨਹੀਂ। ਭਾਈ ਮਨਸੁਖ, ਭਾਈ ਭਗੀਰਥ, ਬੇਬੇ ਨਾਨਕੀ ਦੀ ਅਟਲ ਸ਼ਰਧਾ ਹੈ, ਕਬੂ ਸਾਹਿਬ ਦੇਖਿਆ ਭੈਣ, ਚਲੋ ਵੱਖਰੇ ਕੰਸੈਪਟ 'ਚ, ਪਰ ਪਿਆਰਿਓ, ਜਿਹਨੂੰ ਲੋਕ ਐਮਨਾਬਾਦ 'ਚ ਨੀਵਾਂ ਕਹਿੰਦੇ ਸਨ, ਪਾਣੀ ਚੱਲੇ ਨੀਵਾਨ ਨੂੰ। ਮਲਕ ਭਾਗੋ ਉੱਚਾਪਨ ਲੈ ਕੇ ਬੈਠਾ ਹੈ, ਜਿਹੜਾ ਕਿੱਲੇ ਘੜਦਾ ਪਏ, ਬਾਬਾ ਜੀ ਉਹਦੇ ਘਰ ਬੈਠਦੇ ਇੱਕ ਵਾਰੀ, ਦੋ ਵਾਰੀ ਨਹੀਂ, 7 ਵਾਰੀ ਆਵਾਜ਼ ਦੇ ਕੇ ਕਹਿੰਦੇ ਨੇ, ਵੇ ਲਾ ਲਓ। ਅਤੇ ਵੇ ਲਾ ਲਓ ਕਿਸੇ ਪੰਜਾਬੀ 'ਚ ਬੋਲਣ ਵਾਲੀ ਉਸ ਮਾਂ ਨੂੰ ਪੁੱਛੋ ਜਿਹੜੀ ਪੁੱਤ ਨੂੰ ਵੇ ਕਹਿ ਕੇ ਆਵਾਜ਼ ਮਾਰਦੀ, ਜੈ ਸ਼ੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਪਿਆਰਿਓ, ਲਾਲੋ ਦੀ ਕੋਦਰੇ ਦੀ ਰੋਟੀ ਪਾਣੀ ਨਿਵਾਨ ਨੂੰ ਗਿਆ ਹੈ। ਚੇਤੇ ਰੱਖਿਓ, ਉਹਨੇ ਮਲਕ ਭਾਗੋ ਦੇ ਪੂੜਿਆਂ ਨੂੰ ਅਤੇ ਖੀਰ ਨੂੰ ਸਵੀਕਾਰ ਨਹੀਂ ਕੀਤਾ। ਮੈਂ ਉਹ ਸਿੱਖ ਦਾ ਥੋੜ੍ਹਾ ਜਿਹਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਭਾਈ ਸਾਹਿਬ, ਭਾਈ ਮਰਦਾਨਾ ਜੀ, ਸਤਿਗੁਰੂ ਨੇ ਸਾਥੀ ਚੁਣਿਆ, ਉਮਰ ਕਰਕੇ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਨੇ, ਜੋ ਸਾਨੂੰ ਇਤਿਹਾਸ 'ਚ ਮਿਲਦਾ। 1559 ਦਾ ਵਾਹਿਗੁਰੂ 1459 'ਚ ਭਾਈ ਮਰਦਾਨਾ ਸਾਹਿਬ ਜੀ ਦਾ ਜਨਮ, ਗੁਰੂ ਨਾਨਕ ਸਾਹਿਬ ਤੋਂ ਵੱਡੇ ਨੇ 10 ਸਾਲ। ਠੀਕ ਹੈ ਵੀ ਸਾਡੇ ਪੁਰਾਤਨ ਸਾਖੀਕਾਰ ਕਹਿੰਦੇ ਰਹੇ ਵੀ ਮਹਾਰਾਜ ਨੇ ਕਿਹਾ ਮਰ ਜਾਣਾ, ਮਾਂ ਕਹਿੰਦੀ ਸੀ ਮਰ ਜਾਣਾ, ਪਰ ਤੁਸੀਂ ਉਹਨਾਂ ਦੇ ਜੀਵਨ 'ਤੇ ਖੋਜ ਕਰੋ ਨਾ, ਅਤੇ ਉਹ 10 ਸਾਲ ਉਮਰ ਕਰਕੇ ਵੱਡੇ ਆਪਣਾ ਸਾਥੀ ਚੁਣਿਆ। ਵਿਆਹ ਵੇਲੇ ਅਤੇ ਕੜਮਾਈ ਵੇਲੇ ਦੋ ਗੱਲਾਂ ਕਹੀਆਂ, ਮੈਂ ਸਿਰਫ ਕੁਝ ਜਨਮ ਸਾਖੀ ਦੇ ਬੋਲ ਇਸ ਗੱਲ ਨੂੰ ਕਿ ਨੀਵੇਂ ਨੂੰ ਸੀਨੇ ਨਾਲ ਲਾ ਲੈਣਾ। ਜਿਸ ਵਕਤ ਕੁੜਮਾਈ ਹੋਈ, ਭਾਈ ਮਰਦਾਨਾ ਸਾਹਿਬ ਨਾਲ ਆਏ ਨੇ, ਅਤੇ ਕੁੜਮਾਈ ਦੇ ਅਰਥ ਅਸੀਂ ਸਗਨ ਸ਼ਬਦ ਵਰਤਣ ਲੱਗ ਪਏ ਹਾਂ। ਉਂਝ ਜੇ ਇਸ ਕੁੜਮਾਈ ਸ਼ਬਦ ਦੇ ਅਰਥਾਂ ਵੱਲ ਜਾਓ, ਇਹਦਾ ਅਰਥ ਹੈ ਕੁਟੰਬ ਵਿੱਚ ਸਮਿਲਤ ਕਰਨਾ, ਕੁੜਮਾਈ ਦਾ ਅਰਥ ਹੈ ਪਰਿਵਾਰ ਵਿੱਚ ਮਿਲਾਉਣਾ। ਕੁੜਮਾਈ ਹੋਈ ਅਤੇ ਭਾਈ ਮਰਦਾਨੇ ਨੇ ਇਕੱਲਿਆਂ ਕਿਹਾ, ਜਜਮਾਨ, ਅੱਜ ਤੱਕ ਬਾਬਾ ਕਾਲੂ ਸਾਹਿਬ ਤੋਂ ਮੰਗਿਆ, ਹੁਣ ਤਾਂ ਕੜਮਾਈ ਹੋ ਗਈ, ਆਪ ਕਮਾਉਂਦੇ ਵੀ ਹੋ, ਅੱਜ ਮੈਨੂੰ ਕੁਛ ਦਿਓ। ਮਹਾਰਾਜ ਜੀ ਨੇ ਇਕਾਂਤ 'ਚ ਕਿਹਾ, ਕਹਿਣ ਲੱਗੇ, ਮਰਦਾਨਿਆਂ, ਜੋ ਮੰਗੇਗਾ ਦੇ ਦਿਆਂਗੇ, ਪਰ ਦੱਸ, ਇਸ ਦੁਨੀਆਂ ਦਾ, ਇੰਦਰੀਆਂ ਦਾ ਸੁੱਖ, ਸੰਸਾਰ ਦਾ ਸੁੱਖ ਸਹੂਲਤਾਂ ਚਾਹੀਦਾ ਕਿ ਉਹ ਦਿਆਂ, ਉਹ ਲੈ ਦਈਏ ਕਰਤਾਰ ਦੇ ਘਰੋਂ, ਜਿਹੜਾ ਨਾ ਜਿਉਂਦਿਆਂ ਸਾਥ ਛੱਡੇ ਅਤੇ ਨਾ ਮਰਦਿਆਂ ਸਾਥ ਛੱਡੇ। ਉਹ ਕਹਿੰਦਾ, ਝੋਲੀ ਭਰ ਕੇ ਸੰਸਾਰ ਦੇ ਪਦਾਰਥ ਸਭ ਤੋਂ ਲੈ, ਪਰ ਉਹ ਦੇ ਜਿਹੜਾ ਇੱਥੇ ਉੱਥੇ ਨਿਭੇ। ਕਹਿੰਦੇ, ਸਿਰ 'ਤੇ ਹੱਥ ਰੱਖ ਕੇ ਪਿਆਰ ਦਿੱਤਾ, ਗਲਵੱਕੜੀ 'ਚ ਲੈ ਕੇ ਕਹਿਣ ਲੱਗੇ, ਜਾ ਮਰਦਾਨਿਆਂ, ਤੈਨੂੰ ਕੀਰਤਨ ਦੀ ਦਾਤ ਦਿੱਤੀ, ਤੇਰਾ ਇੱਥੇ ਵੀ ਭਲਾ ਅਤੇ ਤੇਰਾ ਉੱਥੇ ਵੀ ਭਲਾ। ਇਹ ਕੁੜਮਾਈ ਵੇਲੇ ਸ਼ਬਦ ਜਨਮ ਸਾਖੀ 'ਚ ਵਰਤਿਆ। ਜਿਸ ਵਕਤ ਵਿਆਹ ਹੁੰਦਾ, ਭਾਈ ਮਰਦਾਨਾ ਸਾਹਿਬ ਨਾਲ ਜਾਂਦੇ ਨੇ। ਮੈਂ ਤਾਂ ਥੋੜ੍ਹਾ ਜਿਹਾ ਇਤਿਹਾਸ ਲੈ ਲਿਆ, ਕਿਉਂਕਿ ਜੇ ਇਕੱਲੇ ਪ੍ਰਮਾਣ ਦੇਈ ਜਾਵਾਂਗਾ ਤਾਂ ਹੋ ਸਕਦਾ ਵੀ ਕਈ ਵਾਰੀ ਕਈਆਂ ਨੂੰ ਨਹੀਂ ਸਮਝ ਪੈਂਦੀ। ਵਿਆਹ ਵੇਲੇ ਆਏ ਨੇ, ਚੋਲਾ ਬਹੁਤ ਸੋਹਣਾ ਮਹਾਰਾਜ ਜੀ ਦਾ। ਜਦੋਂ ਵਾਪਸ ਆਏ, ਉਹਨੇ ਕਿਹਾ, ਮਹਾਰਾਜ, ਹੱਸ ਕੇ ਕਹਿੰਦਾ ਹੈ, ਬਾਬਾ ਚੋਲਾ ਬਹੁਤ ਸੋਹਣਾ, ਵਿਆਹ ਵਾਲਾ ਜੋੜਾ ਸੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਕਹਿੰਦੇ ਤੈਨੂੰ ਚੰਗਾ ਲੱਗਦਾ? ਕਹਿੰਦਾ ਜਜਮਾਨ ਕਿਹਨੂੰ ਨਹੀਂ ਚੰਗਾ ਲੱਗਦਾ ਇਹ ਚੋਲਾ। ਹੱਸ ਕੇ ਆਵਾਜ਼ ਦਿੱਤੀ, ਬੇਬੇ ਤਨ ਅਤੇ ਬਸਤਰ ਮੇਰਾ ਦੂਜਾ ਦੇ ਦੇ। ਬਸਤਰ ਦੂਜਾ ਮੰਗਾਇਆ, ਵਿਆਹ ਵਾਲਾ ਚੋਲਾ ਉਤਾਰ ਕੇ ਕਹਿਣ ਲੱਗੇ, ਲੈ ਮਰਦਾਨਿਆ ਤੂੰ ਪਾ ਲੈ। ਜਦੋਂ ਉਹਨੇ ਚੋਲਾ ਪਾ ਲਿਆ, ਅਗਲੀ ਗੱਲ ਮੇਰਾ ਖਿਆਲ ਹੈ ਸਾਡੇ ਰਾਗੀ ਭਾਈਆਂ ਕੀਰਤਨੀਆਂ ਦੀ ਹੈ। ਜਦੋਂ ਚੋਲਾ ਪਾਇਆ, ਚੋਲਾ ਪਾ ਕੇ ਕਹਿੰਦਾ, ਬਾਬਾ ਮੈਂ ਫੱਬਿਆ, ਫੱਬਿਆ ਮੈਂ ਸੋਹਣਾ ਲੱਗਾ। ਕਹਿਣ ਲੱਗੇ ਬੜਾ ਫੱਬਿਆ, ਪਰ ਨਾਲ ਗੰਭੀਰ ਹੋ ਗਿਆ। ਕਹਿੰਦਾ ਬਾਬਾ ਉਦਾਸੀ ਕਿਉਂ? ਪਿਆਰ ਸੀ ਨਾ, ਉਦਾਸੀ ਕਿਉਂ? ਇਹ ਚੋਲਾ ਦੇ ਕੇ ਉਦਾਸ ਹੋ ਗਏ? ਕਹਿਣ ਲੱਗੇ ਉਦਾਸੀ ਨਹੀਂ, ਪਰ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਚੋਲਾ ਬੜਾ ਫੱਬਿਆ ਪਰ ਚੇਤੇ ਰੱਖੀ ਨਾਨਕ ਦੇ ਚੋਲੇ ਦੀ ਝੋਲੀ ਕਰਤਾਰ ਤੋਂ ਬਿਨਾਂ ਕਿਸੇ ਅੱਗੇ ਨਹੀਂ ਅੱਡੀ ਜਾਂਦੀ। ਅੱਜ ਤੋਂ ਬਾਅਦ ਚੋਲਾ ਪਾ ਕੇ ਕਿਸੇ ਦੇ ਘਰ ਅੱਗੇ ਮੰਗਣ ਨਹੀਂ ਜਾਣਾ। ਤੇਰਾ ਘਰ ਮੇਰਾ ਘਰ ਅਤੇ ਮੇਰਾ ਘਰ ਤੇਰਾ ਘਰ, ਇਹ ਹੈ ਪਾਣੀ ਚੱਲੇ ਨਿਵਾਨ ਨੂੰ ਅਰਥ ਸਮਝੀਏ ਅਸੀਂ। ਤੇਰਾ ਘਰ ਮੇਰਾ ਘਰ, ਮੇਰਾ ਘਰ ਤੇਰਾ ਘਰ, ਤੁਰੇ ਦੋਨੋਂ। ਕਦੀ ਵਕਤ ਮਿਲਿਆ ਜ਼ਰੂਰ ਭਾਈ ਮਰਦਾਨਾ ਸਾਹਿਬ 'ਤੇ, ਮੇਰੀ ਇੱਛਾ ਮੈਂ ਉਹਨਾਂ ਦੇ 50 ਸਾਲਾਂ ਦਾ ਸਮਾਂ ਜ਼ਰੂਰ ਸੰਗਤ ਨਾਲ ਸਾਂਝਾ ਕਰਾਂ, ਕਿਹੜੇ ਕਿਹੜੇ ਪੜਾਂ 'ਤੇ ਕਿੱਦੀਆਂ ਬਖਸ਼ਾਂ, ਦੇਖੋ ਕਿੰਨੀ ਮੁਹੱਬਤ। ਇੱਕ ਦਿਨ ਬਾਬਾ ਜੀ ਨੂੰ ਕੀਰਤਨ ਤੋਂ ਬਾਅਦ ਇਹ ਸ਼ਬਦ ਕਹਿ ਦੇਣਾ, ਬਾਬਾ ਸ਼ਬਦ ਹੀ ਵਰਤੇ ਸਨ, ਬਾਬਾ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਜਨਮ ਸਾਖੀ ਦੇ ਬੋਲ, ਇਹਦਾ ਮਤਲਬ ਤੇਰੇ ਮੇਰੇ 'ਚ ਕੋਈ ਫਰਕ ਨਹੀਂ, ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਹੱਸ ਕੇ ਕਹਿਣ ਲੱਗੇ, ਵੇ ਮਰਦਾਨਿਆ ਕਿਵੇਂ? ਕਹਿਣ ਲੱਗਾ, ਤੂੰ ਖੁਦਾਏ ਦਾ ਡੂਮ ਅਤੇ ਮਰਦਾਨਾ ਤੇਰਾ ਡੂਮ, ਤੂੰ ਵਾਹਿਗੁਰੂ ਦੀਆਂ ਸਿਫਤਾਂ ਕਰਨਾ, ਮੈਂ ਤੇਰੀਆਂ ਕਰਨਾ। ਅਤੇ ਅਗਲੀ ਗੱਲ ਜਿਹੜੀ ਕਹੀ, ਕਹਿੰਦਾ ਜੀ ਕੀਰਤਨ 'ਚ ਮੈਂ ਕੁਝ ਦੇਖਿਆ। ਸਤਿਗੁਰੂ ਕਹਿੰਦੇ ਕੀ ਦੇਖਿਆ? ਕਹਿੰਦਾ ਬਾਬਾ ਸੱਚ ਤੂੰ ਖੁਦਾਏ ਪਾਇਆ, ਤਿੰਨ ਸ਼ਬਦ ਕਹਿ, ਤੂੰ ਖੁਦਾਏ ਦੇਖਿਆ, ਅੱਜ ਮੈਂ ਦੇਖਿਆ ਤੇਰੇ 'ਚੋਂ, ਤੈਂ ਖੁਦਾਏ ਪਾਇਆ, ਤੈਂ ਖੁਦਾਏ ਦੇਖਿਆ। ਅਗਲਾ ਸ਼ਬਦ, ਤੇਰਾ ਕਿਹਾ ਖੁਦਾਏ ਮੰਨਦਾ, ਹੱਥ ਪਕੜ ਕੇ ਕਿਹਾ, ਜਿਵੇਂ ਯਾਰ ਨੂੰ ਹੱਥ ਪਕੜੀ ਦੇ ਨੇ, ਹੱਥ ਪਕੜ ਕੇ ਕਿਹਾ, ਅਸਾਨੂੰ ਵਿਛੋੜੀ ਨਹੀਂ ਆਪਣੇ ਨਾਲੋਂ, ਨਾ ਇੱਥੇ ਅਤੇ ਨਾ ਉੱਥੇ, ਮੈਨੂੰ ਵਿਛੋੜੀ ਨਾ। ਸਤਿਗੁਰੂ ਨੇ ਹੱਸ ਕੇ ਕਿਹਾ, ਜਾ ਮਰਦਾਨਿਆ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਮੈਂ ਇੱਕ ਬੇਨਤੀ ਕਰਾਂਗਾ, ਮੈਂ ਪ੍ਰਕਰਨ 'ਚ ਆਉਣਾ ਚਾਹੁੰਦਾ, ਪਾਣੀ ਨਿਵਾਨ ਨੂੰ ਤੁਰਦਾ ਹੈ। ਮੇਰੇ ਬਾਬੇ ਨੇ ਜਿਨ੍ਹਾਂ ਨੂੰ ਲੋਕ ਮਿਰਾਸੀ ਕਹਿੰਦੇ ਸਨ, ਕੁੱਟ ਕੇ ਸੀਨੇ ਨਾਲ ਲਾਇਆ, ਅਤੇ ਗੰਗਾ ਸਿੰਘ ਉਹਨਾਂ ਨੇ ਇੱਕ ਉਹਦੇ 'ਤੇ ਨਜ਼ਮ ਵੀ ਲਿਖੀ ਸੀ ਕਿ ਘੱਲ ਕੇ ਫਿਰਨ ਦੇ ਟਿੱਗ ਰਬਾਬ ਸੀ ਮੰਗਾਇਆ, ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਉਂਦਾ ਨਾ ਬਜਾਣਾ ਸੀ, ਚਾਰੇ ਕੁੰਡੀ ਤਾਰ ਵੱਜੀ ਜੰਗਲੀ ਪਹਾੜੀ ਥਲੀ, ਸੁਣੀ ਹੋਇਆ ਪਾਰ ਰਿਹਾ ਆਵਨ ਨਾ ਜਾਣਾ ਸੀ, ਸੱਜਣ ਜੈ ਠੱਗ ਜੱਗ ਲੋਧੀ ਜੈ ਕਾਵਰਾ ਨੇ, ਬਾਬਰ ਜੈ ਜਾਵਰਾ ਨੇ ਸੁਣਿਆ ਤਰਾਨਾ ਸੀ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਨਾ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਬਾਬੇ ਦਾ ਰਬਾਬੀ, ਇਹ ਤੁਕ ਸੁਣਨ ਵਾਲੀ, ਰੱਬ ਆਬੀ, ਰਬਾਬ ਦੇ ਅਰਥ ਕੀਤੇ ਰੱਬ ਆਬ, ਰੱਬ ਦੀ ਬੰਦਗੀ ਦਾ ਪਾਣੀ, ਬਾਬੇ ਦੀ ਰਬਾਬ, ਬਾਬੇ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ, ਨਾ ਮਰਦਾਨਾ ਜਗ ਤਾਰ ਨੇ ਬਹਾਨਾ ਸੀ। ਮੈਂ ਬੇਨਤੀ ਕਰਾਂਗਾ, ਜਿਹਨੂੰ ਲੋਕ ਕਹਿੰਦੇ ਸਨ ਡੂਮ ਖੈ, ਬਾਬਾ ਜੀ ਨੇ ਕਿਹਾ ਮਰਦਾਨਿਆ, ਜਿੱਥੇ ਮੇਰਾ ਵਾਸਾ ਤੇਰੇ ਤਿੱਥੇ ਤੇਰਾ ਵਾਸਾ, ਤੇਰਾ ਨਾਂ ਲੈ ਕੇ ਆਪਾਂ ਦੋਨੋਂ ਰਚਨਾ ਕਰੀਏ, ਸਲੋਕ ਮਰਦਾਨਾ ਪਹਿਲਾ, ਇਕੱਠਾ ਵਾਸਾ ਹੈ। ਇਸ ਤੋਂ ਅੱਗੇ ਥੋੜ੍ਹਾ ਜਿਹਾ ਚੱਲੋ, ਨਿਵਾਨ ਨੂੰ ਤੁਰਿਆ ਪਾਣੀ, ਸਿੱਖੀ ਨੇ ਉਹਨਾਂ ਲੋਕਾਂ ਨੂੰ ਸੀਨੇ ਨਾਲ ਲਾਇਆ ਜਿਨ੍ਹਾਂ ਨੂੰ ਸਮਾਜ ਨੇ ਧੱਕਿਆ। ਯਾਦ ਰੱਖਿਓ, ਇਕੱਲਾ ਇਹ ਹੀ ਨਹੀਂ, ਜਿਨ੍ਹਾਂ ਨੂੰ ਵਕਾਰਾਂ ਨੇ ਧੱਕ ਦਿੱਤਾ, ਪਾਣੀ ਉਹਨਾਂ ਕੋਲ ਵੀ ਚਲਾ ਗਿਆ। ਮੈਂ ਦੋ ਪੱਖ ਰੱਖਣੇ, ਸੱਜਣ ਠੱਗ ਡੁੱਬਿਆ ਪਿਆ ਹੈ ਪਾਪ 'ਚ, ਬਾਬਾ ਤਾਂ ਉਹਦੇ ਘਰ ਵੀ ਚਲਾ ਗਿਆ, ਉਹ ਕਰਦਾਰ ਕਰਕੇ ਨੀਵਾਂ ਸੀ, ਉੱਥੇ ਜਾ ਟਿਕਿਆ। ਕੌਡਾ ਰਾਕਸ਼, ਭੂਮੀਆਂ ਚੋਰ, ਇੱਥੋਂ ਤੱਕ ਕਿ ਜਿਸ ਬੰਦੇ ਨੂੰ ਪਰਿਵਾਰ ਨੇ ਵੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਇਹਨੂੰ ਕੋੜ ਦਾ ਰੋਗ ਲੱਗਾ, ਬਦਬੋ ਆਉਂਦੀ ਏ, ਪਾਣੀ ਚੱਲੇ ਨਿਵਾਨ ਨੂੰ, ਜਿਹਨੂੰ ਕੋਈ ਨਹੀਂ ਸੀ ਸਾਂਭਦਾ, ਬਾਹਰ ਸੱਟਿਆ ਹੋਇਆ, ਰਾਤ ਨੂੰ ਗੁਰੂ ਨਾਨਕ ਉਹਦੀ ਝੌਂਪੜੀ ਵਿੱਚ ਬੈਠ ਕੇ ਵੀ ਕੀਰਤਨ ਕਰਦੇ ਪਏ। मैं एक बेनती करांगा सिखी सच एवे कि नीवे पासे हूं निम्रता वाला पासा जिन्हों कोई नहीं रखता उन्होंने इस तो अगली मैं बेनती करनी चाहना 1699 पानी चल है निवान भगतां दे बोल सन सारे जेड़े जातां नाल वक् वक् जातां नाल संबंध सन दसवें गुरुदेव ने कृपा की सिर्फ एक पिछोकड़ खत्री है जड़ा लिया बाकियां चारां नूं वर्ण वंड की कहिंदी झूर छींबा नाई जिमीदारा करन वाला हजूर ने कहा ग्रंथ विच शब्द कट्ठे हो गए ने ग्रंथ विच बाणी कट्ठी है मतां कल नूं अपने अपने वक्रे वक्रे फिरके बना के ए फिर पाटो धाड़ करन सच्ची सरकार ने पांच चीजा कट्ठियां कीतियां उन्हां सरबलो दा बाटा लिया सतलुज दा पानी लिया उन्होंने नाल तीजा खंडा लिया चौथा गुरदेव ने मिठा लिया ते पंजवीं रब दी बाणी लैके पंजां नूं मिला के उन्होंने अमृत बना दिता। बेनती है याद रखियो शब्द एक थां पढ़ रहे ने पंगत एक विच लंगर छकिया जा रहा है भांडे आपो अपने ने पर दसवें जामे ने कृपा की जिथे ग्रंथ विच समानता सी उन्हें पंथ विच एडी समानता पा दी पंजां नूं अमृत दिता इक्को बाटे नूं मूंह ला के छकाया ते प्यारे इक्को बाटे विच देग छका दिती कहन लगे जो ग्रंथ विच गुरु ने किया उहदे विचों पंथ निकलिया। बेनती है इहनूं समझिए इस फलसफे हजूर ने साडे ते किरपा की पर अज साडी हालत की है असी रौला जरूर पाने फलाने बाबे दा डेरा बड़ा चल गया कौन लोग उत्थे जा रहे ने जिस निवान वल पानी जांदा सी खिमा करियो आ सिखी दा भेस जरूर है वोटां दी गंदी राजनीति जे ए लोग सारे सिख बन गए कल नूं साडा की बनेगा प्रॉब्लम तो यह खड़ी पहला भी कोई पर मैं दुख नाल कहना पै रहा है 84 च एक बार सैमीनार होया जगदीश सिंह ने गल कही जानदे नूं अमृतसर कादियां वाला उन्हें गल एक रो के कही कहिंदा इत्थे एडे जात दे मारे एडे वड्डे शहीद लई शब्द वरत्या चूड़ा ते उत्थे विचों कोई बोलिया खलो उठा जिन्हों चूड़ा कहिंदे हो जिद्दन पग च रस्ते च डिग्गी सी उस चूड़े ने पग तुहाडे सिर उत्ते रखी सी। मैं एक बेनती करनी चाहांगा जिहड़ा पाणी चला निवान नूं दे अर्थ ने इह कल्ले बाहर मुखी ने अज जे पाणी निवान नूं चलिया ते भगत पूरन सिंह वल देखो जिन्हां दा कोई सहारा नहीं सी ओह सहारा बनिया। दुख इस चीज का कि वह घट गिनती दे फिरके नाल संबंध सी ओ ग्लोबल पद्धर ते इन्ना उच्चा नहीं उड़ सकिया क्योंकि जिन्हां कोल ताकतां ते सिफारशां होण भगत पूरन सिंह दा मुकाबला मैं दसो कोई समाज सेवी कर सकेगा जो कुछ उन्होंने किया है। ईवन इथों तक एक तुसी तस्वीर देखोगे कि हाथ पैर बिल्कुल उहदा करंग बनिया पिया हड्डियां निकलियां ने उहनूं कालू कहिंदे सन। कोई दिन भगत जी बाहर जांदे ने उहदी मौत हो जांदी उह बोलदों मिलदी है उहदे कोल खलो के अरदास करदे ने शब्द वी इह सन कालू मैनूं बख्श जरूर दई मैं तेरी सेवा नहीं कर सकिया मैनूं इंज लगदा तूं मेरे तो उधर के संसार तो चला गया। उहदा कोई मां बाप नहीं सच ए ओह सिखी दी बड़ी वड्डी पाणी चले निवान नूं प्रैक्टिकल है जिन्हां दे भैण भरा मापे जिउंदे ने पुत्तर दियां जिउंदे ने मैं ओह बंदे पिंगलवाड़े च देखे ने प्यारिओ जिन्हां दे अपने जिउंदे रख नहीं सकदे उहनां नूं भगत पूरन सिंह दा प्यार रखदा प्यार। अज भी जे सिखी वाले पासे सी चढ़दी कला चाहने क्योंकि सिखी एक खानदान चो निकली गल नहीं ਇਹ ਜਿਹੜਾ ਵੀ ਬਚਨ ਮੰਨ ਲਏਗਾ ਅੰਮ੍ਰਿਤ ਛਕਾਉਂਦਿਆਂ ਕਰਮ ਨਾਸ ਕੁੱਲ ਨਾਸ। ਮੈਂ ਦੋ ਸਿਰਫ ਉਦਾਹਰਣਾਂ ਤੁਹਾਨੂੰ ਹਿਸਟਰੀ ਵਿੱਚੋਂ ਹੋਰ ਜ਼ਰੂਰ ਦੇਣੀਆਂ ਨੇ ਪਿਆਰਿਓ ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ ਸੀ ਉਹਨਾਂ ਬੜੀ ਵੱਡੀ ਕ੍ਰਾਂਤੀ ਲਿਆਂਦੀ। ਇੱਕ ਘਟਨਾ ਹੈ 10/11/12 ਅਕਤੂਬਰ ਇਹ 1920 ਦੀ ਘਟਨਾ ਹੈ ਜੀ। ਤੁਸੀਂ ਲੁਧਿਆਣੇ ਤੋਂ ਜਲੰਧਰ ਨੂੰ ਜਾਓ ਇੱਕ ਪਿੰਡ ਹੁੰਦਾ ਬਕਾਪੁਰ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਲਿਆ ਕਿਉਂਕਿ ਕਿਵੇਂ ਸਿੱਖੀ ਜਦੋਂ ਨਿਵਾਨ ਨੂੰ ਨਿਵਾਨ ਦਾ ਅਰਥ ਨਿਗਰਿਆ ਜੀਵਨ ਨਹੀਂ ਲੈਣਾ, ਪਾਣੀ ਚੱਲਿਆ ਨਿਵਾਨ ਨੂੰ, ਨੀਵਿਆਂ ਨੂੰ ਛਾਤੀ ਨਾਲ ਲਾਇਆ ਉਹਨਾਂ, ਉਹ ਕੁਝ ਕਰ ਦਿੱਤਾ ਕਿ ਸਿੱਖੀ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ, ਇਹੋ ਜਿਹੀਆਂ ਘਟਨਾਵਾਂ। ਇਹ ਤੇ ਰਸਤੇ 'ਚ ਇੱਕ ਪਿੰਡ ਹੁੰਦਾ ਬਕਾਪੁਰ, ਬੋਰਡ ਲੱਗਾ ਮਿਲਦਾ ਜੀ ਟੀ ਰੋਡ 'ਤੇ, ਉੱਥੋਂ ਦੇ ਇੱਕ ਮੌਲਵੀ ਹੋਏ ਨੇ ਕਰੀਮ ਬਖਸ਼, ਆਪ ਜੀ ਨੂੰ ਪਤਾ ਹੋਣਾ, ਮਾਸਟਰ ਸਨ, ਪੜ੍ਹਾਉਣ ਜਾਂਦੇ ਸਨ। ਰਸਤੇ ਵਿੱਚ ਨਿਰਮਲੇ ਸਾਧੂਆਂ ਦਾ ਡੇਰਾ ਸੀ, ਜਿਨ੍ਹਾਂ ਨੂੰ ਅੱਜ ਡਾਂਗ ਲੈ ਕੇ ਸੀ ਪਿੱਛੇ ਪਏ, ਆਹ ਵੀ ਨਿਰਮਲਿਆਂ ਨੇ ਕੀਤਾ, ਆਹ ਵੀ ਨਿਰਮਲਿਆਂ ਨੇ ਕੀਤਾ, ਪਰ ਕਦੀ ਕਿਸੇ ਨਹੀਂ ਸੁਣਾਇਆ ਕਿ ਇੱਕ ਨਿਰਮਲੇ ਸਾਧੂ ਦੇ ਜੀਵਨ ਨੇ ਇੱਕ ਮੁਸਲਮਾਨ ਦੇ ਜੀਵਨ ਨੂੰ ਪਲਟ ਕੇ ਰੱਖ ਦਿੱਤਾ। ਉਹ ਰੋਜ਼ ਉੱਥੋਂ ਲੰਘਣਾ, ਪੜ੍ਹਾਉਣ ਜਾਣਾ, ਉਹਨਾਂ ਦੇ ਅਸਥਾਨ 'ਤੇ ਬੈਠਣਾ, ਉਹਨਾਂ ਦੇ ਜੀਵਨ ਦੀ ਇੰਨੀ ਕੁ ਪਵਿੱਤਰ ਪ੍ਰਭਾਵ ਪਿਆ ਹੋ ਰਿਹਾ, ਇੰਨਾ ਕੁ ਪ੍ਰਭਾਵ ਪਿਆ ਕਿ ਮੌਲਵੀ ਕਰੀਮ ਬਖਸ਼ ਉੱਥੇ ਬਾਣੀ ਸਿੱਖਣ ਲੱਗ ਪਿਆ। ਉਹਨੇ ਜਪਜੀ ਸਾਹਿਬ ਸਿੱਖਿਆ, ਸੁਖਮਨੀ ਸਾਹਿਬ ਸਿੱਖਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖ ਗਿਆ, ਪਰ ਮੁਸਲਮਾਨਾਂ ਤੋਂ ਬਚਾ ਆਪਣੇ ਬੱਚਿਆਂ ਨੂੰ ਬਾਣੀ ਸਿਖਾਈ। ਮੌਲਵੀ ਕਰੀਮ ਬਖਸ਼ ਨੇ ਆਪਣੇ ਘਰ ਦੇ ਤਹਿਖਾਨੇ 'ਚ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਆਂਦਾ, ਕਿਸੇ ਨੂੰ ਪਤਾ ਨਹੀਂ। ਉਹਦੇ ਘਰੋਂ ਬੀਬੀ ਦੀ ਮੌਤ ਹੋਈ ਅਤੇ ਉਹਨੇ ਇਸਲਾਮਿਕ ਸ਼ਰ੍ਹਾਂ ਮੁਤਾਬਕ ਨਹੀਂ, ਉਹਨੇ ਆਪਣੀ ਘਰਵਾਲੀ ਦਾ ਸੰਸਕਾਰ ਕੀਤਾ। ਉੱਥੋਂ ਰੌਲਾ ਪਿਆ, ਉਦੋਂ ਪਸੌੜੀਏ ਬਾਬੂ ਤੇਜਾ ਸਿੰਘ ਪਸੌੜੀ ਉਦੋਂ ਬਾਹਰ ਨਹੀਂ ਸਨ ਕੱਢੇ ਗਏ, ਆਏ ਮੁਸਲਮਾਨਾਂ ਨੇ ਵਿਰੋਧ ਕੀਤਾ, ਪਰ ਉਸ ਮੌਲਵੀ ਕਰੀਮ ਬਖਸ਼ ਨੇ ਕਿਹਾ ਮੈਂ ਅੰਦਰੂਨੀ ਤੌਰ 'ਤੇ ਸਿੱਖੀ ਨੂੰ ਕਈ ਸਾਲ ਪਹਿਲਾਂ ਅਪਣਾ ਸਕ ਚੁੱਕਾ, ਅੱਜ ਮੈਂ ਇਹ ਵੀ ਭਰਮ ਕੱਢ ਦੇਣਾ ਮੈਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਣ ਜਾਣਾ। ਉਹਨਾਂ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਤੋਂ ਬਾਅਦ ਉਹਨਾਂ ਦਾ ਨਾਮ ਰੱਖਿਆ ਗਿਆ ਮੌਲਵੀ ਕਰੀਮ ਬਖਸ਼ ਦਾ, ਭਾਈ ਲਖਮੀਰ ਸਿੰਘ। ਪਤਾ ਹੋਣਾ ਜਿੰਨਾ ਹਿਸਟਰੀ ਪੜ੍ਹੀ, ਉਹਦੇ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਇਆ, ਦੇਖੋ ਸਿੱਖੀ ਕੀ। ਹੁਣ ਆਪਣੇ ਵਿੱਚ ਤਾਂ ਅਜੇ ਵੀ ਇਹ ਮਜ਼ਹਬੀ ਸਿੰਘ, ਇਹ ਚੌਥੇ ਪੌੜੇ ਵਾਲਾ ਹਾਲਾਨਗੀ ਦੀ ਗੱਲ, ਉਹ ਪੰਜਾਬ ਦੇ ਪਿੰਡਾਂ 'ਚ ਇਹ ਅਧਰਮੀਆਂ ਦਾ ਗੁਰਦੁਆਰਾ। ਉਹ ਪਿਆਰਿਓ, ਗੁਰੂ ਦਾ ਗੁਰਦੁਆਰਾ ਤਾਂ ਦੇਖਿਆ ਜਿੱਥੇ ਅਧਰਮੀ ਧਰਮੀ ਬਣਦੇ ਦੇਖੇ, ਅਧਰਮੀਆਂ ਦਾ ਗੁਰਦੁਆਰਾ? ਆਪਣਾ ਕਸੂਰ ਨਹੀਂ ਆਪਾਂ ਕੱਢਦੇ, ਆਪਾਂ ਕੀ ਕੁਝ ਬੋਲਨੇ। ਉੱਥੇ ਪਰਿਵਾਰ ਨੇ ਅੰਮ੍ਰਿਤ ਛਕਿਆ, ਉਹਨਾਂ ਦੇ ਬੇਟੇ ਨੇ, ਲਖਮੀਰ ਸਿੰਘ ਦੇ ਬੇਟਾ, ਮੌਲਵੀ ਕਰੀਮ ਬਖਸ਼ ਦਾ ਬੇਟਾ ਅੰਮ੍ਰਿਤ ਛਕ ਕੇ ਉਹਦਾ ਨਾਮ ਰੱਖਿਆ ਗਿਆ ਸਰਦਾਰ ਮਹਿਤਾਬ ਸਿੰਘ। ਉਹਨੇ ਖਾਲਸਾ ਬਿਰਾਦਰੀ ਨਾਮ ਦੀ ਇੱਕ ਜਥੇਬੰਦੀ ਬਣਾਈ। 9-10-11 ਅਕਤੂਬਰ ਨੂੰ 1920 'ਚ ਜਲਿਆਂਵਾਲੇ ਬਾਗ 'ਚ ਉਹਨਾਂ ਗੁਰਮਤ ਸਮਾਗਮ ਕੀਤਾ। ਆਗੂ ਥੋੜ੍ਹਾ ਸਮਾਂ ਸੰਕੋਚ ਕਰ ਗਏ ਕਿਉਂਕਿ ਉਦੋਂ ਪੁਜਾਰੀਵਾਦ ਦਾ ਜ਼ੋਰ ਸੀ, ਪਰ ਅਖੀਰ 'ਤੇ ਜਦੋਂ ਗਏ ਦਰਬਾਰ ਸਾਹਿਬ ਦੇ ਅੰਦਰ ਇੰਨੀ ਕੁ ਮਨਮਤ ਉਸ ਵੇਲੇ ਸੀ ਕਿ ਜਿਨ੍ਹਾਂ ਨੂੰ ਲੋਕ ਨੀਵੀਂ ਜ਼ਾਤ ਦੇ ਕਹਿੰਦੇ ਸਨ ਉਹਨਾਂ ਦੀ ਦੇਗ ਦਾ ਟਾਈਮ ਮੁਕਰਰ ਸੀ ਵੀ ਇੰਨੇ ਤੋਂ ਇੰਨੇ ਵਜੇ ਤੱਕ ਤੁਹਾਡੀ ਦੇਗ ਪ੍ਰਵਾਨ ਹੋ ਸਕਦੀ। ਉਹਨਾਂ ਨੇ ਅੰਮ੍ਰਿਤ ਛਕਿਆ, ਗਾਤਰੇ ਉੱਤੇ ਪਾਏ, ਖਾਲਸਾ ਕਾਲਜ ਦੇ ਵਿਦਿਆਰਥੀ ਨਾਲ ਦੇਗ ਲੈ ਕੇ ਗਏ। ਪੁਜਾਰੀਆਂ ਨੇ ਕਿਹਾ ਤੁਹਾਡਾ ਵਕਤ ਲੰਘ ਚੁੱਕਾ ਹੈ। ਕਿਉਂ? ਕਹਿਣ ਲੱਗੇ ਤੁਸੀਂ ਸ਼ੂਦਰ ਹੋ, ਇਹ ਸ਼ਬਦ ਵਰਤੇ। ਉਹਨਾਂ ਕਿਹਾ ਸੀ ਅੰਮ੍ਰਿਤ ਛਕਿਆ ਹੈ, ਅਸੀਂ ਨਿਤਨਿਮ ਕਰਨੇ ਹਾਂ, ਅੰਮ੍ਰਿਤ ਛਕਾਉਣ ਵੇਲੇ ਸਾਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਿਹਾ ਗਿਆ। ਪੁਜਾਰੀਆਂ ਨੇ ਕਿਹਾ ਇਹ ਗੱਲਾਂ ਸਾਨੂੰ ਨਾ ਸੁਣਾਓ। ਉਹਨਾਂ ਕਿਹਾ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਵਿੱਚ ਮੰਨਿਆ ਗਿਆ ਤੇ ਕਰਮ ਮੰਨੇ ਗਏ ਨੇ, ਜ਼ਾਤ ਨੂੰ ਕੋਈ ਥਾਂ ਨਹੀਂ। ਇੱਕ ਪੁਜਾਰੀ ਆਕੜਿਆ ਬੋਲਿਆ, ਕਹਿੰਦਾ ਤੂੰ ਸਾਡਾ ਕੰਮ ਹੈ ਪੜ੍ਹਨਾ ਪੜ੍ਹਾਉਣਾ, ਸਾਡਾ ਕੰਮ ਨਹੀਂ ਹੈ। ਉੱਥੇ ਫਿਰ ਰੌਲਾ ਪੈਣ ਲੱਗਾ। ਜਦੋਂ ਮੈਂ ਇੱਕ ਬੇਨਤੀ ਕਰਾਂਗਾ, ਦੇਖੋ ਇੱਕ ਪਿਛੋਕੜ ਮੁਸਲਮਾਨ ਪਰਿਵਾਰ ਜਦੋਂ ਕਿਸੇ ਨੇ ਸੀਨੇ ਨਾਲ ਲਾਇਆ, ਉਹ ਹਰਿਮੰਦਰ ਸਾਹਿਬ ਤੱਕ ਪਰਿਵਾਰ ਪਹੁੰਚਦਾ। ਜਦੋਂ ਰੌਲਾ ਪੈਣ ਲੱਗਾ, ਉੱਥੇ ਦੋਵਾਂ ਧੜਿਆਂ 'ਚ ਆਪਸ 'ਚ ਕਿਹਾ ਗਿਆ ਵੀ ਅਰਦਾਸ ਕਰ ਲਓ, ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆ ਜਾਏਗਾ ਦੋਨੋਂ ਮੰਨ ਲਿਆ ਜੇ, ਜੇ ਸ਼ਬਦ ਆ ਜਾਏ ਵੀ ਇਹ ਸ਼ੂਦਰ ਨੇ ਤੇ ਦੇਗ ਨਹੀਂ ਪ੍ਰਵਾਨ ਹੋਵੇਗੀ, ਜੇ ਸ਼ਬਦ ਆ ਜਾਏ ਵੀ ਇਹਨਾਂ ਨੂੰ ਗੁਰੂ ਨੇ ਆਪਣੇ ਬਣਾ ਲਿਆ। ਉਹਨਾਂ ਸਿੰਘਾਂ ਨੇ ਕਿਹਾ ਸਾਨੂੰ ਮਨਜ਼ੂਰ, ਸਾਡਾ ਗੁਰੂ ਗ੍ਰੰਥ ਸਾਹਿਬ ਜੋ ਕਹੇਗਾ ਸੱਚ ਕਹੇਗਾ। ਉੱਥੇ ਫਿਰ ਅਰਦਾਸ ਕੀਤੀ ਗਈ, ਅਰਦਾਸ ਤੋਂ ਬਾਅਦ ਹੁਕਮਨਾਮਾ ਜਦੋਂ ਲੈਣਾ ਸੀ ਸਾਰਿਆਂ ਦੇ ਸਵਾਸ ਰੁਕੇ ਨੇ, ਪਤਾ ਨਹੀਂ ਕੀ ਹੁਕਮ ਆਏਗਾ। ਤੇ ਹੁਕਮ ਆਇਆ ਸੋਲਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਅਰਥ ਬੜੇ ਸਪਸ਼ਟ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਉਹਦੇ ਵਿੱਚ ਜਦੋਂ ਭਾਈ ਸਾਹਿਬ ਨੇ ਪੜਿਆ ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲਈ ਰਲਾਏ। ਜਦੋਂ ਇਹ ਸ਼ਬਦ ਕਿਹਾ ਪੂਰੇ ਸਤਿਗੁਰ ਲਈ ਰਲਾਏ, ਕਹਿੰਦੇ ਕੋਈ ਅੱਖ ਐਸੀ ਨਹੀਂ ਸੀ ਜਿਹਦੇ ਵਿੱਚੋਂ ਪਾਣੀ ਦੀ ਝੜੀ ਨਾ ਲੱਗੀ ਹੋ। ਮੈਂ ਬੇਨਤੀ ਕਰਾਂਗਾ, ਦੇਖੋ ਉਹ ਕਿੱਥੋਂ ਪਰਿਵਾਰ ਉੱਠਿਆ, ਸਿੱਖਾਂ ਨੇ ਸੀਨੇ ਨਾਲ ਲਾਇਆ, ਗੁਰੂ ਗੋਬਿੰਦ ਸਿੰਘ ਨੇ ਸੀਨੇ ਨਾਲ ਲਾਇਆ। ਤੇ ਪਿਆਰਿਓ ਉਸ ਨੌਜਵਾਨ ਦੀ ਇਸ ਬਹਾਦਰੀ ਕਰਕੇ ਉਸ ਦਿਨ ਦਰਬਾਰ ਸਾਹਿਬ ਦੀ ਸੇਵਾ ਪੰਥਕ ਹੱਥਾਂ ਦੇ ਵਿੱਚ ਆਈ ਸੀ। ਨਨਕਾਣਾ ਸਾਹਿਬ ਦਾ ਤੁਸੀਂ ਸਾਕਾ ਦੇਖੋ। ਮੈਂ ਬੇਨਤੀ ਕਰਾਂਗਾ ਕਿ ਇਸ ਕੋੜ ਤੋਂ ਉੱਪਰ ਉੱਠੀਏ, ਕਿਉਂਕਿ ਕਿਸੇ ਨੂੰ ਮਜ਼ਬੀ, ਕਿਸੇ ਨੂੰ ਚੌਥਾ ਕੋੜਾ, ਕਿਸੇ ਨੂੰ ਸ਼ੂਦਰ, ਆ ਸਾਡਾ ਹਾਲਤ ਵੀ ਅਜੇ ਕੋਈ ਪਈ। ਪਰ ਮੈਂ ਇੱਥੇ ਸਾਡੀ ਹਾਲਤ ਥੋੜ੍ਹੀ ਜਿਹੀ ਹੋਰ ਹੋ ਗਈ ਹੈ। ਉਦੋਂ ਉਹ ਵਰਨ ਵੰਡ ਕਰਦੇ ਸਨ ਚਾਰ ਤਰ੍ਹਾਂ ਦੇ ਨਾਲ, ਆਪਾਂ ਹੁਣ ਜਥੇਬੰਦੀਆਂ ਵੀ ਵਰਨ ਵੰਡ ਹੀ ਬਣਾਈਆਂ। ਇਹ ਗੁੱਸਾ ਨਾ ਕਰਿਓ, ਮੈਂ ਉੱਚਾ ਵਾ ਨੀਵਾਂ, ਇਹਨਾਂ ਦੇ ਪੱਲੇ ਕੀ ਹੈ, ਸਾਡੇ ਪੱਲੇ ਆਹ ਕੁਛ ਨਹੀਂ। ਪਿਆਰਿਓ ਪਾਣੀ ਚੱਲੇ ਨਿਵਾਨ, ਸਿੱਖੀ ਕੀ ਹੈ, ਰੰਗਰੇਟਾ ਗੁਰੂ ਕਾ ਬੇਟਾ ਕੌਣ ਬਣਿਆ, ਕੌਣ ਲੈ ਕੇ ਅਸੀਸ। ਇੱਥੋਂ ਤੱਕ ਸ਼ਾਇਦ ਇੱਕ ਨੌਜਵਾਨ ਦਾ ਨਾਮ ਜਿਹੜੇ ਹਿਸਟਰੀ ਪੜ੍ਹਦੇ ਨੇ, ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ, ਸ਼ਾਇਦ ਨਾਮ ਚੇਤੇ ਹੋਵੇ ਕਿ ਨਾ, ਬਹੁਤ ਘੱਟ ਸੱਜਣਾਂ ਨੂੰ ਪਤਾ ਹੈ। ਇਹ ਬੱਚਾ ਮੈਂ ਸਿਰਫ ਥੋੜ੍ਹੀ ਜਿਹੀ ਇਤਿਹਾਸ ਵਿੱਚੋਂ ਤਾਂ ਦੇਣ ਲੱਗਾ ਪ੍ਰਮਾਣ ਕਿ ਸਿੱਖੀ ਉੱਥੇ ਜਾ ਪਹੁੰਚੀ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸਨ। ਪਾਣੀ ਰਹਿੰਦਾ ਵੀ ਨੀਵਾਂ ਤੇ ਤੁਰਦਾ ਵੀ ਨੀਵਿਆਂ ਵਾਲੇ ਪਾਸੇ ਹੈ। ਇਹ ਬੱਚਾ ਬਹੁਤ ਪਿਆਰਾ ਕੀਰਤਨ ਸ਼ਬਦ ਪੜ੍ਹਦਾ ਸੀ। ਇੱਕ ਦਿਨ ਇਕੱਠ 'ਚ, ਇਹਦੀ ਉਮਰ 11 ਕੁ ਸਾਲ ਦੀ ਸੀ, ਇਹਨੇ ਬੜਾ ਪ੍ਰੇਮ 'ਚ ਭਿੱਜ ਕੇ ਸ਼ਬਦ ਪੜ੍ਹਿਆ। ਜਦੋਂ ਇਹਨੇ ਸ਼ਬਦ ਪੜ੍ਹਿਆ, ਸਰਦਾਰ ਲਕਸ਼ਮਣ ਸਿੰਘ ਧਾਰੋਵਾਲ, ਨਨਕਾਣਾ ਸਾਹਿਬ ਦੇ ਸਾਕੇ ਵਾਲੇ, ਉਹਨਾਂ ਸ਼ਬਦ ਸੁਣਿਆ, ਇਹਨੂੰ ਇਕੱਲਿਆਂ ਬੁਲਾ ਕੇ ਕਹਿਣ ਲੱਗੇ, ਪੁੱਤ ਤੂੰ ਬੜਾ ਪਿਆਰਾ ਸ਼ਬਦ ਪੜ੍ਹਿਆ। ਨਾਲ ਕਹਿਣ ਲੱਗੇ, ਤੇਰੇ ਮਾਂ ਬਾਪ ਕਿੰਨੇ ਭਾਗਾਂ ਵਾਲੇ ਨੇ, ਤੇਰੇ ਮਾਂ ਬਾਪ ਨੂੰ ਨਮਸਕਾਰ, ਇਸ ਉਮਰ 'ਚ ਤੂੰ ਇੰਨੀ ਪਿਆਰੀ ਬਾਣੀ ਪੜ੍ਹਨਾ। ਉਹ ਨਿਆਣਾ ਰੋ ਪਿਆ ਜੀ, ਭੁੱਬਾ ਮਾਰ ਕੇ ਰੋਇਆ। ਭਾਈ ਲਕਸ਼ਮਣ ਸਿੰਘ ਨੇ ਕਿਹਾ, ਪੁੱਤਰ ਰੋਇਆ ਕਿਉਂ ਵੇ? ਕਹਿੰਦਾ, ਮੇਰੇ ਮਾਂ ਬਾਪ ਤਾਂ ਉਦੋਂ ਹੀ ਮਰ ਗਏ ਸਨ ਜਦੋਂ ਮੈਂ 5 ਸਾਲ ਦਾ ਸੀ, ਮੇਰਾ ਮਾਂ ਬਾਪ ਕੋਈ ਨਹੀਂ। ਸ਼ਬਦ ਪੜ੍ਹ ਕੇ ਰੋਟੀ ਖਾਣਾ ਅੰਮ੍ਰਿਤਧਾਰੀ ਨਹੀਂ ਸੀ। ਭਾਈ ਲਕਸ਼ਮਣ ਸਿੰਘ ਨੇ ਕਿਹਾ, ਰੋ ਨਾ, ਤੈਨੂੰ ਮਾਂ ਬਾਪ ਤੇਰੇ ਕੋਲ ਚਲੇ ਗਏ, ਮੇਰੇ ਘਰ ਪੁੱਤ ਤੀ ਨਹੀਂ, ਮੈਨੂੰ ਅੱਜ ਤੋਂ ਬਾਅਦ ਮੈਂ ਤੈਨੂੰ ਆਪਣਾ ਪੁੱਤਰ ਬਣਾਇਆ। ਹਾਲੇ ਉਹ ਰੰਗਰੇਟੇ ਸ਼ਬਦ ਮੈਂ ਵਰਤਾਂਗਾ, ਸਿਰਫ ਸਮਝਣ ਦੇ, ਤੈਨੂੰ ਮਾਂ ਬਾਪ ਦੀ ਲੋੜ ਸੀ, ਮੈਨੂੰ ਪੁੱਤ ਦੀ ਲੋੜ ਸੀ, ਧੀ ਦੀ ਲੋੜ ਸੀ, ਚੱਲ ਤੂੰ ਮੇਰੇ ਨਾਲ ਮੇਰੇ ਪਿੰਡ ਆਪਣੇ ਘਰ ਲੈ ਗਿਆ ਜੀ। ਕੋਈ ਵੀ ਤਕਰਾਹ ਨਹੀਂ ਕੀਤਾ, ਆਪਣੇ ਹੱਥੀ ਪਾਲਿਆ, ਅੰਮ੍ਰਿਤ ਛਕਾਇਆ। ਉਹ ਬਾਣੀ ਪੜ੍ਹਨ ਲੱਗਾ ਸਿੰਘ, ਭਾਈ ਮੰਗਲ ਸਿੰਘ ਉਹਦਾ ਨਾਮ ਸੀ। ਫਿਰ ਉਹਨੂੰ ਫੌਜ 'ਚ ਭਰਤੀ ਕਰਾਇਆ ਭਾਈ ਲਕਸ਼ਮਣ ਸਿੰਘ ਨੇ। ਜਦੋਂ ਫੌਜ 'ਚ ਭਰਤੀ ਹੋਇਆ, ਉਹ ਸ੍ਰੀ ਸਾਹਿਬ ਥੱਲੇ ਪਾ ਕੇ ਰੱਖਦਾ ਸੀ, ਕਿਉਂਕਿ ਫੌਜ ਵਿੱਚ ਬਾਹਰ ਦਾ ਸ਼ਸਤਰ ਉਸ ਵੇਲੇ ਪਾਉਣਾ ਮਨਾ ਹੀ ਸੀ। ਥੱਲਿਓਂ ਕਿਤੇ ਪਰੇਡ ਕਰਦਿਆਂ ਉਹਦੀ ਸਿਰੀ ਸਭ ਦਿਸ ਪਈ, ਅਤੇ ਜਿਹੜਾ ਕਮਾਨ ਅਫਸਰ ਸੀ ਉਹਨੇ ਤਲਬ ਲਿਆ, ਇਹ ਤੂੰ ਕਿਉਂ ਪਾਇਆ? ਉਹਨੇ ਕਿਹਾ, ਨਹੀਂ ਸਾਡੀ ਸਿੱਖੀ ਦਾ ਅੰਗ ਹੈ। ਗ੍ਰੰਥੀ ਤੋਂ ਪੁੱਛਿਆ, ਗ੍ਰੰਥੀ ਖਿਮਾ ਕਰਿਓ, ਬੇਈਮਾਨੀ ਵਰਤ ਗਿਆ, ਕਹਿੰਦਾ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਲਿਖਿਆ ਕਿਰਪਾਨ ਪਾਓ। ਉਹਨੂੰ ਫਿਰ ਸਜ਼ਾ ਹੋਈ 1 ਸਾਲ ਦੀ, 1 ਸਾਲ ਉਹ ਸਜ਼ਾ ਮੰਗਲ ਸਿੰਘ ਕੱਟ ਕੇ ਆਇਆ। ਜਿੱਦਣ ਸਾਲ ਦੀ ਸਜ਼ਾ ਕੱਟ ਕੇ ਆਇਆ, ਤੇ ਪੰਥ ਨੇ ਜਲੂਸ, ਮੈਂ ਫਿਰ ਬੇਨਤੀ ਕਰਾਂਗਾ, ਮੈਂ ਇਹ ਸ਼ਬਦ ਜਿਹੜੇ ਸੀ ਬਦਲੀ ਜਾਂਦੇ ਹਨ, ਨਗਰ ਕੀਰਤਨ ਕਦੋਂ ਸ਼ਬਦ ਸ਼ੁਰੂ ਹੋਏ, ਤੁਸੀਂ ਸਾਰੇ ਬੈਠੇ ਹੋ, ਅੱਜ ਤੋਂ 40 ਸਾਲ ਪਿਛਾਂ ਚਲੇ ਜਾਓ, ਸਾਰੇ ਜਲੂਸ ਕਹਿੰਦੇ ਸਨ। ਅਸਲ 'ਚ ਜਲੂਸ ਸ਼ਬਦ ਨੂੰ ਇੰਨੀ ਭੈੜੀ ਥਾਂ 'ਤੇ ਵਰਤਣ ਲੱਗ ਪਏ, ਅਸੀਂ ਉਸ ਸ਼ਬਦ ਨੂੰ ਅਪਮਾਨਿਤ ਬਣਾ ਦਿੱਤਾ। ਜਲੂਸ ਦਾ ਅਰਥ ਹੈ ਜਦੋਂ ਬਾਦਸ਼ਾਹ ਆਪਣੇ ਸ਼ਾਹੀ ਠਾਠ ਨਾਲ ਬਾਹਰ ਨਿਕਲਦਾ, ਜਲੂਸ ਦਾ ਅਰਥ ਬੇਹਾਂ, ਨਸ਼ਰ ਕਰਨਾ ਬੇਇੱਜ਼ਤੀ ਹੈ। ਨਸ਼ਰ ਕਰਨਾ ਸ਼ਬਦ ਤੁਸੀਂ ਕੋਸ਼ 'ਚ ਪੜੋਗੇ, ਇਹਦਾ ਅਰਥ ਪ੍ਰਗਟ ਕਰਨਾ ਨਹੀਂ, ਸਜ਼ਾ ਹੈ। ਪਰ ਜਲੂਸ ਤਾਂ ਬਾਦਸ਼ਾਹ ਦਾ ਠਾਂਠ ਕੇ ਜਲੋ, ਪੂਰੇ ਜਾਹੋ ਜਲਾਲ ਨਾਲ। ਜਦੋਂ ਭਾਈ ਸਾਹਿਬ ਆਏ, ਪੰਥ ਨੇ ਬੜਾ ਸਨਮਾਨ ਦਿੱਤਾ ਜਲੂਸ ਰੂਪ 'ਚ, ਅਤੇ ਪੰਚ ਖਾਲਸਾ ਦੀਵਾਨ ਨੇ 9 ਰੁਪਈਏ ਉਹਨਾਂ ਦੀ ਮਹੀਨੇ ਦੀ ਪੈਨਸ਼ਨ ਲਾਈ ਮੰਗਲ ਸਿੰਘ ਦੀ। ਭਾਈ ਲਛਮਣ ਸਿੰਘ ਜਦੋਂ ਆਇਆ ਤੇ ਪੰਥ ਨੇ ਖਿਤਾਬ ਦਿੱਤਾ ਕਿਰਪਾਨ ਬਹਾਦਰ ਮੰਗਲ ਸਿੰਘ, ਕਿਉਂਕਿ ਕਿਰਪਾਨ ਦੀ ਖਾਤਰ ਉਹ ਕਿਰਪਾਨ ਬਹਾਦਰ ਮੰਗਲ ਸਿੰਘ। ਘਰ ਆਏ, ਲਛਮਣ ਸਿੰਘ ਨੇ ਬਹੁਤ ਪਿਆਰ ਕੀਤਾ ਅਤੇ ਸੀਨੇ ਨਾਲ ਲਾ ਕੇ ਕਿਹਾ, ਸ਼ਾਇਦ ਮੇਰੇ ਘਰ 'ਚ ਜੰਮਿਆ ਪੁੱਤ ਮੇਰਾ ਇੰਨਾ ਮਾਣ ਨਾ ਦਿੰਦਾ ਜਿੰਨਾ ਤੂੰ ਪੁੱਤ ਮੇਰਾ ਮਾਣ ਬਣਾਇਆ। ਮੈਂ ਇੱਕ ਬੇਨਤੀ ਕਰਾਂ, ਉਹ ਬੱਚਾ ਕੌਣ ਸੀ? ਪਾਣੀ ਚੱਲਿਆ ਨਿਮਾਨ ਨੂੰ, ਕੀ ਨਹੀਂ ਦੇਖਿਆ ਉਹਦਾ ਪਿਛੋਕੜ? ਨਹੀਂ ਦੇਖਿਆ ਤੂੰ ਕੌਣ? ਜਿਸ ਦਿਨ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਆਪਣੇ ਹੱਥੀਂ ਮੰਗਲ ਸਿੰਘ ਨੂੰ ਵਿਆਹਿਆ ਭਾਈ ਲਛਮਣ ਸਿੰਘ ਨੇ। ਉਦੋਂ ਤੁਹਾਨੂੰ ਪਤਾ ਮਕਲਾਵੇ ਥੋੜ੍ਹੇ ਜਿਹੇ ਲੇਟ ਆਉਂਦੇ ਸਨ। ਉਹ ਮਕਲਾਵਾ ਲੈਣ ਗਿਆ, ਸੱਸ ਸਹੁਰਾ ਨਾਲ ਆਇਆ, ਘਰ ਵਾਲੀ ਆਈ। ਜਦੋਂ ਮਕਲਾਵਾ ਲੈ ਕੇ ਆਏ ਤੇ ਦੂਜੇ ਦਿਨ ਭਾਈ ਲਛਮਣ ਸਿੰਘ ਉਹਨਾਂ ਨੇ ਨਨਕਾਣਾ ਸਾਹਿਬ ਜਾਣਾ ਸੀ। ਭਾਈ ਮੰਗਲ ਸਿੰਘ ਨੇ ਪੁੱਛ ਲਿਆ, ਬੀਬੀ ਇੰਦਰ ਕੌਰ ਸੀ ਭਾਈ ਲਛਮਣ ਸਿੰਘ ਦੇ ਘਰੋਂ, ਉਹ ਸ਼ਬਦ ਵਰਤਿਆ, ਬੇਬੇ ਅੱਜ ਬਾਪੂ ਕਿੱਧਰ ਦੇ ਕਮਰ ਕੱਸੇ ਕੀਤੇ ਨੇ? ਉਹਨੇ ਕਿਹਾ, ਪੁੱਤ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਚੱਲੇ। ਬਸ ਕੇਸੀ ਇਸ਼ਨਾਨ ਨਾਲ ਹੀ ਕਰ ਲਿਆ। ਮੈਂ ਹੈਰਾਨ ਹੁੰਦਾ ਉਹਦਾ ਜੀਵਨ ਪੜ੍ਹ ਕੇ। ਘਰ ਵਾਲੀ ਨੇ ਤਰਲਾ ਲਿਆ, ਸੱਸ ਸਹੁਰੇ ਨੇ ਕਿਹਾ, ਤੇਰਾ ਮੁਕਲਾਵਾ ਹੈ? ਕਹਿੰਦਾ, ਮਕਲਾਵੇ ਦੀ ਗੱਲ ਛੱਡੋ। ਘਰ ਵਾਲੀ ਨੂੰ ਕਹਿੰਦਾ, ਮੈਂ ਤਾਂ ਆਪਣੇ ਉਸ ਧਰਮੀ ਬਾਪ ਦੇ ਨਾਲ ਜਾਵਾਂਗਾ ਜਿਹਨੇ ਰੁਲਦੇ ਹੋਏ ਨੂੰ ਸੀਨੇ ਨਾਲ ਲਾਇਆ ਸੀ। ਹੁਣ ਦੇਖੋ, ਜੇ ਇੱਕ ਸਿੱਖ ਸੀਨੇ ਨਾਲ ਨਾ ਲਾਉਂਦਾ, ਪਤਾ ਨਹੀਂ ਉਹ ਮੰਗਲ ਸਿੰਘ ਅੱਜ ਉਹਦਾ ਨਾਂ ਨਾ ਹੁੰਦਾ। ਮੰਗਲ ਸਿੰਘ ਗਿਆ ਜੀ, ਉਹਦੀ ਘਰ ਵਾਲੀ ਵੀ ਨਾਲ ਗਈ। ਪਹਿਲੀਆਂ ਗੋਲੀਆਂ ਉਹਦੀ ਛਾਤੀ 'ਚ ਵੱਡੀਆਂ ਸਨ, ਉਹ ਡਿੱਗਾ। ਜਿਹੜੀਆਂ 4 ਅੱਧ ਸੜੀਆਂ ਲਾਸ਼ਾਂ ਮਿਲੀਆਂ, ਉਹਦੇ 'ਚ ਇੱਕ ਲਾਸ਼ ਭਾਈ ਮੰਗਲ ਸਿੰਘ ਦੀ ਸੀ। ਮੈਂ ਤਾਂ ਬੇਨਤੀ ਕਰਾਂਗਾ, ਗੁਰੂ ਕੇ ਸਿੱਖੋ, ਥੋੜ੍ਹਾ ਜਿਹਾ ਸਿੱਖੀ ਨੂੰ ਆਪਾਂ ਸਮਝੀਏ। ਬੇਨਤੀ, ਜਿਹੜੇ ਸੱਚਮੁੱਚ ਵਕਾਰਾਂ ਕਰਕੇ ਨਿਗਰੇ ਨੇ, ਸਿੱਖ ਉਹਦੇ ਕੋਲ ਵੀ ਜਾਂਦਾ। ਅਤੇ ਸੱਚ ਇਵੇਂ ਜਿਹੜੇ ਬੰਦਗੀ ਕਰਨ ਵਾਲਿਆਂ ਨੂੰ ਸਮਾਜ ਨੇ ਧੱਕਿਆ, ਸਿੱਖ ਉੱਧਰ ਵੀ ਜਾਂਦਾ। ਪਾਣੀ ਨਿਮਰਤਾ ਵਿੱਚ ਰਹਿੰਦਾ ਹੈ, ਅਤੇ ਨਿਮਰਤਾ ਵਿੱਚ ਰਹਿਣ ਤੋਂ ਬਾਅਦ ਚੱਲਦਾ ਉਸ ਪਾਸੇ ਵੀ ਨਹੀਂ ਜਿੱਥੇ ਨਿਵਾਨ ਹੈ। ਭਾਈ ਸਾਹਿਬ ਕਹਿੰਦੇ ਨੇ, ਸਿੱਖ ਦੀ ਬਿਰਤੀ ਐਸੀ ਹੋਵੇ ਕਿ ਜਿਸ ਨੂੰ ਕੋਈ ਵੀ ਸੀਨੇ ਨਾਲ ਨਾ ਲਾਏ। ਆਹ ਤੁਹਾਡਾ ਨਿਸ਼ਾਨ ਸਾਹਿਬ ਕੀ ਦੱਸ ਰਿਹਾ? ਕੀ ਦੱਸ ਰਿਹਾ? ਫਰਰਾ ਜਦੋਂ ਉੱਡ ਰਿਹਾ, ਇਹ ਇਕੱਲਾ ਚਿੰਨ੍ਹ ਨਹੀਂ, 2 ਕਿਰਪਾਨਾਂ ਮੀਰੀ ਅਤੇ ਪੀਰੀ ਦੀਆਂ ਉੱਤੇ, ਵਿੱਚ ਖੰਡਾ, ਵਿੱਚ ਚੱਕਰ। ਉਹ ਕੀ ਦੱਸ ਰਿਹਾ? ਮੀਰੀ ਪੀਰੀ ਦੀ ਕਿਰਪਾਨ, ਖੰਡਾ, ਭਾਵਾਂ ਕਿ ਡਾਕਟਰ ਤਾਰਨ ਸਿੰਘ ਉਹਨਾਂ ਨੇ ਖੰਡੇ ਦਾ ਖੰਡਨ ਕਰਨਾ ਕੀਤਾ, ਕਈਆਂ ਨੇ ਮੀਰੀ ਪੀਰੀ ਦਾ ਸੰਗਮ ਕੀਤਾ। ਅਸਲ 'ਚ ਇਹ ਝੁਲਦਾ ਹੋਇਆ ਨਿਸ਼ਾਨ ਕਹਿੰਦਾ ਹੈ ਕਿ ਜਿਸ ਬੰਦੇ ਦਾ ਦੁਨੀਆਂ 'ਚ ਕੋਈ ਵੀ ਨਹੀਂ, ਇਹ ਨਿਸ਼ਾਨ ਵੇਖ ਕੇ ਆ ਜਾਇਓ, ਤੁਹਾਨੂੰ ਰੋਟੀ ਵੀ ਮਿਲੇਗੀ, ਤੁਹਾਨੂੰ ਰਿਹਾਇਸ਼ ਵੀ ਮਿਲੇਗੀ, ਜਿਹੜਾ ਲੋੜਵੰਦ ਆਏਗਾ ਉਹਦੀ ਇਸ ਘਰ ਵਿੱਚੋਂ ਮਦਦ ਵੀ ਕੀਤੀ ਜਾਏਗੀ। ਮੈਂ ਬੇਨਤੀ ਕਰਾਂ, ਪਰ ਅੱਜ ਇਹ ਨਹੀਂ ਰਿਹਾ, ਅੱਜ ਨਹੀਂ ਰਹਿ ਗਿਆ। ਕਿਸੇ 4 ਦਿਨ ਗੁਰਦੁਆਰੇ 'ਚ ਰਹਿਣਾ ਹੋਵੇ, ਪੁੱਛੋ ਕੀ ਹਾਲਤ ਕਰਨੀ ਆਪਾਂ। ਚਲੋ, ਇੱਥੇ ਤਾਂ ਰੱਬ ਦੀ ਕਿਰਪਾ, ਲੰਗਰ ਸੰਗਤ ਰੋਜ਼ ਛਕਦੀ ਹੈ ਸਾਡੇ ਇੰਡੀਆ 'ਚ, 4th ਦਿਨ ਜੇ ਲੰਗਰ ਛਕਣ ਆ ਜਾਏ, ਲੋਕ ਸੋਟੇ ਮਾਰਨ ਲੱਗ ਪੈਂਦੇ। ਫਿਰ ਅਸੀਂ ਕਹਿੰਦੇ, ਸਿੱਖੀ ਦਾ ਪ੍ਰਚਾਰ ਪਤਾ ਨਹੀਂ ਕਿਉਂ ਨਹੀਂ ਹੁੰਦਾ ਪਿਆ। ਨਹੀਂ ਪਿਆਰਿਓ, ਪਹਿਲੀ ਗੱਲ ਹਿਰਦੇ ਦੀ ਨਿਰਮਾਣਤਾ, ਦੂਸਰੀ ਮੈਂ ਥੋੜ੍ਹੀਆਂ ਅੱਜ ਇਤਿਹਾਸ ਦੀਆਂ ਉਦਾਹਰਨਾਂ ਰੱਖੀਆਂ ਨੇ, ਇਸ ਕਰਕੇ ਕਿ ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਸੱਚ ਇਵੇਂ ਬਾਬੇ ਨੇ ਉਹਨਾਂ ਨੂੰ ਵੀ ਸੀਨੇ ਨਾਲ ਲਾਇਆ, ਉਹਨਾਂ ਨੂੰ ਗੁਰੂ ਗ੍ਰੰਥ ਵੀ ਸਤਿਕਾਰ ਦਿੱਤਾ, ਅਤੇ ਉਹਦਾ ਸੱਚਮੁੱਚ ਅਮਲੀ ਜਾਮਾ ਉਦੋਂ ਪਹੁੰਚਾ ਦਿੱਤਾ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਥ ਨੂੰ ਅੰਤਮ ਸ਼ੋਧੇ ਦਿੱਤੇ ਗਏ। ਅੱਜ ਇਸ ਪੰਥ ਵਿੱਚ ਕੋਈ ਵੀ ਆਵੇ, ਉਹਦਾ ਪਿਛੋਕੜ ਭਾਵੇਂ ਕਿਸ ਜ਼ਾਤ ਨਾਲ ਹੋਵੇ, ਕਿਸ ਮਜ਼ਹਬ ਨਾਲ ਹੋਵੇ, ਕਿਹੜੇ ਕਰਮ ਨਾਲ ਹੋਵੇ, ਜਿਹੜਾ ਇੱਥੇ ਆਏਗਾ, ਸਤਿਗੁਰੂ ਦੀ ਸਿੱਖੀ, ਗੁਰੂ ਦਾ ਪਿਆਰ ਉਹਨੂੰ ਸੀਨੇ ਨਾਲ ਲਾਉਂਦਾ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਕੱਲ੍ਹ ਨੂੰ ਅਗਲੇ ਸ਼ਬਦ ਨੇ 3 ਨਿਰਮਲ ਸੀਤਲ, ਇਕੱਲਾ ਨਿਵਾਨ ਨੂੰ ਨਹੀਂ ਚੱਲਦਾ, ਸਿੱਖ ਹੋਵੇ ਜਿਹੜਾ ਜਿਉਂ ਵੀ ਨਿਰਮਲ ਅਤੇ ਬਾਹਰੋਂ ਨਿਰਮਲ ਹੋਵੇ, ਕਿਉਂਕਿ ਪਾਣੀ ਨਿਰਮਲ ਹੈ ਨਾ। ਕੱਲ੍ਹ ਮੈਂ ਨਿਰਮਲ ਸ਼ਬਦ ਸੰਬੰਧੀ, ਸੀਤਲ ਅਤੇ ਸ਼ੁੱਧ ਸ਼ਬਦ ਸੰਬੰਧੀ ਸਿਰਫ ਮੇਰੇ ਤੋਂ ਹੋ ਸਕੇਗੀ ਕਥਾ। ਬਾਕੀ ਆਪਾਂ ਆਉਣ ਵਾਲੇ ਸਮੇਂ ਜਿਵੇਂ ਮਾਲਕ ਨੂੰ ਪਾਇਆ, ਸਤਿਗੁਰੂ ਕਿਰਪਾ ਕਰੇ ਸਾਨੂੰ ਸੱਚਮੁੱਚ ਪਾਣੀ ਦੀ ਦਿੱਤੀ ਹੋਈ ਤਸ਼ਬੀਹ ਅਨੁਸਾਰ ਜੀਵਨ ਜੀਣ ਦੀ ਦਾਤ ਬਖਸ਼ ਦੇ। ਸਭ ਦਾ ਤਹਿ ਦਿਲੋਂ ਧੰਨਵਾਦ ਜੀ। ਬੇਅੰਤ ਭੁੱਲਾਂ ਹੋਈਆਂ ਨੇ ਬੋਲਦਿਆਂ, ਕਿਰਪਾ ਕਰਕੇ ਬਖਸ਼ ਦੇਣਾ। ਆਓ ਆਪਾਂ ਪਿਆਰ ਅਦਬ ਨਾਲ, ਜਿਵੇਂ ਆਪ ਰੋਜ਼ ਸਿਮਰਨ ਦੇ ਵਿੱਚ ਬਹੁਤ ਅਸੀਸ ਦਿੰਦੇ ਹੋ, ਮੈਂ ਬੇਨਤੀ ਕਰਾਂਗਾ ਜਿਹੜੇ ਸਿਮਰਨ ਬੈਠ ਕੇ ਕਰਦੇ ਨੇ ਉੱਚੀ ਆਵਾਜ਼ ਵਿੱਚ ਬੋਲੋ, ਸਤਿਗੁਰੂ ਸਾਡੀ ਸੁਣ ਲੈ ਪੁਕਾਰ, ਬੜੇ ਅਦਬ ਨਾਲ ਉਚਾਰਨ ਕਰੋ ਜੀ।
ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਵਾਹਿਗੁਰੂ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਆਪ ਜੀ ਦੀ ਹਜ਼ੂਰੀ 'ਚ ਉੱਠਦਿਆਂ ਬੈਠਦਿਆਂ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।